ਮੈਲਬਨ
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸੀ ਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ, ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ। ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ। ਸੰਪਰਕ ਕਰੋ ਗੁਰਸੰਤ ਸਿੰਘ ਕੰਦੋਲਾ ਡਾਇਰੈਕਟਰ ਅਕਾਊਂਟੈਂਟ ਸਮਾਰਟ ਜਾਂ ਜਸਬੀਰ ਕੌਰ ਅਤੇ ਅਕਾਊਂਟੈਂਟ ਸਮਾਰਟ ਦੀ ਪ੍ਰੋਫੈਸ਼ਨਲ ਟੀਮ ਨੂੰ 03-99-95-94-36। ਵਧੇਰੇ ਜਾਣਕਾਰੀ ਲਈ ਤੁਸੀਂ ਮੇਲ ਵੀ ਕਰ ਸਕਦੇ ਹੋ admin@accountantsmart.com.au ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ accountantsmart.com.au। ਅਕਾਊਂਟੈਂਟ ਸਮਾਰਟ, ਜੀ ਹਾਂ, ਚੰਗੀ ਸਲਾਹ ਹੋਵੇ ਚੰਗੇ ਸਲਾਹਕਾਰਾਂ ਤੋਂ।
ਦਿਲ ਵਾਲੀ ਗੱਲ, ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ। ਦਿਲ ਵਾਲੀ ਗੱਲ,
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਵੀਕਐਂਡ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਤੁਹਾਡਾ ਸਵਾਗਤ ਕਰਦਾ ਹਾਂ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦੇ ਵਿਚ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿਚੋਂ ਤੁਸੀਂ ਜੁੜ ਰਹੇ ਹੋ, ਜੀ ਆਇਆਂ ਨੂੰ ਆਓ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਹਾਜ਼ਰ ਹੈ ਜੀ, 2 ਘੰਟੇ ਸਾਡਾ ਸਾਥ ਬਣਿਆ ਰਹੇਗਾ। ਦਿਨ ਐਤਵਾਰ ਹੈ, ਆਸਟ੍ਰੇਲੀਆ ਦੇ ਵਿਚ ਚੜ ਚੁੱਕਾ ਹੈ 30 ਅਕਤੂਬਰ 2016 ਤੇ ਈਸਟ ਕੋਸਟ ਦੇ ਉਤੇ ਡੇ ਲਾਈਟ ਸੇਵਿੰਗ ਚੱਲ ਰਹੀ ਹੈ। ਬ੍ਰਿਸਬੇਨ ਦੇ ਵਿਚ 8:03 ਤੇ ਬਾਕੀ ਈਸਟ ਕੋਸਟ ਦੇ ਵਿਚ ਤਕਰੀਬਨ 9:03 ਹੋ ਚੁੱਕੇ ਨੇ। ਐਡਲੇਡ ਦੇ ਵਿਚ 8:33, 6:03 ਸੁਬਹ ਦੇ ਪੱਛਮੀ ਆਸਟ੍ਰੇਲੀਆ ਪਰਥ ਦੇ ਵਿਚ ਵੱਡਾ ਤੜਕਾ ਮਿਡਲ ਈਸਟ ਦੇ ਵਿਚ, ਤੜਕਾ ਤਕਰੀਬਨ ਭਾਰਤ ਦੇ ਵਿਚ ਤੇ ਅੱਧੀ ਰਾਤ ਹੋਣ ਵਾਲੀ ਹੈ ਇੰਗਲੈਂਡ ਯੂਕੇ ਦੇ ਵਿਚ ਤੇ ਦੁਪਹਿਰਾਂ ਅਤੇ ਸ਼ਾਮਾਂ ਚੱਲ ਰਹੀਆਂ ਈਸਟ ਤੇ ਵੈਸਟ ਕੋਸਟ ਅਮਰੀਕੀ ਮਹਾਂਦੀਪਾਂ ਦੇ ਵਿਚ। ਸੋ ਤੁਹਾਡਾ ਸਾਥ ਸਾਡੇ ਨਾਲ ਬਣੇਗਾ ਅੱਜ ਪ੍ਰੋਗਰਾਮ ਦੇ ਵਿਚ। request@harmanradio.com ਈਮੇਲ ਪਤਾ ਹੈ ਜੀ, ਤੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਜੁੜ ਸਕਦੇ ਹੋ। ਪ੍ਰੋਗਰਾਮ ਦੀ ਰੂਪਰੇਖਾ ਇਸ ਤਰ੍ਹਾਂ, ਇਕ ਵਿਚਾਰ ਕਰਾਂਗੇ ਅਸੀਂ ਥੋੜੀ ਦੇਰ ਬਾਅਦ ਹੀ ਇਸ ਤੋਂ ਬਾਅਦ, ਤੇ ਗੀਤ ਵੀ ਸੁਣਾਂਗੇ ਔਰ ਸਾਡੇ ਨਾਲ ਮਿੰਟੂ ਬਰਾੜ ਜੀ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ ਤਕਰੀਬਨ 20 ਮਿੰਟ ਤੱਕ, ਤੇ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਹੋਣਗੀਆਂ। ਅੱਜ ਅਸੀਂ ਤੁਹਾਡੀਆਂ ਕਾਲਸ ਵੀ ਲਵਾਂਗੇ, ਕੱਲ ਪ੍ਰੋਮਿਸ ਕੀਤਾ ਸੀ ਕਿ ਆਪਾਂ ਗੱਲ ਕਰਾਂਗੇ ਤੇ ਜਿਹੜਾ ਸਦਮਾ ਪਹੁੰਚਿਆ ਆਸਟ੍ਰੇਲੀਆ ਨੂੰ ਤੁਹਾਡੀ ਵੀ ਅਸੀਂ ਗੱਲ ਪ੍ਰੋਗਰਾਮ ਦੇ ਵਿਚ ਲੈ ਕੇ ਆਵਾਂਗੇ। ਇਸ ਤੋਂ ਇਲਾਵਾ ਅਪਡੇਟ ਦੇਵਾਂਗੇ ਮਨਮੀਤ ਅਲੀ ਸ਼ੇਰ ਦੇ ਕੇਸ ਦੇ ਵਿਚ ਜੋ ਵਾਪਰ ਰਿਹਾ ਉਸ ਦੇ ਬਾਰੇ ਖਬਰਾਂ ਹੋਣਗੀਆਂ, ਮੌਸਮ ਦੀ ਜਾਣਕਾਰੀ ਹੋਗੀ। ਤੁਹਾਡੇ ਵਿਚਾਰ ਸਾਡੇ ਵਿਚਾਰ ਟੈਲੀਗ੍ਰਾਮ ਦੇ ਜ਼ਰੀਏ ਭੇਜ ਸਕਦੇ ਹੋ, ਤੁਸੀਂ ਆਪਣੀ ਫੋਟੋਆਂ ਭੇਜ ਸਕਦੇ ਹੋ। ਔਰ ਅੱਜ ਦਾ ਦਿਹਾੜਾ ਜੀ ਦੁਨੀਆਂ ਭਰ ਦੇ ਵਿਚ ਦੀਵਾਲੀ ਦੇ ਰੂਪ ਦੇ ਵਿਚ ਮਨਾਇਆ ਜਾ ਰਿਹਾ ਤੇ ਸਾਰੇ ਹੀ ਜਿੰਨੇ ਵੀ ਮਨਾਉਂਦੇ ਨੇ ਦੀਵਾਲੀ, ਉਨ੍ਹਾਂ ਨੂੰ ਦੀਵਾਲੀ ਦੀਆਂ ਮੁਬਾਰਕਾਂ। ਔਰ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਹਿਰਦਿਆਂ ਦੇ ਵਿਚ ਰੌਸ਼ਨੀ ਹੋਵੇ। ਅਸਲੀ ਦੀਵਾਲੀ ਦਾ ਮਤਲਬ ਇਹੀ ਹੈ, ਸਾਡੇ ਹਿਰਦੇ ਦੇ ਵਿਚ ਰੌਸ਼ਨੀ ਹੋਵੇ, ਰਾਮ ਨਾਮ ਪ੍ਰਕਾਸ਼ ਹੋਵੇ। ਸੋ ਇਹੀ ਥੀਮ ਦੀਵਾਲੀ ਦਾ ਜਿਸ ਨੂੰ ਅਸੀਂ ਹੁਣ ਦੀਵਿਆਂ ਪਟਾਕਿਆਂ ਦੇ ਵਿਚ ਬਦਲ ਲਿਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਹਿਲਾਂ ਪ੍ਰੋਗਰਾਮ ਕਰਕੇ ਹਟੇ ਨੇ, ਉਸ ਦੇ ਵਿਚ ਲੰਬੀਆਂ ਚੌੜੀਆਂ ਵਿਚਾਰਾਂ ਵੀ ਹੋਈਆਂ। ਤੇ ਵਿਚਾਰ ਇਹ ਹੈ ਕਿ ਪੰਛੀ ਅੱਗ ਤੋਂ ਵੀ ਡਰਦੇ ਹਨ ਤੇ ਖੜਕੇ ਤੋਂ ਵੀ। ਜਦ ਕੋਈ ਪਟਾਕਾ ਚੱਲਦਾ ਹੈ ਤਾਂ ਪੰਛੀਆਂ ਲਈ ਇਹ ਭੈਭੀਤ ਕਰਨ ਵਾਲਾ ਵਰਤਾਰਾ ਹੁੰਦਾ। ਦੀਵਾਲੀ ਦੀ ਰਾਤ ਪੰਛੀਆਂ ਲਈ ਕਹਿਰ ਦੀ ਰਾਤ ਹੁੰਦੀ ਹੈ, ਕਿਰਪਾ ਕਰਕੇ ਪਟਾਕੇ ਨਾ ਚਲਾਓ। ਇਹ ਸੁਨੇਹਾ ਹੈ ਜੀ। ਪੋਲਿਊਸ਼ਨ ਹੁੰਦੀ ਹੈ, ਸਲਫਰ ਹੁੰਦਾ ਹੈ ਤੇ ਬਹੁਤ ਨੁਕਸਾਨ ਵੀ ਹੁੰਦਾ ਪਟਾਕਿਆਂ ਦੇ ਨਾਲ ਵਾਤਾਵਰਣ ਦਾ। ਤੇ ਪਟਾਕਿਆਂ ਨਾਲ ਇਕੱਲੇ ਪੰਛੀ ਨਹੀਂ, ਬੱਚੇ ਵੀ ਡਰਦੇ ਨੇ, ਬਹੁਤ ਬੱਚੇ ਡਰਦੇ ਨੇ, ਸਹਿਮ ਹੁੰਦਾ ਉਨ੍ਹਾਂ ਦੇ ਮਨ ਦੇ ਵਿਚ। ਤੇ ਪਸ਼ੂ ਵੀ ਡਰਦੇ ਨੇ, ਕੁੱਤੇ ਬਿੱਲੇ ਸਰ ਡਰਦੇ ਨੇ। ਮੈਨੂੰ ਯਾਦ ਹੈ ਕਿ ਸਾਡੇ ਵੀ ਇਕ ਪਾਲਤੂ ਕੁੱਤਾ ਹੁੰਦਾ ਸੀ ਜੀ, ਬੜਾ ਪਿਆਰਾ ਹੁੰਦਾ ਸੀ ਤੇ ਇਕ ਦੀਵਾਲੀ ਚ ਉਹਨੂੰ ਬੰਨਣਾ ਭੁੱਲ ਗਏ ਤੇ ਉਹ ਮੁੜ ਕੇ ਨਹੀਂ ਆਇਆ, ਤੇ ਉਸ ਦੀ ਜਿਹੜੀ ਘਾਟ ਹੈ ਅੱਜ ਵੀ ਮਹਿਸੂਸ ਹੋ ਰਹੀ ਹੈ। ਸੋ ਜਿੱਥੇ ਆਪਾਂ ਖੁਸ਼ੀ ਮਨਾਉਣੀ ਹੈ, ਖੁਸ਼ੀ ਮਨਾਉਣ ਦੇ ਅਸੀਂ ਤਰੀਕੇ ਗਲਤ ਕਰ ਲਏ ਆ, ਇਸ ਨੂੰ ਮੰਡੀਕਰਨ ਕਰ ਲਿਆ, ਇਸ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਤੇ ਪਹਿਲਾਂ ਇਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਗੁਰਬਾਣੀ ਦੇ ਵਿਚੋਂ ਹੀ, ਰਾਗ ਸ਼੍ਰੀ ਰਾਗ ਦੇ ਵਿਚੋਂ। ਗੁਰੂ ਨਾਨਕ ਪਾਤਸ਼ਾਹ ਨੇ ਦੀਵੇ ਬਾਰੇ ਜ਼ਿਕਰ ਕੀਤਾ, ਪੰਨਾ 25 ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀ ਰਾਗ ਦੇ ਵਿਚ, ਕਹਿੰਦੇ ਅਚਲ ਛਲਾਈ ਨਾ ਛੱਲੇ ਨਾ ਘਾਓ ਕਟਾਰਾ ਕਰ ਸਕੇ। ਜਿਹੜਾ ਛੱਲਿਆ ਹੀ ਨਹੀਂ ਜਾ ਸਕਦਾ ਉਹਨੂੰ ਕਿੱਦਾਂ ਤੁਸੀਂ ਛੱਲ ਸਕਦੇ ਆ, ਤੇ ਨਾ ਹੀ ਤੁਸੀਂ ਕਿਸੇ ਵੀ ਛੁਰੀ ਦੇ ਨਾਲ ਜਾਂ ਕਟਾਰ ਦੇ ਨਾਲ ਉਸ ਦੇ ਜ਼ਖਮ ਕਰ ਸਕਦੇ ਹੋ। ਜਿਉ ਸਾਹਿਬ ਰਾਖੇ ਤਿਉ ਰਹੇ, ਇਸ ਲੋਭੀ ਕਾ ਜਿਉ ਟਲ ਪਵੇ। ਸੋ ਜਿਸ ਤਰ੍ਹਾਂ ਸਾਹਿਬ ਰੱਖਦਾ ਹੈ, ਅਕਾਲ ਪੁਰਖ ਰੱਖਦਾ ਹੈ, ਉਹ ਉਸੇ ਤਰ੍ਹਾਂ ਹੀ ਇਹ ਜਿਹੜਾ ਜੀਉ ਹੈ, ਜਿਹੜਾ ਲੋਭੀ ਹੈ, ਉਹ ਉਸੇ ਤਰ੍ਹਾਂ ਹੀ ਇਧਰ ਉਧਰ ਟੱਪਦਾ ਜਿੱਦਾਂ ਉਹ ਰੱਖਦਾ ਹੈ। ਸੋ ਆਪਣੇ ਆਪ ਸਾਡੇ ਚ ਕੋਈ ਇਹੋ ਜਿਹੀ ਸਮਰੱਥਾ ਨਹੀਂ ਹੈਗੀ। ਹੁਣ ਇਸ ਸ਼ਬਦ ਦਾ ਜਿਹੜਾ ਰਹਾਓ ਹੈ ਜਾਂ ਮੇਨ ਮੁੱਖ ਥੀਮ ਹੈ, ਉਹ ਕਹਿੰਦੇ ਕਿ ਬਿਨ ਤੇਲ ਦੀਵਾ ਕਿਉਂ ਜਲੇ। ਕਦੇ ਤੇਲ ਦੇ ਬਿਨਾਂ ਵੀ ਦੀਵਾ ਜਗਿਆ? ਹੁਣ ਦੀਵਾ ਜਗਾਉਣ ਦੀ ਵਿਧੀ ਦੱਸਦੇ ਨੇ। ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਤ ਤਨ ਪਾਈਏ। ਹੁਣ ਇਹ ਤਨ ਨੂੰ ਦੀਵਾ ਮੰਨਿਆ ਗਿਆ, ਭਉ ਨੂੰ ਵੱਟੀ, ਪੋਥੀ ਪੁਰਾਣ ਜਿਹੜਾ ਆ ਉਹ ਸਿੱਖਣਾ ਪੈਂਦਾ ਕਿ ਪੋਥੀਆਂ ਪੁਰਾਣਾ ਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿਚੋਂ, ਬਾਣੀ ਦੇ ਵਿਚੋਂ, ਕਿ ਇਹ ਦੀਵਾ ਕਿਉਂ ਜਗਾਉਣਾ, ਕਿੱਦਾਂ ਜਗਾਉਣਾ। ਤੇ ਉਹ ਇਸ ਤਰ੍ਹਾਂ ਜਗਾਉਣਾ ਕਿ ਕਹਿੰਦੇ ਕਿ ਸਾਰੇ ਗ੍ਰੰਥ ਜਿਹੜੇ ਇਹੀ ਕਹਿ ਰਹੇ ਨੇ ਕਿ ਭਉ ਦੀ ਵੱਟੀ ਪਾਓ ਇਸ ਤਨ ਦੇ ਵਿਚ, ਤੇ ਫਿਰ ਜਿਹੜਾ ਸੱਚ ਬੁੱਝਣ ਆਣ ਜਲਾਈਏ। ਤੇ ਜਿਹੜੇ ਸੱਚ ਦਾ ਸੱਚ ਬੁੱਝਣਾ ਹੋਵੇ ਨਾ, ਫਿਰ ਇਹਨੂੰ ਜਲਾਉਣਾ ਪੈਂਦਾ। ਇਹ ਤੇਲ, ਇਹੋ ਤੇਲ ਦੀਵਾ ਇਉਂ ਜਲੇ, ਇਹੀ ਤੇਲ ਹੈ ਜੀ ਸੱਚ ਦਾ, ਜਿਹੜਾ ਇਸੇ ਤਰ੍ਹਾਂ ਹੀ ਤੇਲ ਬਣਦਾ, ਇਸੇ ਤਰ੍ਹਾਂ ਹੀ ਸਰੀਰ ਦੇ ਵਿਚ ਇਹ ਗਿਆਨ ਦਾ ਚਾਨਣ ਹੁੰਦਾ। ਕਰ ਚਾਨਣ ਸਾਹਿਬ ਤਿਉ ਮਿਲੇ, ਜਦੋਂ ਇਹ ਸੱਚ ਦਾ ਤੇਲ ਬਲ ਕੇ ਪ੍ਰਕਾਸ਼ ਹੁੰਦਾ ਤਾਂ ਫਿਰ ਉਸ ਚਾਨਣ ਦੇ ਵਿਚ ਸਾਹਿਬ ਮਿਲਦਾ ਇਸ ਸਰੀਰ ਦੇ ਅੰਦਰ ਹੀ। ਇਤ ਤਨ ਲਾਗੇ ਬਾਣੀ ਏ, ਸੁਖ ਹੋਵੇ ਸੇਵਕ ਮਾਣੀ ਏ। ਸੋ ਜਿਹੜੀ ਬਾਣੀ ਏ ਸਾਡੇ ਤਨ ਦੇ ਵਿਚ ਲੱਗਦੀ ਏ, ਆਉਂਦੀ ਏ, ਤੇ ਫਿਰ ਅਸੀਂ ਸੁਖ ਮਾਣਦੇ ਆ। ਸਭ ਦੁਨੀਆਂ ਆਵਣ ਜਾਣੀ ਏ, ਬਾਕੀ ਸਾਰੀ ਦੁਨੀਆਂ ਜਿਹੜੀ ਆਵਣ ਜਾਣ ਦੇ ਚੱਕਰ ਚ ਫਸੀ ਹੋਈ ਆ। ਤੇ ਫਿਰ ਉਹ ਕਹਿੰਦੇ ਨੇ ਕਿ ਵਿਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਂਹ ਲੁਡਾਈਏ। ਹੁਣ ਜਿਹੜੀ ਦੁਨੀਆਂ ਜਿਸ ਨੂੰ ਅਸੀਂ ਗ੍ਰਸਤ ਵੀ ਕਹਿ ਦਿੰਦੇ ਆ, ਆਪਣਾ ਘਰ ਬਾਰ ਵੀ ਕਹਿ ਦਿੰਦੇ ਆ, ਹੁਣ ਇਹ ਵੀ ਪੁਰਾਤਨ ਰਿਵਾਇਤ ਚੱਲੀ ਆਉਂਦੀ ਕਿ ਘਰ ਬਾਰ ਛੱਡ ਕੇ ਜੰਗਲਾਂ ਚ ਚਲੇ ਜਾਓ, ਬਾਹਰ ਚਲੇ ਜਾਓ, ਤੀਰਥਾਂ ਤੇ ਜਾ ਕੇ ਬਹਿ ਜਾਓ, ਹੱਜ ਕਰਨ ਚਲੇ ਜਾਓ। ਉਹ ਵੀ ਠੀਕ ਹੈ ਇੱਕ ਤਰ੍ਹਾਂ ਨਾਲ, ਪਰ ਬਾਣੀ ਦੇ ਵਿਚ ਲਿਖਿਆ ਹੋਇਆ ਤੁਹਾਡੇ ਸਾਹਮਣੇ ਹੀ ਆ ਕਿ ਵਿਚ ਦੁਨੀਆਂ ਸੇਵ ਕਮਾਈ। ਇਹ ਸਭ ਜਿਹੜੇ ਘਰ ਦੇ ਕੰਮ ਕਰਦੇ, ਗ੍ਰਿਸ਼ਤੀ ਦੇ ਕੰਮ ਕਰਦੇ, ਜ਼ਿੰਦਗੀ ਜਿਉਂਦੇ ਹੀ ਸੇਵਾ ਕਿਹਦੀ ਕਮਾਣੀ ਆ ਜੀ? ਅਸੀਂ ਅਕਸਰ ਇੱਥੇ ਗਲਤ ਕਰਦੇ, ਸੇਵਾ ਅਸੀਂ ਕਹਿੰਦੇ ਵੀ ਸੇਵਾ ਕਰਨੀ ਆ, ਵਿਚ ਦੁਨੀਆਂ ਸੇਵ ਕਮਾਈਏ, ਜਿਹੜਾ ਅਕਾਲ ਪੁਰਖ ਦੀ ਸੇਵਾ ਕਰਨੀ ਆ, ਉਹ ਸੇਵ ਕਰਨੀ, ਉਹ ਕੰਮ ਕਰਨਾ ਤਾਂ ਦਰਗਹਿ ਬੈਸਣ ਪਾਈਏ। ਜਦੋਂ ਅਸੀਂ ਇਸ ਦੁਨੀਆਂ ਦੇ ਵਿਚ ਰਹਿੰਦੇ ਹੋਏ ਇਸ ਨੂੰ ਕਮਾਉਣਾ ਆ, ਫੇਰ ਸਾਡਾ ਜਿਹੜਾ ਦਰਗਾਹ ਆ ਅਕਾਲ ਪੁਰਖ ਦੀ, ਉਹਦੇ ਵਿਚ ਸਾਨੂੰ ਬੈਠਣ ਨੂੰ ਥਾਂ ਮਿਲੇਗਾ। ਕਹੋ ਨਾਨਕ ਬਾਂਹ ਲੁਡਾਈਏ, ਪਰਮਾਤਮਾ ਦਾ ਸ਼ਬਦ ਜਪਦੇ ਹੋਏ ਫਿਰ ਬੰਦਾ ਬਾਂਹ ਖੜੀ ਕਰਕੇ ਉਹ ਜਿੱਤ ਦੀ, ਉਸ ਖੁਸ਼ੀ ਦੀ ਦਾ ਪ੍ਰਗਟਾਵਾ ਕਰਦਾ ਹੈ। ਸੋ ਇਹੋ ਇਹ ਤੇਲ ਦੀਵਾ ਇਉਂ ਜਲੇ, ਇਹੋ ਤੇਲ ਦੀਵਾ ਇਉਂ ਜਲੇ, ਜਿਹੜਾ ਦੀਵਾ ਆ ਇਸ ਤਰ੍ਹਾਂ ਜਲਦਾ ਹੈ। ਸੋ ਅੱਜ ਅਸੀਂ ਦੀਵੇ ਜਗਾਉਣੇ ਆ, ਠੀਕ ਆ, ਘਿਓ ਦੇ ਦੀਵੇ, ਤੇਲ ਦੇ ਦੀਵੇ ਵੀ ਜਗਾਉਣੇ ਆ, ਪਰ ਆਪਣੇ ਅੰਦਰ ਪ੍ਰਕਾਸ਼ ਕਰਨ ਦੇ ਲਈ ਰਾਮ ਨਾਮ ਦਾ ਜਿਹੜਾ ਪ੍ਰਕਾਸ਼ ਕਰਨਾ ਉਹ ਵੀ ਕਰਨਾ ਆ। ਪਰ ਇਹ ਰਾਹ ਔਖਾ ਹੈ ਜੀ, ਬਹੁਤ ਔਖਾ ਆ, ਹੈਗਾ ਵਾ ਸੌਖਾ ਤਾਂ, ਪਰ ਅਸੀਂ ਬਾਹਰ ਮੁਖੀ ਆ, ਅੰਤਰ ਮੁਖੀ ਨਹੀਂ ਹੈਗੇ, ਇਸ ਕਰਕੇ ਔਖਾ ਲੱਗਦਾ। ਸੋ ਅੰਦਰ ਝਾਤੀ ਮਾਰੀਏ ਤਾਂ ਸੌਖਾ ਆ, ਅਗਰ ਅਸੀਂ ਬਾਹਰ ਵੱਲ ਨੂੰ ਭੱਜਦੇ ਹਾਂ ਤਾਂ ਬੜਾ ਔਖਾ ਆ। ਸੋ ਮੈਂ ਇੱਕ ਲਖਵਿੰਦਰ ਵਡਾਲੀ ਦਾ ਸੂਫੀ ਕਲਾਮ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਸ਼ਾਇਦ ਉਸ ਦਾ ਵੀ ਥੀਮ ਇਹੀ ਆ, ਆਓ ਸੁਣਦੇ ਹਾਂ ਜੀ।
ਪਿਆਰ ਚ ਦੁੱਖ ਸੁੱਖ ਸਹਿਣਾ ਪੈਂਦਾ, ਕੱਲਿਆਂ ਚੁੱਪ ਚੁੱਪ ਰਹਿਣਾ ਪੈਂਦਾ। ਪਿਆਰ ਚ ਦੁੱਖ ਸੁੱਖ ਸਹਿਣਾ ਪੈਂਦਾ, ਕੱਲਿਆਂ ਚੁੱਪ ਚੁੱਪ ਰਹਿਣਾ ਪੈਂਦਾ। ਅੱਖੀਆਂ ਦੇ ਵਿੱਚ ਲੈ ਕੇ ਅਥਰੂ ਰਾਮਾ ਚ ਪੈਣਾ ਪੈਂਦਾ, ਪਾਣੀ
ਲਖਵਿੰਦਰ ਵਡਾਲੀ ਦੀ ਆਵਾਜ਼ ਦੇ ਵਿਚ ਇਹ ਗੀਤ ਸੁਣ ਰਹੇ ਸੀ। ਸੋ ਸਵਾਗਤ ਕਰਦੇ ਹਾਂ ਜੀ ਇਕ ਵਾਰੀ ਫੇਰ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਮੌਸਮ ਤੇ ਝਾਤੀ ਮਾਰਦੇ ਆ, ਕੇਨਸ ਤੋਂ ਸ਼ੁਰੂ ਕਰਦੇ ਆ। 30 ਡਿਗਰੀ ਤਾਪਮਾਨ ਅੱਜ ਦੱਸਿਆ ਜਾ ਰਿਹਾ। ਬ੍ਰਿਸਬਨ ਦੇ ਵਿਚ 28 ਡਿਗਰੀ ਤੇ ਅੱਜ ਬੱਦਲਵਾਈ ਹੋ ਸਕਦੀ ਆ। ਕੌਫ ਸਰਵਰ ਦੇ ਵਿਚ ਮੀਂਹ ਦੱਸਿਆ ਗਿਆ, ਬਾਅਦ ਦੁਪਹਿਰ 28 ਡਿਗਰੀ ਗਰਮ ਤੇ ਬੱਦਲ ਵੀ ਹੋ ਰਹੇ ਨੇ, ਹਵਾ ਵੀ ਤੇਜ਼ ਚੱਲ ਰਹੀ ਏ ਫਿਲਹਾਲ। ਵੈਸੇ ਧੁੱਪ ਹੈ। ਸਿਡਨੀ ਦੇ ਵਿਚ ਅੱਜ ਮੀਂਹ ਤੇ ਤੇਜ਼ ਹਵਾਵਾਂ ਦੱਸੀਆਂ ਗਈਆਂ ਨੇ, 28 ਡਿਗਰੀ ਨਿੱਘਾ। ਕੈਨਬਰਾ ਦੇ ਵਿਚ 25 ਡਿਗਰੀ ਤੇ ਮੈਲਬਨ ਦੇ ਵਿਚ ਤੇਜ਼ ਹਵਾਵਾਂ 26 ਡਿਗਰੀ। ਇਸੇ ਤਰ੍ਹਾਂ ਐਡਲੇਡ ਦੇ ਵਿਚ 19 ਡਿਗਰੀ ਤੇ ਸਾਊਥ ਆਸਟ੍ਰੇਲੀਆ ਦੇ ਸਾਊਥ ਵਾਲੇ ਪਾਸੇ ਦੇ ਵਿਚ ਤੇਜ਼ ਹਵਾਵਾਂ ਦੱਸੀਆਂ ਜਾ ਰਹੀਆਂ ਨੇ। ਪਰਥ ਦੇ ਵਿਚ ਠੰਡਾ 21 ਡਿਗਰੀ ਤੇ ਡਾਰਵਿਨ ਦੇ ਵਿਚ 34 ਡਿਗਰੀ ਮੀਂਹ ਪੈਣ ਦੇ ਆਸਾਰ ਨੇ। ਵੈਸੇ ਮੌਸਮ ਇਸ ਸਾਲ ਕਾਫੀ ਖਰਾਬ ਰਹੇ ਨੇ ਆਸਟ੍ਰੇਲੀਆ ਦੇ ਵਿਚ ਤੇ ਅੱਜ ਬਹੁਤ ਹੀ ਭਿਆਨਕ ਥੰਡਰਸਟੋਰਮ ਆਉਣ ਦੀ ਸੰਭਾਵਨਾ ਸਾਊਥ ਆਸਟ੍ਰੇਲੀਆ ਦੇ ਵਿਚ ਬਣੀ ਹੋਈ ਹੈ। ਤੇਜ਼ ਹਵਾਵਾਂ ਵੀ ਨੇ। ਕੱਲ ਵੀ ਅਸੀਂ ਦਸਿਆ ਸੀਗਾ ਕਿ ਉਸ ਇਲਾਕੇ ਦੇ ਵਿਚ ਬਹੁਤ ਜ਼ਿਆਦਾ ਨੁਕਸਾਨ ਹੋਏ ਨੇ ਖੇਤੀਬਾੜੀ ਦੇ ਵਿਚ, ਜਿਸ ਕਰਕੇ ਸਬਜ਼ੀਆਂ ਦੇ ਭਾਅ ਜਿਹੜੇ ਨੇ ਉਤੇ ਪਹੁੰਚਣਗੇ, ਮਹਿੰਗੇ ਹੋਣਗੇ ਸਬਜ਼ੀਆਂ ਇਸ ਸਾਲ। ਸੋ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 18 ਡਿਗਰੀ ਤਾਪਮਾਨ ਹੈ, ਧੁੰਦ ਪਈ ਹੋਈ ਹੈ। ਇਸ ਦੀ ਪੁਸ਼ਟੀ ਦਲਜੀਤ ਸਿੰਘ ਮਹਿਤਾ ਚੌਂਕ ਉਨ੍ਹਾਂ ਨੇ ਵੀ ਕੀਤੀ ਸੀ ਕਿ ਅੱਜ ਧੁੰਦ ਪਈ ਹੈ ਜੀ ਤੇ ਅੱਜ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਦਿਨਾਂ ਨੂੰ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ request@harmanradio.com ਅਤੇ ਟੈਲੀਗ੍ਰਾਮ ਦੇ ਜ਼ਰੀਏ। ਰਜੀਵ ਭਗਤ ਲੁਧਿਆਣੇ ਵਾਲੇ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਉਨ੍ਹਾਂ ਨੇ ਸਾਰਿਆਂ ਨੂੰ ਪਰਥ ਤੋਂ। ਤੇ ਨਿਰਵੈਰ ਨਵੀ ਵੀ ਸਾਡੇ ਨਾਲ ਪਹੁੰਚ ਗਏ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਕੁਛ ਬੋਲ ਲਿਖੇ ਨੇ। ਮਨਮੀਤ ਅਲੀ ਸ਼ੇਰ ਦੀ ਫੋਟੋ ਦੇ ਉੱਤੇ, ਹਜੇ ਇਕ ਦੋ ਦਿਨ ਪਹਿਲਾਂ ਹੀ ਤੁਸੀਂ ਸਾਡੇ ਕੋਲ ਖੜੇ ਸੀ, ਪੂਰੇ ਕਰਨੇ ਸੀ, ਅਜੇ ਤੁਸੀਂ ਸੁਪਨੇ ਵੀ ਬੜੇ ਸੀ, ਪਤਾ ਨਹੀਂ ਕਿਉਂ ਕਿਸੇ ਤੈਨੂੰ ਸਾਡੇ ਤੋਂ ਵਿਛੋੜਿਆ, ਸਾਡੇ ਅੰਬਰਾਂ ਦਾ ਤਾਰਾ ਕਿਸੇ ਧੱਕੇ ਨਾਲ ਤੋੜਿਆ ਜੀ। ਬਹੁਤ ਸੋਹਣੀਆਂ ਲਾਈਨਾਂ ਸ਼ਰਧਾਂਜਲੀ ਦੀਆਂ ਭੇਟ ਕੀਤੀਆਂ ਤੁਸੀਂ, ਬਹੁਤ ਬਹੁਤ ਧੰਨਵਾਦ। ਤੇ ਅਮਰਦੀਪ ਸਿੰਘ ਪਰਥ ਵਾਲੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜੀ ਹਾਂ ਜੀ, ਸਵਾਗਤ ਹੈ ਸਾਰੇ ਹੀ ਸਰੋਤਿਆਂ ਦਾ ਤੇ ਅੱਜ ਅਸੀਂ ਗੱਲਾਂ ਕਰਾਂਗੇ ਜੀ ਤੁਹਾਡੇ ਨਾਲ, ਤੁਹਾਡੀ ਕਾਲਜ ਵੀ ਲਵਾਂਗੇ ਅਗਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ। ਤੇ ਮਿੰਟੂ ਬਰਾੜ ਜੀ ਵੀ ਸਾਡੇ ਨਾਲ ਆਉਣਗੇ ਬੜੀ ਛੇਤੀ ਤੇ ਬਹੁਤ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਾਂਗੇ ਇਸ ਪ੍ਰੋਗਰਾਮ ਦੇ ਰਾਹੀਂ, ਅਪਡੇਟ ਦੇਵਾਂਗੇ ਲੇਟੈਸਟ ਕੀ ਹੋ ਰਿਹਾ। ਤੇ ਖਬਰਾਂ ਦੇ ਉੱਤੇ ਝਾਤੀ ਮਾਰਦੇ ਆ, ਅੰਤਰਰਾਸ਼ਟਰੀ ਖਬਰਾਂ ਦੇ ਵੱਲ ਪਹਿਲਾਂ ਚੱਲਦੇ ਆ। ਤੇ ਹਿਲਰੀ ਕਲਿੰਟਨ ਦੀ ਜਿਹੜੀ ਈਮੇਲਸ ਦਾ ਰੌਲਾ ਕਾਫੀ ਮਗ ਰਿਹਾ ਅਮਰੀਕਾ ਦੇ ਵਿਚ। ਤਕਰੀਬਨ 7-8 ਦਿਨ ਰਹਿੰਦੇ ਨੇ ਅਮਰੀਕਾ ਦੀਆਂ ਇਲੈਕਸ਼ਨਸ ਨੂੰ ਤੇ ਉਥੇ ਡੋਨਲਡ ਟਰੰਪ ਪਿਛਲੇ 2-3 ਹਫ਼ਤੇ ਤੋਂ ਜੋ ਉਸ ਤੇ ਇਲਜ਼ਾਮ ਲਗਾਏ ਨੇ ਔਰਤਾਂ ਨੇ ਉਸ ਦੇ ਵਿਚ ਜੂਝ ਰਿਹਾ ਤੇ ਉਧਰ ਜਿਹੜੀਆਂ ਵਿਕੀ ਲੀਕਸ ਈਮੇਲ ਲੀਕ ਕਰ ਰਿਹਾ ਪ੍ਰਾਈਵੇਟ ਸਰਵਰ ਦੀਆਂ ਹਿਲਰੀ ਕਲਿੰਟਨ ਦੀਆਂ। ਹੁਣ ਮਸਲਾ ਇਹ ਹੈ ਕਿ ਜਦੋਂ ਉਹ ਸੈਕਟਰੀ ਆਫ ਸਟੇਟ ਸੀ ਤਾਂ ਉਸ ਦੀਆਂ ਜਿਹੜੀ ਈਮੇਲਸ ਸਾਰੀਆਂ ਸਿਸਟਮ ਦੇ ਵਿਚੋਂ ਜਾਣੀਆਂ ਚਾਹੀਦੀਆਂ, ਪਰ ਉਸ ਦਾ ਇਕ ਪ੍ਰਾਈਵੇਟ ਸਰਵਰ ਸੀ ਜੋ ਬਾਹਰੋਂ ਉਹ ਈਮੇਲਸ ਕਰਦੀ ਸੀ। ਉਸ ਦਾ ਜਿਹੜਾ ਖੁਲਾਸਾ ਹੋ ਰਿਹਾ ਤੇ ਇਹ ਮਤਲਬ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਉਹ ਈਮੇਲਸ ਦੇ ਵਿਚ ਸ਼ਾਇਦ ਉਨ੍ਹਾਂ ਨੇ ਜਿਹੜੀ ਖੁਫੀਆ ਜਾਂ ਜਿਹੜੀ ਸੀਕਰੇਟ ਇਨਫਰਮੇਸ਼ਨ ਹੈ ਉਹ ਤਾਂ ਨਹੀਂ ਕਿਤੇ ਸ਼ੇਅਰ ਕਰ ਦਿੱਤੀ, ਇਸ ਕਰਕੇ FBI ਜਿਹੜੀ ਹੈ ਉਸ ਦੀ ਛਾਣਬੀਣ ਕਰ ਰਹੀ ਹੈ। ਤੇ ਹੋ ਸਕਦਾ, ਹੁਣ ਮੈਨੂੰ ਪਤਾ ਨਹੀਂ ਹੈਗਾ ਵੀ ਇਹ ਪ੍ਰੋਟੋਕਾਲ ਹੋਵੇ ਕਿ ਕੋਈ ਵੀ ਸਰਕਾਰੀ ਨੁਮਾਇੰਦਾ ਜਾਂ ਅਹੁਦੇਦਾਰ ਹੈ ਉਹ ਆਪਣਾ ਪ੍ਰਾਈਵੇਟ ਈਮੇਲ ਸਰਵਰ ਜਾਂ ਈਮੇਲਸ ਨਹੀਂ ਰੱਖ ਸਕਦਾ, ਸਾਰਾ ਕੁਝ ਈਮੇਲਸ ਜਿਹੜੀਆਂ ਨੇ ਉਹ ਸਿਸਟਮ ਦੇ ਵਿਚੋਂ ਜਾਣੀਆਂ ਹੈ। ਸੋ ਇਸ ਕਰਕੇ ਉਹ ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਵੀ ਬਣ ਸਕਦੀ ਆ। ਤੇ ਜੇਮਸ ਕੋਮੀ ਜਿਹੜੇ ਕਿ ਉਨ੍ਹਾਂ ਦੇ ਐਡਵਾਈਜ਼ਰ ਸਨ ਉਹ ਬਹੁਤ ਵੱਡੀ ਸਮੱਸਿਆ ਦੇ ਵਿਚ ਫਸ ਚੁੱਕੇ ਨੇ ਤੇ ਇਸ ਦਾ ਜਿਹੜਾ ਖੁਲਾਸਾ ਆ ਹੁਣ ਹੋ ਰਿਹਾ ਤੇ ਪਰਸਨਲੀ ਹਿਲਰੀ ਕਲਿੰਟਨ ਨੇ ਜਾ ਕੇ FBI ਤੋਂ ਇਸ ਦਾ ਸਪਸ਼ਟੀਕਰਨ ਦਿੱਤਾ ਹੈ ਤੇ ਮੰਗਿਆ ਵੀ ਆ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਹ ਜਿਹੜੇ ਸਿਚੁਏਸ਼ਨ ਹੈ ਕਿੱਧਰ ਨੂੰ ਜਾ ਰਹੀ ਹੈ। ਫਿਲਹਾਲ ਅੰਕੜੇ ਦੱਸ ਰਹੇ ਨੇ ਕਿ ਜਿਹੜੀਆਂ ਪਹਿਲਾਂ ਅਰਲੀ ਵੋਟਾਂ ਪਾਉਂਦੇ ਨੇ ਉਨ੍ਹਾਂ ਦੇ ਵਿਚ ਹਿਲਰੀ ਕਲਿੰਟਨ ਦੇ ਕੋਲ ਤਕਰੀਬਨ 15% ਦੀ ਬੜਤ ਹੈ, ਅੱਗੇ ਆ ਉਹ ਡੋਨਲਡ ਟਰੰਪ ਨਾਲੋਂ, ਪਰ ਕੁੱਲ ਮਿਲਾ ਕੇ 2 ਜਾਂ 3 ਪੁਆਇੰਟਾਂ ਦਾ ਹੀ ਦੋਨਾਂ ਦੇ ਵਿਚ ਫਰਕ ਹੈ। ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇੰਨਾ ਘੱਟ ਫਰਕ ਹੈ। ਸੋ ਇਸ ਵਾਰੀ ਵੈਸੇ ਮੇਰੀ ਆਪਣੀ ਫੀਲਿੰਗ ਹੈ ਕਿ ਹਿਲਰੀ ਕਲਿੰਟਨ ਹੀ ਪ੍ਰੈਜੀਡੈਂਟ ਬਣੇਗੀ, ਪਰ ਫਿਰ ਵੀ ਪਤਾ ਕੋਈ ਨਹੀਂ ਹੁੰਦਾ। ਵੋਟਰ ਨੇ ਜਦੋਂ ਵੋਟ ਪਾਉਣੀ ਹੈ ਉਦੋਂ ਹੀ ਪਤਾ ਲੱਗਦਾ ਕਿ ਡੱਬੇ ਦੇ ਵਿਚੋਂ ਕਿੰਨੀਆਂ ਨਿਕਲਦੀਆਂ ਨੇ। ਤੇ ਇਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੇ ਵਿਚ ਹੀ ਨਹੀਂ ਸਮਕ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਮਨਮੀਤ ਅਲੀ ਸ਼ੇਰ ਦੀ ਬੇਵਕਤੀ ਮੌਤ ਦੀ ਜਿਹੜੀ ਖ਼ਬਰ ਹੈ ਤੇ ਉਸ ਦੀ ਅਪਡੇਟਸ ਚੱਲ ਰਹੀਆਂ ਨੇ। ਇਸ ਦੇ ਬਾਰੇ ਆਪਾਂ ਵੱਡਾ ਖੁਲਾਸਾ ਕਰਾਂਗੇ ਥੋੜੀ ਦੇਰ ਬਾਅਦ, ਲੇਟੈਸਟ ਅਪਡੇਟ ਲਵਾਂਗੇ। ਮਿੰਟੂ ਬਰਾੜ ਜੀ ਜਦੋਂ ਸ਼ਾਮਲ ਹੋਣਗੇ ਪ੍ਰੋਗਰਾਮ ਦੇ ਵਿਚ, ਤੇ ਉਸ ਤੋਂ ਇਲਾਵਾ ਹੋਰ ਜਿਹੜੀਆਂ ਖ਼ਬਰਾਂ ਨੇ ਉਸ ਦੇ ਵਿਚ ਇਕ ਏਅਰ ਇੰਡੀਆ ਦੀ ਖ਼ਬਰ ਆ ਰਹੀ ਹੈ ਕਿ ਏਅਰ ਇੰਡੀਆ ਦਾ ਜਿਹੜਾ ਮੈਗਜ਼ੀਨ ਵਿਦਡਰਾਅ ਕਰ ਲਿਆ ਗਿਆ, ਵਾਪਸ ਲਿਆ ਗਿਆ। ਤੁਹਾਨੂੰ ਪਤਾ ਹੋਊਗਾ ਕਿ ਸਾਰਿਆਂ ਨੂੰ ਪਤਾ ਹੀ ਹੈ, ਸਾਰੇ ਫਲਾਈ ਕਰਦੇ ਆ, ਕਿ ਜਹਾਜ਼ ਦੇ ਵਿਚ ਉਸ ਏਅਰਲਾਈਨ ਦਾ ਇਕ ਮੈਗਜ਼ੀਨ ਹੁੰਦਾ, ਅਫੀਸ਼ੀਅਲ ਮੈਗਜ਼ੀਨ, ਤੇ ਉਸ ਦੇ ਵਿਚ ਜਿੱਥੇ ਉਹਨੇ ਜਾਣਾ ਹੁੰਦਾ ਡੈਸਟੀਨੇਸ਼ਨ ਆਪਣੇ ਦੇਸ਼ ਦੀਆਂ ਤੇ ਫਲਾਈਟਸ ਦੀਆਂ ਜਾਣਕਾਰੀਆਂ ਹੁੰਦੀਆਂ, ਕਿੱਥੇ ਤੁਸੀਂ ਘੁੰਮ ਸਕਦੇ ਆ, ਕਿਹੜੀ ਕਿਹੜੀ ਜਗ੍ਹਾ ਤੇ ਘੁੰਮ ਸਕਦੇ ਆ, ਤੇ ਉਸ ਮੈਗਜ਼ੀਨ ਦੇ ਵਿਚ ਜਗਨਨਾਥਪੁਰੀ ਜਿਹੜਾ ਮੰਦਰ ਹੈ ਉਸ ਦੇ ਬਾਰੇ ਵੀ ਇਕ ਆਰਟੀਕਲ ਸੀ। ਔਰ ਇਸ ਆਰਟੀਕਲ ਦੇ ਵਿਚੋਂ ਵਿਚ ਲਿਖਿਆ ਸੀ ਕਿ ਇਸ ਮੰਦਰ ਦੇ ਵਿਚ ਜੋ ਮੀਟ ਵੀ ਬਣਦਾ ਹੈ, ਨਾਨ ਵੈਜੀਟੇਰੀਅਨ ਪ੍ਰਸ਼ਾਦ ਜਿਹੜਾ ਆ ਉਹ ਬਣਦਾ ਆ ਤੇ ਉਸ ਨੂੰ ਵਰਤਾਇਆ ਜਾਂਦਾ ਹੈ। ਸੋ ਇਸ ਕਰਕੇ ਕਾਫੀ ਵਿਰੋਧ ਹੋਇਆ ਇਸ ਚੀਜ਼ ਦਾ, ਤੇ ਹੁਣ ਏਅਰ ਇੰਡੀਆ ਨੇ ਇਹ ਜਿਹੜਾ ਮੈਗਜ਼ੀਨ ਹੈ ਉਹ ਵਾਪਸ ਲੈ ਲਿਆ ਹੈ। ਇਹ ਵੈਸੇ ਕੋਈ ਨਵੀਂ ਗੱਲ ਨਹੀਂ ਹੈਗੀ, ਇਹੋ ਜਿਹੀਆਂ ਜਿਹੜੀਆਂ ਐਡੀਟੋਰੀਅਲ ਗਲਤੀਆਂ ਹੋਣੀਆਂ, ਬਹੁਤ ਵੱਡੇ ਵੱਡੇ ਮੀਡੀਆ ਵਾਲੇ ਸਾਡੇ ਵਰਗੇ ਵੀ ਬਹੁਤ ਗਲਤੀਆਂ ਕਰਦੇ ਨੇ, ਹੋ ਜਾਂਦੀਆਂ ਨੇ, ਸੁਭਾਵਿਕ ਹੀ ਹੈ, ਐਸੀ ਕੋਈ ਗੱਲ ਨਹੀਂ। ਪਰ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਕਿ ਜਿਹੜੀ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਉਸ ਤੇ ਐਕਸ਼ਨ ਕੀ ਲਿਆ, ਐਕਸ਼ਨ ਲੈ ਕੇ ਉਸ ਤੋਂ ਮਾਫ਼ੀ ਮੰਗੀ, ਮੁੜ ਕੇ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਜਿਹੜੇ ਸਕੰਜਾ ਕੱਸਿਆ ਗਿਆ, ਮੁੜ ਕੇ ਉਹਨਾਂ ਨੂੰ ਫੇਰ ਦਰੁਸਤ ਕਰਕੇ ਪੇਸ਼ ਕੀਤਾ ਗਿਆ ਹੈ। ਸੋ ਇਹ ਸੁਭਾਵਿਕ ਹੀ ਹੈ, ਪਰ ਇਹ ਇਕ ਖ਼ਬਰ ਬਣੀ ਹੈ ਜਿਹੜੀ ਕਿ ਏਅਰ ਇੰਡੀਆ ਦੇ ਲਈ ਮਾੜੀ ਹੈ। ਪਰ ਏਅਰ ਇੰਡੀਆ ਨੇ ਵਰਲਡ ਰਿਕਾਰਡ ਬਣਾਇਆ ਪਿਛਲੇ ਹਫ਼ਤੇ, ਤੇ ਉਨ੍ਹਾਂ ਨੇ ਸਭ ਤੋਂ ਲੰਬੀ ਫਲਾਈਟ ਉਡਾਈ ਆ, ਦਿੱਲੀ ਤੋਂ ਲੈ ਕੇ ਸ਼ਾਇਦ ਸੈਨ ਫਰਾਂਸਿਸਕੋ ਤੱਕ, LA ਤੱਕ 14.5 ਘੰਟੇ ਦੀ। ਸੋ ਉਹ ਵੀ ਆਪਣੇ ਆਪ ਦੇ ਵਿਚ ਇਕ ਰਿਕਾਰਡ ਹੈ। ਤੇ ਦੇਖੋ ਜਿਹੜਾ ਮਤਲਬ ਹਰ ਏਅਰਲਾਈਨ ਦੀ ਆਪਣੀ ਚੜਾਈ ਹੈ, ਮੈਨੂੰ ਯਾਦ ਹੈ ਕਿ 1980ਵਿਆਂ ਦੇ ਵਿਚ ਏਅਰ ਇੰਡੀਆ ਨੰਬਰ 1 ਏਅਰਲਾਈਨ ਹੁੰਦੀ ਸੀ, ਔਰ ਲੋਕੀ ਬੜਾ ਮਾਣ ਮਹਿਸੂਸ ਕਰਦੇ ਸੀ ਅੰਤਰਰਾਸ਼ਟਰੀ ਪੈਸੰਜਰ ਵੀ, ਕਿ ਇਸ ਦੇ ਉੱਤੇ ਇਸ ਦੇ ਵਿਚ ਉੱਡਿਆ ਜਾਵੇ, ਸਰਵਿਸ ਬੜੀ ਵਧੀਆ ਹੁੰਦੀ ਸੀ। ਪਰ ਹੌਲੀ ਹੌਲੀ ਜਿਹੜੀਆਂ ਗਲਤ ਪਾਲਿਸੀਆਂ ਜਾਂ ਯੂਨੀਅਨਿਜ਼ਮ ਦੇ ਕਰਕੇ ਇਸ ਦੀ ਜਿਹੜੀ ਸਰਵਿਸ ਹੈ ਬਹੁਤ ਹੇਠਾਂ ਚਲੇ ਗਈ, ਤੇ ਭਾਰਤ ਦੇ ਵਿਚ ਜੋ ਉਥਲ ਪੁਥਲ ਹੋਇਆ ਉਨ੍ਹਾਂ ਟਾਈਮਾਂ ਦੇ ਵਿਚ ਉਸ ਦਾ ਵੀ ਬਹੁਤ ਜ਼ਿਆਦਾ ਫਰਕ ਪਿਆ। ਸਭ ਤੋਂ ਵੱਡਾ ਫਰਕ ਪਿਆ ਜਦੋਂ ਕੈਨੇਡਾ ਤੋਂ ਉੱਡੀ ਫਲਾਈਟ ਜਿਹੜੀ ਉਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ, ਜਿਸ ਦੇ ਕਾਰਨ ਏਅਰ ਇੰਡੀਆ ਬ੍ਰਾਂਡ ਨੂੰ ਕਾਫੀ ਵੱਡਾ ਧੱਕਾ ਲੱਗਿਆ ਸੀ। ਸੋ ਉਧਰ ਅੰਤਰਰਾਸ਼ਟਰੀ ਖ਼ਬਰਾਂ ਦੇ ਵਿਚ ਇਕ ਗੱਲ ਮੈਂ ਹੋਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਕਸਰ ਅਸੀਂ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਮਾਈਗ੍ਰੈਂਟਸ ਦੀ ਗੱਲ ਕਰਦੇ ਹਾਂ। ਇਹ ਮਾਈਗ੍ਰੇਸ਼ਨ ਜਿਹੜੀ ਹੈ ਦੁਨੀਆਂ ਦੇ ਉੱਤੇ ਚੱਲਦੀ ਰਹਿੰਦੀ ਆ, ਸਦੀਆਂ ਤੋਂ ਕੀ ਹਜ਼ਾਰਾਂ, ਜਦੋਂ ਦਾ ਮਨੁੱਖ ਬਣਿਆ ਉਦੋਂ ਦਾ ਇਹ ਮਾਈਗ੍ਰੇਸ਼ਨ ਹੁੰਦੀ ਹੈ। ਇਕ ਥਾਂ ਤੋਂ ਦੂਜੇ ਥਾਂ ਜਾਣਾ ਪੈਂਦਾ ਹੈ ਕਈ ਵਾਰੀ, ਜਾਂ ਜਾਂਦੇ ਨੇ। ਜਿਹੜਾ ਬੰਦਾ ਹੈ ਜੀ ਉਹ ਐਡਵੈਂਚਰਸ ਹੈ, ਉਹ ਨਵਾਂ ਥਾਂ ਦੇਖਣਾ ਚਾਹੁੰਦਾ ਹੈ, ਜਾਣਾ ਚਾਹੁੰਦਾ, ਨਵੇਂ ਰਿਸੋਰਸਿਸ, ਨਵੀਂ ਜ਼ਿੰਦਗੀ। ਕਈ ਵਾਰੀ ਪੁਰਾਣੇ ਥਾਂ ਇੰਨਾ ਬੰਦਾ ਤੰਗ ਹੋ ਜਾਂਦਾ ਕਿ ਉਹ ਨਵੇਂ ਥਾਂ ਜਾਣਾ ਚਾਹੁੰਦਾ ਹੈ। ਹੁਣ ਤੁਸੀਂ ਦੇਖਿਆ ਹੋਣਾ ਕਿ ਮੈਨੂੰ ਇੱਕ ਕਿਸੇ ਨੇ ਕਵਿਤਾ ਵੀ ਭੇਜੀ ਸੀ, ਉਹ ਜਿਹੜਾ ਮਤਲਬ ਦੋਨੋਂ ਸਿੱਕੇ ਦੇਖ ਰਿਹਾ ਸੀ, ਸਿੱਕੇ ਦੇ ਦੋਨੋਂ ਪਾਸੇ, ਕਹਿੰਦੇ ਕਿ ਜਿਹੜੇ ਵਿਦੇਸ਼ਾਂ ਦੇ ਵਿਚ ਅਸੀਂ ਬੈਠੇ ਹਾਂ, ਅਸੀਂ ਆਪਣੇ ਦੇਸ਼ ਨੂੰ ਝੂਰੀ ਜਾਂਦੇ ਹਾਂ, ਅਸੀਂ ਉੱਥੇ ਨੂੰ ਜਾਣ ਨੂੰ ਫਿਰਦੇ ਹਾਂ, ਪਰ ਜੇ ਅਸੀਂ ਦੇਸ਼ ਜਾਂਦੇ ਹਾਂ ਉੱਥੇ ਹਰ ਬੰਦਾ ਹੀ ਵਿਦੇਸ਼ ਨੂੰ ਜਾਣ ਨੂੰ ਫਿਰਦਾ ਹੈ। ਸੋ ਇਹ ਜਿੱਥੇ ਬੰਦਾ ਹੁੰਦਾ ਹੈ ਉਹ ਉਸ ਨੂੰ ਤਾਂ ਉਹ ਫਿਰ ਹੌਲੀ ਹੌਲੀ ਜਾਣ ਜਾਂਦਾ, ਪਰ ਫਿਰ ਹੋਰ ਚਾਹ ਜਿਹੜੀ ਆ ਉਹਨੂੰ ਤਮਾ ਕਹਿੰਦੇ ਆ ਜੀ। ਤਮਾ ਦਾ ਮਤਲਬ ਇਹੀ ਆ ਕਿ ਦੂਜੇ ਥਾਂ ਜਾਣਾ, ਐਕਸਪਲੋਰ ਕਰਨਾ, ਹੋਰ ਵਧਣਾ, ਇਹਨੂੰ ਤਮਾ ਕਹਿੰਦੇ ਆ। ਔਰ ਜਿਹੜੀ ਆਤਮਾ ਆ, ਆਤਮਾ ਆ ਵੀ ਜਦ ਬੰਦਾ ਸ਼ਾਂਤ ਹੋ ਜਾਂਦਾ ਉਹਨੂੰ ਅਤਮਾ ਕਹਿੰਦੇ ਆ। ਤੇ ਇਹ ਜਿਹੜੀ ਤਮਾ ਸਾਨੂੰ ਲਈ ਫਿਰਦੀ ਆ। ਤੇ ਮਾਈਗ੍ਰੇਸ਼ਨ ਦੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਮੈਂ ਇਹ ਚਾਹੁੰਦਾ ਸੀ ਕਿ ਫਰਾਂਸ ਦੇ ਵਿੱਚ ਇੱਕ ਸ਼ਹਿਰ ਹੈ ਜੀ ਕੈਲੇ, ਮੈਂ ਉੱਥੇ 2-3 ਵਾਰੀ ਗਿਆ। ਜਦੋਂ ਇੰਗਲੈਂਡ ਤੋਂ ਤੁਸੀਂ ਡੋਵਰ ਤੋਂ ਚੜੋ ਫੈਰੀ ਦੇ ਵਿੱਚ ਤਾਂ ਉਹ ਕੈਲੇ ਪੋਰਟ ਦੇ ਉੱਤੇ ਲੱਗਦੀ ਹੈ। ਤੇ ਇੱਥੋਂ ਹੀ ਜਿਹੜੀ ਰੇਲ ਗੱਡੀ ਦੀ ਜਿਹੜੀ ਟਨਲ ਹੈ ਲੰਡਨ ਤੱਕ ਜਾਂਦੀ, ਲੰਡਨ ਟਿਊਬ, ਉਹ ਵੀ ਇੱਥੋਂ ਹੀ ਜਾਂਦੀ ਹੈ। ਸੋ ਉੱਥੇ ਫੈਰੀ ਵੀ ਲੱਗਦੀ ਆ, ਜਹਾਜ਼ ਵੀ ਲੱਗਦੇ ਨੇ, ਉਹਤੇ ਟਨਲ ਵੀ ਜਾਂਦੀ ਆ ਤੇ ਫ੍ਰੀਵੇ ਵੀ ਆ। ਔਰ ਇੱਥੇ ਹੌਲੀ ਹੌਲੀ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਨੇ ਜਿਹੜੇ ਇੰਗਲੈਂਡ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਇਹ ਸੈਂਟਰ ਬਣ ਗਿਆ ਕੈਲੇ। ਇਹਨੂੰ ਕਹਿੰਦੇ CALAIS, ਕੈਲੇਸ ਹੈ ਉਦਾਂ, ਪਰ ਉਹਨੂੰ ਕੈਲੇ ਹੀ ਕਹਿੰਦੇ ਆ ਫ੍ਰੈਂਚ ਦੇ ਵਿੱਚ। ਤੇ ਇਸਦਾ ਨਾਮ ਵੀ ਜਿਹੜਾ ਕੈਲੇ ਮਾਈਗ੍ਰੈਂਟ ਕੈਂਪ ਪੈ ਗਿਆ। ਤੇ ਤਕਰੀਬਨ 5,000 ਮਾਈਗ੍ਰੈਂਟ ਜਿਹੜੇ ਰਿਫਿਊਜੀ ਸਟੇਟਸ ਦੇ ਲਈ ਇੰਗਲੈਂਡ ਜਾਣਾ ਚਾਹੁੰਦੇ ਸੀ ਇੱਥੇ ਕੈਂਪ ਲਾਈ ਬੈਠੇ ਨੇ। ਉਹ ਓਪਰਚੁਨਿਟੀ ਭਾਲਦੇ ਨੇ ਕਿ ਕਿਸੇ ਟਰੱਕ ਦੇ ਵਿੱਚ, ਕਿਸੇ ਗੱਡੀ ਦੇ ਵਿੱਚ, ਕਿਸੇ ਬੋਟ ਦੇ ਵਿੱਚ ਉਹ ਚੜ ਜਾਣ ਤੇ ਇੰਗਲੈਂਡ ਪਹੁੰਚ ਜਾਣ। ਤੇ ਇਹ ਇੱਕ ਸਰਦਰਦੀ ਦਾ ਕਾਰਨ ਇੰਗਲੈਂਡ ਲਈ ਤਾਂ ਬਹੁਤ ਵੱਡਾ ਬਣਿਆ ਤੇ ਫਰਾਂਸ ਲਈ ਵੀ ਬਣਿਆ ਸੀ। ਤੇ ਹੁਣ ਹੌਲੀ ਹੌਲੀ ਫਰਾਂਸ ਦਾ ਜਿਹੜਾ ਪ੍ਰਸ਼ਾਸਨ ਹੈ ਇਸ ਕੈਂਪ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ। ਤੇ ਪਿਛਲੇ ਹਫ਼ਤੇ ਤੋਂ ਉਹ ਵੀ ਉੱਥੇ ਜਦੋਜਹਿਦ ਚੱਲ ਰਹੀ ਹੈ। ਕਿਸੇ ਨੇ ਇਸ ਕੈਂਪ ਦੇ ਵਿੱਚ ਅੱਗ ਵੀ ਲਾ ਦਿੱਤੀ ਸੀ, ਬਹੁਤਿਆਂ ਨੂੰ ਰਜਿਸਟਰ ਕਰ ਲਿਆ ਗਿਆ ਫਰਾਂਸ ਦੇ ਵਿੱਚ ਹੀ, ਬਹੁਤ ਨੌਜਵਾਨ ਸਨ, ਬੱਚੇ ਵੀ ਸਨ। ਤੇ ਹੁਣ ਫਰਾਂਸ ਨੇ ਇੰਗਲੈਂਡ ਨੂੰ ਤੋਂ ਮਦਦ ਮੰਗੀ ਹੈ ਕਿ ਉਹ ਜਿਹੜੇ 5,000 ਮਾਈਗ੍ਰੈਂਟ ਜਿਹੜੇ ਕਿ ਰਿਫਿਊਜੀ ਸਟੇਟਸ ਭਾਲਦੇ ਨੇ ਉਹਨਾਂ ਦੇ ਵਿੱਚੋਂ ਤਕਰੀਬਨ 3,500 ਨੂੰ ਫਰਾਂਸ ਰਜਿਸਟਰ ਕਰ ਚੁੱਕਾ ਹੈ। ਤੇ ਹੁਣ 5,000 ਦੇ ਵਿੱਚੋਂ 1,500 ਦੀ ਬੇਨਤੀ ਕੀਤੀ ਹੈ ਕਿ ਇੰਗਲੈਂਡ ਵਾਲੇ ਲੈ ਲੈਣ। ਉਹਨਾਂ ਦੇ ਵਿੱਚ ਬੱਚੇ ਨੇ, 1,500 ਬੱਚੇ ਨੇ ਜਿਹੜੇ ਕੈਲੇ ਦੇ ਵਿੱਚ ਨੇ। ਸੋ ਇਹ ਉਹਨਾਂ ਨੇ ਰਿਕੁਐਸਟ ਕੀਤੀ ਹੈ। ਤੇ ਉਧਰ ਜਿਹੜੀਆਂ ਲੜਾਈਆਂ ਚੱਲ ਰਹੀਆਂ ਮੋਜ਼ਲ ਤੇ ਅਲੈਪੋ ਦੇ ਵਿੱਚ, ਮੈਂ ਉਸ ਤੇ ਵੀ ਨਿਗਾਹ ਰੱਖ ਰਿਹਾ। ਤੇ ਉਹ ਵੀ ਬੜੇ ਤੀਬਰ ਚੱਲ ਰਹੀਆਂ, ਬਹੁਤ ਸਾਰੇ ਜਿਹੜੇ ਬਛਿੰਦੇ ਨੇ ਮਾਰੇ ਜਾ ਚੁੱਕੇ ਨੇ ਦੋਨਾਂ ਸ਼ਹਿਰਾਂ ਦੇ ਲੜਾਈ ਦੇ ਵਿੱਚ। ਔਰ ਰਸ਼ੀਆ ਇਲਜ਼ਾਮ ਲਾ ਰਿਹਾ ਅਮਰੀਕਾ ਤੇ ਅਮਰੀਕਾ ਇਲਜ਼ਾਮ ਲਾ ਰਿਹਾ ਰਸ਼ੀਆ ਤੇ, ਪਰ ਲੜਾਈ ਦੋਨਾਂ ਸ਼ਹਿਰਾਂ ਦੇ ਵਿੱਚ ਹੀ ਚੱਲ ਰਹੀ ਹੈ, ਜਿਹੜੀ ਕਿ ਮਾੜੀ ਆ, ਇਨਸਾਨੀਅਤ ਦਾ ਘਾਣ ਹੋ ਰਿਹਾ ਉੱਥੇ ਜੀ। ਤੇ ਲੜਾਈਆਂ ਜਿਹੜੀਆਂ ਬਾਹਰ ਨਿਕਲ ਕੇ ਲੜਨੀਆਂ ਚਾਹੀਦੀਆਂ ਆਮੋ ਸਾਹਮਣੇ, ਫੇਰ ਮਜ਼ਾ ਆਉਂਦਾ ਆ। ਇੱਦਾਂ ਲੁਕ ਛਿਪ ਕੇ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਚੱਲਦਾ ਕੰਮ। ਤੇ ਦੋਸਤੋ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਦਿਲ ਵਾਲੀ ਗੱਲ, ਤੇ ਮੈਂ ਖਬਰਾਂ, ਅੰਤਰਰਾਸ਼ਟਰੀ ਖਬਰਾਂ ਦੇ ਉੱਤੇ ਝਾਤੀ ਮਾਰ ਰਿਹਾ ਸੀ ਕਿਉਂਕਿ ਮਿੰਟੂ ਬਰਾੜ ਜੀ ਬੜੀ ਛੇਤੀ ਜੁਆਇਨ ਕਰ ਰਹੇ ਨੇ, ਅਸੀਂ ਤੁਹਾਡੀਆਂ ਅੱਜ ਕਾਲਜ ਵੀ ਲੈਣੀਆਂ। ਇਨ ਦਾ ਮੇਨ ਟਾਈਮ ਸਾਡੇ ਨਾਲ ਸਾਡੇ ਸਰੋਤੇ ਵੀ ਜੁੜ ਰਹੇ ਨੇ। ਵਿਜੇ ਵਿਰਦੀ ਹੁਣੀ ਅੱਜ ਫੋਟੋ ਭੇਜੀ ਹੈ ਜੀ ਦੀਵਾਲੀ ਦੀ, ਹੈਪੀ ਦੀਵਾਲੀ ਕਿਹਾ, ਹੈਪੀ ਦੀਵਾਲੀ ਜੀ, ਤੁਹਾਨੂੰ ਵੀ ਮੁਬਾਰਕਾਂ ਹੋਣ। ਤੇ ਓਪਰਾ ਹਾਊਸ ਦੀਵਾਲੀ ਦੇ ਰੰਗਾਂ ਦੇ ਵਿੱਚ ਰੰਗਿਆ ਹੋਇਆ ਤੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮਨਾਇਆ ਜਾ ਰਿਹਾ ਜੀ ਦੀਵਾਲੀ। ਬੜੇ ਬੜੇ ਜਿਹੜੇ ਸਟੋਰ ਹੈ ਉੱਥੇ ਵੀ ਦੀਵਾਲੀ ਮਨਾਈ ਜਾ ਰਹੀ ਹੈ। ਸੋ ਇੱਕ ਤਕਰੀਬਨ ਆਲਮੋਸਟ ਅੰਤਰਰਾਸ਼ਟਰੀ ਤਿਉਹਾਰ ਬਣ ਗਿਆ। ਔਰ ਸਾਡੇ ਨਾਲ ਹਰਮੀਤ ਚੰਨਾ ਜੀ ਜੁੜੇ ਨੇ, ਉਨ੍ਹਾਂ ਨੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ, ਬੰਦੀ ਛੋੜ ਦਿਵਸ ਦੀਆਂ ਵੀ ਮੁਬਾਰਕਾਂ ਦਿੱਤੀਆਂ, ਸੁਣ ਰਹੇ ਹਾਂ ਜੀ। ਤੇ ਕਹਿੰਦੇ ਅੱਜ ਅਸੀਂ ਸਾਰੇ ਹੀ ਬੱਬੂ ਤੇ ਧੀਰਾ ਵੀ ਨਾਲ ਅਸੀਂ ਜਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਛੈਪਟਨ, ਤੇ ਬਹੁਤ ਵਧੀਆ ਗੱਲ ਹੈ ਜੀ, ਹਾਜ਼ਰੀਆਂ ਭਰੋ। ਤੇ ਤਕਰੀਬਨ ਅੱਜ ਸ਼ਾਮ ਦੇ ਪ੍ਰੋਗਰਾਮ ਆਸਟ੍ਰੇਲੀਆ ਦੇ ਹਰ ਗੁਰੂ ਘਰ ਦੇ ਵਿੱਚ ਰੱਖੇ ਹੋਏ ਨੇ, ਬਲਗੁਲਗਾ ਦੇ ਵਿੱਚ ਵੀ ਸ਼ਾਮ ਦੇ ਪ੍ਰੋਗਰਾਮ ਨੇ, ਮੈਨੂੰ ਪਤਾ ਹੈ ਜੀ। ਇੱਥੇ ਵੀ ਫੋਨ ਵੀ ਆਉਂਦੇ ਆ, ਦੱਸਦੇ ਵੀ ਆ, ਤਕਰੀਬਨ ਦਿਨ ਦੀ ਦਿਨ ਸ਼ਾਮ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਗੁਰੂ ਘਰ ਦੇ ਵਿੱਚ ਕੀਰਤਨ ਤੇ ਗੁਰੂ ਸ਼ਬਦ ਨਾਲ ਜੁੜ ਕੇ ਸਾਰੇ ਸਿੱਖ ਸੰਗਤਾਂ ਮਨਾਉਂਦੀਆਂ ਨੇ। ਬਹੁਤ ਸਾਰਾ ਸਾਡਾ ਹਿੰਦੂ ਭਾਈਚਾਰਾ ਵੀ ਗੁਰੂ ਘਰ ਜਾਂਦਾ ਤੇ ਉੱਥੇ ਨਤਮਸਤਕ ਹੁੰਦਾ ਤੇ ਆਪਣੀ ਸ਼ਰਧਾ ਦੇ ਅਨੁਸਾਰ ਸ਼ਬਦ ਦੇ ਨਾਲ ਜੁੜਦਾ। ਤੇ ਰਾਮ ਨਾਮ ਹਿਰਦੇ ਮੇਂ ਪ੍ਰਕਾਸ਼, ਇਸ ਟਰੂ ਸੈਂਸ ਆਫ ਦੀਵਾਲੀ ਨੂੰ ਉਹ ਫੀਲ ਕਰਦੇ ਨੇ। ਨਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਨਰਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ। ਔਰ ਅੱਜ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਹੁਣ ਇੱਕ ਤੁਹਾਨੂੰ ਮੈਂ ਲਖਵਿੰਦਰ ਵਡਾਲੀ ਦੀ ਹੀ ਹੋਰ ਰੂਹਾਨੀ ਜੁਗਨੀ ਸੁਣਾਉਣਾ ਜੀ। ਉਸ ਤੋਂ ਬਾਅਦ ਮਿੰਟੂ ਬਰਾੜ ਜੀ ਸ਼ਾਮਿਲ ਹੋ ਰਹੇ ਨੇ ਸਾਡੇ ਨਾਲ।
ਬਿਸਮਿਲਾ ਤੇਰੀ ਜੁਗਨੀ ਪੀਰ ਮੌਲਾ ਅਲੀ ਤੇਰੀ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ ਪੀਰ ਮੌਲਾ ਅਲੀ ਤੇਰੀ ਜੁਗਨੀ ਸਾਈ ਮੇਰਾ ਵਾਲੇ ਆਵੇ ਜੁਗਨੀ ਅਲੀ ਮੌਲਾ ਅਲੀ ਤੇਰੀ ਜੁਗਨੀ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਇਹ ਚਾਰ ਪੂਣੀ ਇਸ਼ਕ ਦੀ ਇਹ ਚਾਰ ਪੂਣੀ ਇਸ਼ਕ ਦੀ ਉੱਤੇ ਅਮਲਾਂ ਦਾ ਤੰਦ ਪਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਜੁਗਨੀ ਕੱਟਦੀ ਚਰਖਾ ਜਿਹਨੂੰ ਹੋਵੇ ਇਸ਼ਕ ਬਿਮਾਰੀ ਉਹ ਫਿਰ ਮਰ ਨਹੀਂ ਸਕਦਾ ਜਿਹਨੂੰ ਹੋਵੇ ਭਾਲ ਪੱਕੇ ਦੀ ਉਹ ਫਿਰ ਤਰ ਨਹੀਂ ਸਕਦਾ ਜਿਹਨੂੰ ਹੋਵੇ ਇਸ਼ਕ ਬਿਮਾਰੀ ਉਹ ਫਿਰ ਮਰ ਨਹੀਂ ਸਕਦਾ ਜਿਹਨੂੰ ਹੋਵੇ ਭਾਲ ਪੱਕੇ ਦੀ ਉਹ ਫਿਰ ਤਰ ਨਹੀਂ ਸਕਦਾ ਰੋਟੀ ਲਾਈਏ ਇਸ਼ਕ ਦੀ ਸੱਜਣਾ ਰੋਟੀ ਲਾਈਏ ਇਸ਼ਕ ਦੀ ਸੱਜਣਾ ਹਿਜਰ ਤੰਦੂਰ ਤੇ ਪਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਕਿਉਂ ਬਹਿੰਦਾ ਏ ਚਾਰ ਚੁਫੇਰੇ ਪਾ ਅੰਦਰ ਨੂੰ ਚਾਕਾਂ ਜੁਗਨੀ ਤੇਰੇ ਅੰਦਰ ਬੈਠੀ ਪਾਉਂਦੀ ਰਹਿੰਦੀ ਬਾਤਾਂ ਕਿਉਂ ਬਹਿੰਦਾ ਏ ਚਾਰ ਚੁਫੇਰੇ ਪਾ ਅੰਦਰ ਨੂੰ ਚਾਕਾਂ ਪਾ ਦੇ ਮੁਰਸ਼ਦ ਝਾਕ ਅੰਦਰ ਚ ਮੁਰਸ਼ਦ ਝਾਕ ਅੰਦਰ ਜੋ ਵਰਸ਼ੋ ਅਰਸ਼ ਬੱਚਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਇਹ ਚਾਣੇ ਪੂਣੀ ਇਸ਼ਕ ਦੀ ਉੱਤੇ ਅਮਲਾਂ ਦਾ ਬੰਦ ਪਾਈ ਦਾ ਜੁਗਨੀ ਕੱਟਦੀ ਚਰਖਾ ਉਹ ਨਾ ਲੈਂਦੀ ਸਾਈ ਦਾ ਜੁਗਨੀ ਕੱਟਦੀ ਚਰਖਾ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ, ਤੇ ਅੱਜ ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਕਰਾਂਗੇ। ਮੌਸਮ ਤੇ ਖ਼ਬਰਾਂ ਤੇ ਝਾਤੀ ਮਾਰ ਚੁੱਕੇ ਹਾਂ, ਤੇ ਹੁਣ ਮੈਂ ਸਵਾਗਤ ਕਰਦਾ ਜੀ ਮਿੰਟੂ ਬਰਾੜ ਦਾ ਜਿਹੜਾ ਕਿ ਐਡਲੇਟ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਮਿੰਟੂ ਜੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ।
ਬਹੁਤ ਮਿਹਰਬਾਨੀ ਅਮਨਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਤੇ ਉਮੀਦ ਕਰਦੇ ਆ ਜੀ ਉਹ ਜਿਹੜਾ ਅੱਜ ਉਹਨਾਂ ਦਾ ਦਿਨ ਵਧੀਆ ਚੜਿਆ ਹੋਣਾ, ਕਿਉਂਕਿ ਪਿਛਲੇ ਕੁਝ ਇੱਕ ਦਿਨਾਂ ਤੋਂ ਆਸਟ੍ਰੇਲੀਆ ਦੇ ਵਿਚ ਕਾਫੀ ਜਿਹੜਾ ਮਾਹੌਲ ਆ ਉਹ ਗਮਗੀਨ ਆ, ਸਖ਼ਤ ਟਾਈਮ ਆ, ਤੇ ਕਾਫੀ ਹਰ ਬੰਦੇ ਨੂੰ ਵੱਖਰੇ ਵੱਖਰੇ ਕਿਸਮ ਦੇ ਵਿਚ ਧੱਕਾ ਲੱਗਿਆ ਜੀ। ਸੋ ਹਰ ਦਿਨ ਵੱਖਰਾ ਹੁੰਦਾ ਜੀ, ਜੋ ਹੋ ਗਿਆ ਉਹਦੇ ਚੋਂ ਅਸੀਂ ਨਿਕਲਣਾ ਸਾਡੇ ਲਈ ਮੁਸ਼ਕਲ ਆ, ਉਹ ਘਾਟਾ ਪੂਰਾ ਹੋਣਾ ਮੁਸ਼ਕਲ ਆ, ਪਰ ਫੇਰ ਵੀ ਇਹ ਜ਼ਿੰਦਗੀ ਉਹੀ ਕਹਿੰਦੇ ਨੇ ਵੀ ਸ਼ੋ ਮਸਟ ਗੋ ਆਨ ਹੁੰਦਾ ਜੀ, ਤੇ ਜ਼ਿੰਦਗੀ ਐਵੇਂ ਚੱਲਦੀ ਰਹਿੰਦੀ ਆ, ਤੇ ਜ਼ਿੰਦਗੀ ਨਹੀਂ ਰੁਕਦੀ, ਤੇ ਇਸ ਜ਼ਿੰਦਗੀ ਦੇ ਵਿਚ ਤੁਹਾਨੂੰ ਵੀ ਅੱਗੇ ਮਜਬੂਰਨ ਵਧਣਾ ਹੀ ਪੈਂਦਾ, ਚਾਹੇ ਕਿੰਨਾ ਵੀ ਕੁਝ ਵੀ ਗੱਲ ਹੋ ਜੇ, ਅੱਗੇ ਤੁਰਨਾ ਹੀ ਇੱਕ ਜ਼ਿੰਦਗੀ ਆ। ਸੋ ਇਸੇ ਆਸ ਨਾਲ ਜੀ ਵੀ ਜਿਹੜਾ ਇਹ ਹਾਦਸਾ ਵਾਪਰਿਆ ਸਾਡੇ ਨਾਲ, ਇਹ ਫੇਰ ਨਾ ਕਿਸੇ ਨਾਲ ਹੋਵੇ, ਇਹੀ ਦੁਆ ਅਰਦਾਸ ਕਰੀਏ, ਤੇ ਅਸੀਂ ਅਰਦਾਸ ਕਰੀਏ ਵੀ ਜਿਹੜੀ ਸਮੱਤ ਬਖਸ਼ੇ, ਜਿਹੜੇ ਵੀ ਲੋਕ ਇਹੋ ਜਿਹੀਆਂ ਸੋਚਾਂ ਸੋਚਦੇ ਆ, ਉਹ ਕਿਤੇ ਵੀ ਦੁਨੀਆਂ ਦੇ ਕਿਸੇ ਵੀ ਕੋਨੇ ਚ ਜੋ ਮਾਨਵਤਾ ਦਾ ਹਨਨ ਕਰਦੇ ਆ, ਉਨ੍ਹਾਂ ਨੂੰ ਸਮੱਤ ਆਵੇ।
ਇਸ ਦੇ ਉੱਤੇ ਗੱਲਬਾਤ ਵੀ ਅਸੀਂ ਕਰਦੇ ਆ, ਹਮੇਸ਼ਾ ਹੀ ਕਰਦੇ ਆ, ਹੁਣ ਵੀ ਕਰਨੀ ਆ, ਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਸੀ ਪਰਸਨਲੀ ਵੀ। ਮਿੰਟੂ ਜੀ ਬਹੁਤ ਫੋਨ ਆਏ ਨੇ ਸਾਡੇ ਮਿੱਤਰਾਂ ਸੱਜਣਾਂ ਦੇ, ਅਫਸੋਸ ਜ਼ਾਹਰ ਕਰਦੇ ਨੇ ਕਿਉਂਕਿ ਮਨਮੀਤ ਆਪਣਾ ਬਹੁਤ ਕਲੋਜ਼ ਸੀ, ਬਹੁਤ ਮਿੱਤਰ ਸੀ, ਬੜਾ ਸਪੋਰਟਰ ਸੀ, ਤੇ ਇਸ ਕਰਕੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਫੋਨ ਕਰਕੇ ਗੱਲਬਾਤ ਕੀਤੀ ਆ। ਪਰ ਅੰਡਰਸਟੂਡ ਹੈ, ਤੁਸੀਂ ਅੱਜ ਰੇਡੀਓ ਤੇ ਵੀ ਫੋਨ ਕਰ ਸਕਦੇ ਹੋ। ਨੰਬਰ ਮਿੰਟੂ ਜੀ ਤੁਹਾਨੂੰ ਮੂੰਹ ਜਵਾਨੀ ਚੇਤੇ ਹੋਣਾ, ਦੱਸ ਦਿਓ ਅਗਰ ਕੋਈ।
ਬਿਲਕੁਲ ਜੀ, 02-85-99-28-11 ਇਹ ਤਾਂ ਹੈਗਾ ਜੀ ਸਾਡਾ ਲੋਕਲ ਆਸਟ੍ਰੇਲੀਆ ਦਾ ਨੰਬਰ, ਸਿਡਨੀ ਦਾ ਕੋਡ ਆ 02-85-99-28-11। ਤੇ ਪਰ ਜੇ ਤੁਸੀਂ ਵਿਦੇਸ਼ ਦੇਸ਼ ਵਿਦੇਸ਼ ਚੋਂ ਵੀ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜ ਸਕਦੇ ਹੋ, ਤੁਸੀਂ ਹਰਮਨ ਰੇਡੀਓ ਦੀ ਜਿਹੜੀ ਸਕਾਈਪ ਦਾ ਨੰਬਰ ਆ ਉਹਦੇ ਤੇ ਗੱਲ ਕਰ ਸਕਦੇ ਹੋ, harman.radio.com ਤੇ ਉਹਦੇ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੇ ਅਸੀਂ ਜ਼ਰੂਰ ਤੁਹਾਡੇ ਨਾਲ ਜਿਹੜੀ ਇਸ ਦੁੱਖ ਦੇ ਜਿਹੜੇ ਤੁਸੀਂ ਚਾਰ ਬੋਲ ਇਹ ਸ਼ਰੀਕ ਹੋਣ ਦੇ ਹੁੰਦੇ ਆ, ਤੇ ਉਹ ਜ਼ਰੂਰ ਅਸੀਂ ਉਨ੍ਹਾਂ ਨੂੰ ਕਰਾਂਗੇ। ਪਰ ਸਿੱਧੂ ਸਾਹਿਬ, ਉਸ ਤੋਂ ਪਹਿਲਾਂ ਆਪਾਂ ਇਸ ਕੇਸ ਬਾਰੇ ਥੋੜੀ ਜਿਹੀ ਅਪਡੇਟ, ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰੀਏ, ਕਿਉਂਕਿ ਜਿਹੜੀਆਂ ਅਫਵਾਹਾਂ ਦਾ ਦੌਰ ਹੁੰਦਾ ਨਾ ਉਹ ਕਿਤੇ ਨਾ ਕਿਤੇ ਘਟਨਾ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ, ਤੇ ਉਹ ਘਟਨਾ ਜਿਹੜੀ ਵਾਪਰਦੀ ਆ ਉਹ ਤਾਂ ਦੁਰਘਟਨਾ ਹੋ ਗਈ ਆ, ਪਰ ਉਸ ਤੋਂ ਬਾਅਦ ਕਈ ਵਾਰੀ ਅਫਵਾਹਾਂ ਦਾ ਦੌਰ ਇਹੋ ਜਿਹਾ ਫੈਲਦਾ ਵੀ ਉਹ ਕਿਤੇ ਨਾ ਕਿਤੇ ਸਾਨੂੰ ਬਹੁਤ ਪਿੱਛੇ ਲੈ ਜਾਂਦਾ।
ਹਾਂਜੀ,
ਸੋ ਇਹਦੇ ਵੀ ਗੱਲ ਕਰਨੀ।
ਹਾਂਜੀ, ਇਹਤੇ ਵੀ ਆਪਾਂ ਗੱਲ ਕਰਨੀ ਚਾਹੁੰਦੇ ਆ ਕਿ ਪਹਿਲਾਂ ਤਾਂ ਇਹ ਦੱਸ ਦੇਈਏ ਆਪਣੇ ਸਾਰੇ ਸਰੋਤਿਆਂ ਨੂੰ ਕਿ ਅਸੀਂ ਵੈਸੇ ਸਾਡੀਆਂ ਲਾਈਨਾਂ ਖੁੱਲੀਆਂ ਤੇ ਗੁਰਜਵਾਦਰ ਸਿੰਘ ਹੁਣੀ ਸਾਡੇ ਨਾਲ ਆਨਲਾਈਨ ਹੈਗੇ ਨੇ ਟਸਮੈਨੀਆ ਤੋਂ, ਉਨ੍ਹਾਂ ਨੂੰ ਆਪਾਂ ਥੋੜੀ ਦੇਰ ਬਾਅਦ ਲੈਣੇ ਆ, ਉਹ ਸਾਡੀ ਗੱਲਬਾਤ ਸੁਣ ਰਹੇ ਨੇ। ਪਰ ਪਹਿਲਾਂ ਮੈਂ ਅਪਡੇਟ ਕਰਦਾ ਕਿ ਐਂਥਨੀ ਓ ਡੋਨਹੂ ਜਿਹੜੇ ਕਿ 48 ਸਾਲ ਦੇ, ਜਿਨ੍ਹਾਂ ਨੇ ਮਨਮੀਤ ਅਲੀ ਸ਼ੇਰ ਤੇ ਹਮਲਾ ਕੀਤਾ, ਤੇ ਉਹ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਬ੍ਰਿਸਬੇਨ ਮੈਜਿਸਟ੍ਰੇਟ ਕੋਰਟ ਦੇ ਵਿਚ ਕੱਲ ਉਨ੍ਹਾਂ ਨੂੰ ਪੇਸ਼ ਕੀਤਾ ਗਿਆ। ਤੇ ਸਾਡੇ ਜਸਪਾਲ ਸਿੰਘ ਸੰਧੂ ਹੁਣੇ ਵੀ ਮੌਜੂਦ ਸਨ ਉਸ ਹੀਅਰਿੰਗ ਦੇ ਵਿਚ, ਤੇ ਜਿਹੜੀਆਂ ਖ਼ਬਰਾਂ ਇਹ ਲੱਗੀਆਂ ਨੇ ਕਿ ਜਿਹੜਾ ਇਹ ਐਂਥਨੀ ਹੈ ਇਸ ਦੇ ਉਤੇ ਮਰਡਰ ਚਾਰਜ ਦਾ ਕੇਸ ਪਾਇਆ ਗਿਆ ਤੇ 11 ਅਟੈਂਪਟਡ ਮਰਡਰ ਚਾਰਜਿਸ ਵੀ ਲਾਏ ਗਏ ਨੇ। ਸੋ ਮਿੰਟੂ ਜੀ, ਮੈਂ ਕੱਲ ਤਕਦੀਰ ਸਿੰਘ ਹੁਣਾਂ ਨਾਲ ਵੀ ਗੱਲ ਕਰ ਰਿਹਾ ਸੀ ਜੋ ਕਿ ਸਾਡੇ ਪਰਮ ਮਿੱਤਰ ਨੇ ਤੇ ਵਿਕਟੋਰੀਆ ਪੁਲਿਸ ਦੇ ਵਿਚ ਕਾਫ਼ੀ ਦੇਰ ਤੋਂ ਸੀਨੀਅਰ ਪੋਜੀਸ਼ਨ ਤੇ ਕੰਮ ਕਰਦੇ ਨੇ, ਤੇ ਉਨ੍ਹਾਂ ਨੇ ਵੀ ਖਦਸ਼ਾ ਜ਼ਾਹਰ ਕੀਤਾ ਸੀ ਕਿ ਸ਼ਾਇਦ ਜਿਹੜਾ ਇਹ ਗੱਲ ਚੱਲ ਰਹੀ ਕਿ ਮੈਂਟਲ ਸਥਿਤੀ ਉਨ੍ਹਾਂ ਦੀ ਸਹੀ ਨਹੀਂ ਸੀ, ਇਸ ਤਰ੍ਹਾਂ ਨਹੀਂ ਸੀ, ਤੇ ਹੋ ਸਕਦਾ ਇਹ ਅਟੈਂਪਟਡ ਮਰਡਰ ਹੀ ਰਹਿ ਜਾਵੇ, ਮੈਨਸਲੋਟਰ ਦਾ ਕੇਸ ਹੋਵੇ ਨਾ ਕਿ ਮਰਡਰ ਦਾ। ਪਰ ਕੱਲ ਤਕਰੀਬਨ ਇਸ ਹੀਅਰਿੰਗ ਤੋਂ ਬਾਅਦ ਪੁਲਿਸ ਨੇ, ਪੁਲਿਸ ਜਿੰਨਾ ਵੱਧ ਤੋਂ ਵੱਧ ਕਰ ਸਕਦੀ ਆ ਕੇਸ, ਉਹ ਪਾਇਆ ਜੀ ਇਹਦੇ ਉੱਤੇ ਐਂਥਨੀ ਉੱਤੇ। ਸੋ ਮਰਡਰ ਦਾ ਕੇਸ ਜਿਹੜਾ ਆ ਉਹ ਐਕਸਟ੍ਰੀਮ ਜਿਹੜਾ ਪੈਣਾ ਚਾਹੀਦਾ ਸੀ ਉਹ ਪਿਆ, ਤੇ ਨਾਲ ਦੀ ਨਾਲ ਜਿਹੜੇ 11 ਪੈਸੰਜਰ ਜਿਨ੍ਹਾਂ ਦੀਆਂ ਜਾਨਾਂ ਖਤਰੇ ਦੇ ਵਿਚ ਪਾਈਆਂ ਨੇ ਇਸ ਇਨਸਾਨ, ਉਨ੍ਹਾਂ ਦਾ ਵੀ ਅਟੈਂਪਟਡ ਮਰਡਰ ਦਾ ਕੇਸ ਪਿਆ। ਸੋ ਪੁਲਿਸ ਵੱਲੋਂ ਕੋਈ ਢਿੱਲ ਨਹੀਂ ਕੀਤੀ ਗਈ ਜੀ, ਇਹ ਮੈਂ ਇੱਥੇ ਦੱਸਣਾ ਚਾਹੁੰਦਾ।
ਬਿਲਕੁਲ ਜੀ, ਦੇਖੋ ਅਸੀਂ ਕਈ ਵਾਰ ਨਾ ਬੈਠੇ ਅੰਦਾਜ਼ੇ ਲਾਈ ਜਾਂਦੇ ਆ, ਜਾਂ ਦੇਸ਼ ਵਿਦੇਸ਼ਾਂ ਦੇ ਉੱਤੋਂ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਝੱਲਣ ਨੂੰ ਪੈ ਰਿਹਾ ਵੀ ਤੁਸੀਂ ਇਹ ਕਰੋ, ਤੁਸੀਂ ਵੋ ਕਰੋ, ਤੁਸੀਂ ਏਦਾਂ ਕਰਨਾ ਚਾਹੀਦਾ, ਇਸ ਢੰਗ ਨਾਲ ਦੱਸਿਆ ਜਾ ਰਿਹਾ। ਪਰ ਜਿਹੜੀ ਸਮੇਂ ਦੀ ਨਜਾਇਜ਼ਤਾ ਹੁੰਦੀ ਆ ਜਾਂ ਜਿਹੜਾ ਮੌਕੇ ਦਾ ਮਾਹੌਲ ਹੁੰਦਾ, ਉਹ ਜਿਹੜਾ ਐਟ ਪ੍ਰੈਜੈਂਟ ਲੋਕ ਹੁੰਦੇ ਆ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਤਾਂ ਉਸ ਢੰਗ ਨਾਲ ਉਹ ਸਹੀ ਢੰਗ ਨਾਲ ਉਹ ਹੈਂਡਲ ਕਰ ਰਹੇ ਆ ਤੇ ਇਸ ਕਰਕੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਅਸੀਂ ਜੋ ਕੋਈ ਪ੍ਰੋਗਰਾਮ ਕਰ ਰਿਹਾ ਜੋ ਵੀ ਹੈਂਡਲ ਕਰ ਰਿਹਾ ਉਹਦਾ ਸਾਥ ਦੇਈਏ ਤੇ ਜ਼ਰੂਰ ਵਿਸ਼ਵਾਸ ਰੱਖੀਏ ਇਸ ਮੁਲਕ ਦੇ ਕਾਨੂੰਨ ਦੇ ਵਿਚ ਤੇ ਸਾਨੂੰ ਜ਼ਰੂਰ ਇਹਦਾ ਨਤੀਜੇ ਮਿਲਣਗੇ। ਮੈਂ ਪਰਸੋਂ ਵੀ ਮੇਰੀ ਐਸ ਬੀ ਐਸ ਨਾਲ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਤੇ ਮੈਂ ਉਨ੍ਹਾਂ ਨੂੰ ਆਫ ਦਾ ਰਿਕਾਰਡ ਕੁਝ ਕੁ ਗੱਲਾਂ ਕਹੀਆਂ ਤਾਂ ਉਹ ਇਹ ਨਹੀਂ ਕਹਿ ਸਕਦੇ ਵੀ ਉਹ ਗੋਰੇ ਸਮਝਦੇ ਨਹੀਂ ਜਾਂ ਇੱਥੋਂ ਦਾ ਮੀਡੀਆ ਨਹੀਂ ਸਮਝਦਾ। ਤੁਸੀਂ ਦੇਖਿਆ ਹੋਣਾ ਇਸ ਵਾਰ ਜਿਹੜਾ ਮੀਡੀਆ ਦੀ ਜਿਹੜੀ ਟੋਨ ਦੇ ਵਿਚ ਬਦਲਾਅ ਉਹ ਟੋਨ ਨਹੀਂ ਹੈ ਜਿਹੜੀ ਅੱਗੇ ਹੁੰਦੀ ਸੀਗੀ ਤੇ ਉਹਦਾ ਕਾਰਨ ਇਹੀ ਹੈ ਵੀ ਉਨ੍ਹਾਂ ਨੇ ਸਮਝ ਚੁੱਕੇ ਆ ਵੀ ਜਿਹੜੀ ਸੱਚ ਆ ਉਹ ਸੱਚ ਆ ਤੇ ਸੱਚ ਦਾ ਸਾਥ ਦੇਣਾ ਪੈਣਾ ਐਂਡ ਵੀ ਦੇਣਾ ਹੀ ਪੈਣਾ ਐਂਡ ਆਫ ਦ ਡੇ ਵੀ। ਸੋ ਮੇਰੀ ਜਦੋਂ ਉਨ੍ਹਾਂ ਨਾਲ ਗੱਲਬਾਤ ਚੱਲੀ ਤਾਂ ਉਹ ਇਸੇ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਸੀਗੇ ਵੀ ਨਹੀਂ ਹਜੇ ਸਾਨੂੰ ਵੇਟ ਕਰਨਾ ਚਾਹੀਦਾ। ਤਾਂ ਮੈਂ ਉਨ੍ਹਾਂ ਨੂੰ ਇੱਕ ਗੱਲ ਸਵਾਲ ਕੀਤੀ, ਮੈਂ ਕਿਹਾ ਵੀ ਤੁਸੀਂ ਮੇਰੀ ਜਗ੍ਹਾ ਤੇ ਆ ਕੇ ਦੇਖੋ, ਤੁਸੀਂ ਮੰਨੋ ਤੁਸੀਂ ਮੀਡੀਆ ਚਲਾ ਰਹੇ ਹੋ ਤੇ ਤੁਹਾਡੇ ਨਾਲ ਇਹ ਜਿਹੀਆਂ ਚੀਜ਼ਾਂ ਇਹ ਵਾਰਦਾਤ ਹੁੰਦੀਆਂ ਤੇ ਤੁਹਾਡੇ ਲਿਸਨਰ ਆ ਜਿਹੜੇ ਤੁਹਾਨੂੰ ਆਹ ਸਵਾਲ ਕਰਦੇ ਤਾਂ ਤੁਸੀਂ ਉਹਦਾ ਕੀ ਜਵਾਬ ਦਿਓਗੇ? ਕੀ ਤੁਸੀਂ ਆਪਦੇ ਵੰਨਿਓ ਹਰੇਕ ਚੀਜ਼ ਨੂੰ ਪ੍ਰੋਟੈਕਟ ਹੀ ਕਰੋਗੇ ਜਾਂ ਇਹਦਾ ਕੋਈ ਪਰਫੈਕਟ ਜਵਾਬ ਦਿਓਗੇ? ਕਿਉਂਕਿ ਕੋਈ ਵੀ ਮੂਰਲਾ ਬੰਦਾ ਬੱਚਾ ਨਹੀਂ ਹੁੰਦਾ ਜਿਹੜਾ ਤੁਹਾਨੂੰ ਸਵਾਲ ਕਰਦਾ, ਉਹਦੇ ਸਵਾਲ ਦਾ ਜਵਾਬ ਉਹਨੂੰ ਸ਼ਾਂਤ ਕਰਨਾ ਪੈਣਾ, ਉਹਨੂੰ ਸਹੀ ਜਵਾਬ ਦੇਣਾ ਪੈਣਾ। ਤੁਸੀਂ ਉਹਨੂੰ ਬਰਗਲਾ ਨਹੀਂ ਸਕਦੇ, ਉਹਨੂੰ ਤੁਸੀਂ ਐਵੇਂ ਲਾਰਾ ਨਹੀਂ ਲਾ ਸਕਦੇ ਕਿਸੇ ਕਿਸਮ ਦਾ। ਸੋ ਮੈਂ ਉਨ੍ਹਾਂ ਨੂੰ ਇਹ ਪੰਜ ਚਾਰ ਸਵਾਲ ਪੁੱਛੇ ਸੀ ਜਿਹੜੇ ਹਰ ਬੰਦੇ ਦੇ ਜਹਿਨ ਚ ਆ ਵੀ ਉਹ ਗੋਰੇ ਨੇ ਕਿੱਥੋਂ ਖਰੀਦਿਆ, ਉਹ ਜੇ ਕਮਲਾ ਸੀ ਤਾਂ ਸੜਕਾਂ ਤੇ ਕਿਉਂ ਫਿਰਦਾ ਸੀ, ਉਹਨੂੰ ਉਹੀ ਇੰਡੀਅਨ ਡਰਾਈਵਰ ਹੀ ਕਿਉਂ ਮਿਲਿਆ, ਉਹਨੂੰ ਉਸ ਬੱਸ ਦੇ ਵਿਚ ਉਦੋਂ ਪਿੱਛੇ ਕੋਈ ਬੰਦਾ ਨਹੀਂ ਮਿਲਿਆ ਜੋ ਇਦਾਂ ਹੀ ਕਰ ਸਕਦਾ ਸੀ। ਤਾਂ ਇਹ ਸਾਰੇ ਸਵਾਲ ਜੋ ਨਾ ਉਹ ਕਹਿੰਦੇ ਜੀ ਬਿਲਕੁਲ ਸਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ, ਪਰ ਇੱਕੋ ਹੀ ਉਹਦਾ ਹੈਗਾ ਵੀ ਸਾਨੂੰ ਕਾਨੂੰਨ ਦੇ ਵਿਚ ਹੁਣ ਵਿਸ਼ਵਾਸ ਰੱਖਣਾ ਚਾਹੀਦਾ। ਤੇ ਕਿਉਂਕਿ ਜੇ ਤੁਸੀਂ ਸੋਚੋ ਵੀ ਇਹਦੇ ਨਾਲ ਆਸਟ੍ਰੇਲੀਆ ਦਾ ਲੌਸ ਨਹੀਂ ਹੋਇਆ, ਆਸਟ੍ਰੇਲੀਆ ਦਾ ਬਹੁਤ ਵੱਡਾ ਡੈਮੇਜ ਹੋਇਆ, ਦੁਨੀਆਂ ਭਰ ਦੇ ਵਿਚ ਡੈਮੇਜ ਹੋਇਆ, ਜਿਹੜੀ ਇੱਕ ਮੋਹਰ ਲੱਗ ਜਾਏ ਨਾ ਕਿਸੇ ਵੀ ਚੀਜ਼ ਦੇ ਉੱਤੇ ਉਹ ਲੈਂਦੀ ਨੀ। ਜੇ ਗੁਜਰਾਤ ਦੇ ਦੰਗੇ ਹੋਏ, ਦਿੱਲੀ ਦੇ ਵਿਚ ਕਤਲੇਆਮ ਹੋਇਆ ਤਾਂ ਉਹ 30-30, 40-40 ਸਾਲ ਹੋ ਗਏ ਤੇ ਉਹ ਲਿਹੇ ਨੀ। ਜੇ 47 ਦੇ ਹੋਇਆ ਘਟਨਾਵਾਂ ਉਹ ਲਈਆਂ ਨੀ ਮੁੜ ਕੇ। ਸੋ ਇਹ ਵੀ ਇੱਕ ਇਹੋ ਜਿਹਾ ਡੌਟ ਆ ਇਸ ਮੁਲਕ ਦੇ ਉੱਤੇ ਲੱਗਿਆ ਜਿਹਨੂੰ ਲਾਉਣ ਲਈ ਇਸ ਮੁਲਕ ਨੂੰ ਕੇਅਰ ਕਰਨੀ ਪਊ।
ਦੇਖੋ
ਸੋ ਇੱਥੇ ਮੇਰਾ ਇਹੀ ਜਵਾਬ ਆ ਵੀ ਮੈਂ ਜੇ ਸਿੱਧੂ ਸਾਹਿਬ ਇੱਕ ਮਿੰਟ ਮੈਂ ਇਹ ਕਹਿਣਾ ਚਾਹੂੰਗਾ ਵੀ ਜੇ ਜਿਹੜੇ ਸਾਡੇ ਬੰਦੇ ਕਹਿ ਰਹੇ ਨਾ ਵੀ ਆਸਟ੍ਰੇਲੀਅਨ ਡਿਕਲੇਅਰ ਕਰਨ ਸਿੱਧਾ ਵੀ ਰੇਸਿਸਟ ਅਟੈਕ ਸੀ ਜਾਂ ਇਹ ਕੋਈ ਵੀ ਗੱਲ ਸੀ ਉਹਨੂੰ ਡਿਕਲੇਅਰ ਕਰਨ, ਪਰ ਮੇਰਾ ਇੱਥੇ ਇਹੀ ਗੱਲ ਆ ਵੀ ਇਹ ਡਿਕਲੇਅਰ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੇ ਪ੍ਰੋਟੋਕੋਲ ਹੁੰਦੇ ਆ ਜਿਹਦੇ ਤਹਿਤ ਇਨ੍ਹਾਂ ਨੂੰ ਆਪਦਾ ਵੀ ਹੱਡ ਬਚਾਉਂਦਾ ਹੀ ਬਚਾਉਂਦਾ, ਕੋਈ ਵੀ ਬੰਦਾ ਪਹਿਲਾਂ ਆਪਣੇ ਹੱਡ ਬਚਾਉਂਦਾ। ਪਰ ਹਾਂ, ਕੇਅਰ ਜ਼ਰੂਰ ਕਰਨਗੇ ਤੇ ਕੇਅਰ ਦੇ ਨਤੀਜੇ ਇਹ ਆ ਜਿਹੜਾ ਸਿੱਧੂ ਸਾਹਿਬ ਨੇ ਦੱਸਿਆ ਵੀ ਮਰਡਰ ਤੋਂ ਉੱਤੇ ਤਾਂ ਜਿਹੜਾ ਕੇਸ ਦਾ ਲਾਸਟ ਪੁਆਇੰਟ ਸੀਗਾ ਪੈ ਸਕਦਾ ਸੀ, ਜਿਹਦਾ ਸਾਨੂੰ ਸ਼ੰਕਾ ਸੀ ਵੀ ਇਰਾਦਾ ਕਤਲ ਨਾ ਹੋ ਜਾਏ। ਜਿਵੇਂ ਇੰਡੀਆ ਦੇ ਵਿਚ ਇੱਕ ਇਰਾਦਾ ਕਤਲ ਹੁੰਦਾ, ਇੱਕ ਹੁੰਦਾ ਗੈਰ ਇਰਾਦਨ ਕਤਲ, ਪਰ ਉਹਨਾਂ ਨੇ ਕਤਲ ਹੀ ਪਾਇਆ
ਤੇ 11 ਹੋਰ ਵੀ ਇਰਾਦਾ ਕਤਲ 11 ਦਾ ਹੋਰ ਵੀ ਸਿਰ ਪਾਇਆ। ਸੋ ਮਤਲਬ ਬਹੁਤ ਮੁਸ਼ਕਲ ਹੈ ਹੁਣ ਛੁੱਟਣਾ। ਤੇ ਗੁਰਜ ਬਹਾਦਰ ਸਿੰਘ ਤਸਮੈਨੀਆ ਤੋਂ ਸਾਡੇ ਨਾਲ ਜੁੜ ਗਏ ਨੇ, ਕਾਫੀ ਦੇਰ ਤੋਂ ਹੋਲਡ ਤੇ ਸੀ ਤੇ ਮੈਂ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿਚ ਲੈਣਾ। ਗੁਰਜ ਬਹਾਦਰ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਚ।
ਭਾਜੀ ਤੁਹਾਨੂੰ ਤੇ ਸਭ ਨੂੰ ਸਤਿ ਸ੍ਰੀ ਅਕਾਲ ਜੀ। ਕੱਲ ਦੇ ਭਾਜੀ ਮੈਸੇਜ ਵੀ ਆ ਰਹੇ ਸੀਗੇ ਜੀ ਰੇਡੀਓ ਤੇ, ਪਰ ਹਿੰਮਤ ਨਹੀਂ ਸੀ ਪੈ ਰਹੀ, ਮੈਂ ਥੋੜਾ ਜਿਹਾ ਜਿਆਦਾ ਭਾਵੁਕ ਕਿਸਮ ਦਾ ਬੰਦਾ ਜੀ, ਤੇ ਮੇਰੇ ਦਿਮਾਗ ਚੋ ਤੇ ਚਲੋ ਅਫਸੋਸ ਤੇ ਜਿਹੜਾ ਹੈਗਾ ਉਹ ਹੈਗਾ ਹੀ ਆ ਜੀ। ਮੇਰੇ ਤੇ ਦਿਮਾਗ ਚ ਰਾਤ ਵੀ ਸਾਰੀ ਰਾਤ ਜਦੋਂ ਅੱਖਾਂ ਬੰਦ ਕਰਦੇ ਨਾ, ਜਿਵੇਂ ਉਹ ਛੋਟੇ ਹੁੰਦੇ ਆ ਕੋਈ ਚੀਜ਼ ਵੇਖੀ ਜਾਂਦੇ ਸਾਡੇ ਅੱਖਾਂ ਸਾਹਮਣੇ ਉਹ ਚੀਜ਼ਾਂ ਆਈ ਜਾਂਦੀਆਂ ਸੀਗੀਆਂ, ਤੇ ਮੇਰੀ ਅੱਖਾਂ ਸਾਹਮਣੇ ਮਨਮੀਤ ਦਾ ਚਿਹਰਾ ਹੀ ਆਈ ਜਾਂਦਾ, ਉਹ ਹੱਸਣ ਵਾਲਾ ਨਾ ਜਿਹੜਾ ਸਮਾਈਲ ਵਾਲਾ, ਜਦੋਂ ਅੱਖਾਂ ਝਮਕਦਾ ਵੀ ਉਦੋਂ ਵੀ ਉਹ ਹੀ ਮਤਲਬ ਅੱਗੇ ਫਲੈਸ਼ ਕਰਦਾ ਵਾਰ ਵਾਰ। ਤੇ ਮੇਰੇ ਦਿਮਾਗ ਚ ਭਾਜੀ ਇੱਕ ਦੋ ਗੱਲਾਂ ਆ ਰਹੀਆਂ ਸੀਗੀਆਂ, ਜਿਵੇਂ ਹੁਣ ਭਾਜੀ ਮਿੰਟੂ ਭਾਈ ਨੇ ਦੱਸਿਆ ਜਿਹੜੀ ਗੱਲ ਉਹ ਠੀਕ ਆ, ਜੇ ਇਸ ਤਰ੍ਹਾਂ ਹੁੰਦਾ ਤਾਂ ਠੀਕ ਆ, ਪਰ ਮੈਨੂੰ ਇਹ ਡਰ ਲੱਗੀ ਜਾਂਦਾ ਹੈ ਕਿ ਕਿਤੇ ਉਹ ਮਤਲਬ ਕਿ ਮੈਂਟਲ ਇਲਨੈਸ ਦਾ ਕਰਕੇ ਉਹਨੂੰ ਰਿਹੈਬ ਚ ਨਾ ਸੁੱਟ ਦੇਣ ਕਿਤੇ। ਸੋ ਮੇਰੇ ਦਿਮਾਗ ਚ ਇਹ ਗੱਲ ਆ ਰਹੀ ਸੀਗੀ ਕਿ ਜਿਹੜੀ ਵੀ ਸੰਸਥਾ, ਜੇਕਰ ਏਦਾਂ ਹੁੰਦਾ ਆ ਤੇ ਜਿਹੜੀ ਵੀ ਸੰਸਥਾ ਨੇ ਇਸ ਜਾਨਵਰ ਨੂੰ ਖੁੱਲ੍ਹੇਆਮ ਸੜਕ ਤੇ ਰੋਮਿੰਗ ਕਰਨ ਦੀ ਜਿਹੜੀ ਆ ਇਜਾਜ਼ਤ ਦਿੱਤੀ, ਉਹ ਸੰਸਥਾ ਦੇ ਮੁਖੀ ਦੇ ਖਿਲਾਫ਼ ਵੀ ਕੁਛ ਨਾ ਕੁਛ ਜ਼ਰੂਰ ਹੋਣਾ ਚਾਹੀਦਾ ਆ ਕਿ ਇਹ ਕਿਸ ਤਰ੍ਹਾਂ ਇਹਨੇ ਅਲਾਓ ਕਰਤਾ, ਜੇ ਏਦਾਂ ਦਾ ਬੰਦਾ ਸੀਗਾ ਇਹ ਤੇ ਇਹਨਾਂ ਨੇ ਕਿਵੇਂ ਅਲਾਓ ਕਰਤਾ ਸ਼ਰੇਆਮ ਜਾਨਵਰ ਨੂੰ ਸੜਕ ਤੇ, ਆਦਮਖੋਰ ਜਾਨਵਰ ਨੂੰ ਸੜਕ ਤੇ ਤੁਰੇ ਫਿਰਨ ਦਾ, ਤੇ ਉਹਦੇ ਖਿਲਾਫ਼ ਜ਼ਰੂਰ ਕੁਛ ਨਾ ਕੁਛ ਐਕਸ਼ਨ ਲਿਆ ਜਾਵੇ। ਜੇ ਉਹਦੇ ਖਿਲਾਫ਼ ਲਿਆ ਜਾਊਗਾ ਮੇਰੇ ਖਿਆਲ ਨਾਲ, ਮੈਨੂੰ ਪਤਾ ਨੀ ਕਿੱਥੋਂ ਤੱਕ ਮੁਮਕਿਨ ਆ ਕਿੱਥੋਂ ਤੱਕ ਨਹੀਂ ਆ, ਜੇ ਹੈ ਮੁਮਕਿਨ ਤੇ ਇਹਨਾਂ ਨੇ ਫਿਰ ਆਪੇ ਹੀ ਜ਼ੋਰ ਲਾਉਣਾ ਆ, ਉਸ ਡਿਪਾਰਟਮੈਂਟ ਨੇ ਜ਼ੋਰ ਲਾਉਣਾ ਇਹਨੂੰ ਸਿਹਤਮੰਦ ਮੈਂਟਲੀ ਠੀਕ ਹੋਣ ਦੇ ਲਈ ਜ਼ੋਰ ਲਾਉਣਾ ਹੈ ਵੀ ਹਾਂ ਇਹ ਸਾਬਤ ਕਰਨ ਦੇ ਲਈ ਕਿ ਠੀਕ ਹੈ ਤੇ ਸਜ਼ਾ ਇਹਨੂੰ ਵੀ ਇਹਦੀ ਹੀ ਬਣਦੀ ਆ। ਤੇ ਦੂਸਰੀ ਇੱਕ ਹੋਰ ਗੱਲ ਮੇਰੇ ਦਿਮਾਗ ਚ ਚੱਲ ਰਹੀ ਸੀ ਜਦੋਂ ਮੈਂ ਸੁਣੀ ਨਾ ਇਹ ਗੱਲ, ਤੇ ਖਬਰ ਮੈਂ ਪਹਿਲਾਂ ਸੁਣ ਲਈ ਸੀਗੀ ਤੇ ਮੈਂ ਚਿਹਰਾ ਨੀ ਸੀ ਵੇਖਿਆ, ਮੈਨੂੰ ਨੀ ਸੀ ਪਤਾ ਕਿ ਮਨਮੀਤ ਇਹ ਆ ਮੁੰਡਾ। ਜਦੋਂ ਮੈਂ ਉਹਦਾ ਚਿਹਰਾ ਵੇਖਿਆ ਤੇ ਮੈਨੂੰ ਲੱਗਾ ਇਹਨੂੰ ਤਾਂ ਮੈਂ ਜਾਣਦਾ, ਕਾਫੀ ਵੀਡੀਓ ਇਹਦੀਆਂ ਮਤਲਬ ਕਿ ਚੱਲਦੀਆਂ ਸੀਗੀਆਂ, ਬਣਾਉਂਦਾ ਸੀ ਬੜੀਆਂ ਵਧੀਆ ਮਨਮੀਤ ਸੋਸ਼ਲ ਮੀਡੀਆ ਤੇ, ਉਦੋਂ ਬੜਾ ਜਿਆਦਾ ਇਕਦਮ ਝਟਕਾ ਲੱਗਾ। ਜਿਵੇਂ ਆਪਾਂ ਕਹਿੰਦੇ ਇੱਕ ਬੰਦਾ ਜਦੋਂ ਜਾਣਦਾ ਨਿਕਲਦਾ ਕਿਸੇ ਨੂੰ, ਚਾਹੇ ਕਿ ਮੈਂ ਕਦੀ ਨੀ ਮਿਲਿਆ ਕੋਈ ਗੱਲ ਨੀ ਕੋਈ ਬਾਤ ਨੀ, ਪਰ ਫਿਰ ਲੱਗਾ ਵੀ ਮੈਨੂੰ ਜਾਣਦਾ ਸੀ, ਮੈਂ ਇਹਨੂੰ ਜਾਣਦਾ ਸੀ ਯਾਰ ਬੰਦੇ ਨੂੰ। ਉਦੋਂ ਮੇਰੇ ਦਿਮਾਗ ਚ ਇੱਕ ਹੋਰ ਗੱਲ ਆ ਰਹੀ ਹੈ ਜੀ ਆਈ ਸੀਗੀ, ਉਹ ਬਾਅਦ ਚ ਥੋੜੀ ਜੀ ਕਲੀਅਰ ਹੋ ਗਈ ਮੇਰੀ ਗੱਲ ਨੂੰ, ਹੋ ਸਕਦਾ ਕਈ ਬੰਦੇ ਜਿਹੜੇ ਆ ਉਹ ਨੈਗੇਟਿਵ ਵੀ ਲੈ ਲੈਣ, ਪਰ ਮੈਨੂੰ ਏਦਾਂ ਲੱਗਦਾ ਸੀ ਕਿ ਜਿਹੜਾ ਦੁੱਖ ਆ ਪਰਿਵਾਰ ਦਾ, ਮਾਂ ਜਿਹੜੀ ਆ ਉਹ ਪੁੱਤ ਦੇ ਮੋਢੇ ਤੇ ਸਿਰ ਰੱਖ ਕੇ ਰੋਲੂਗੀ ਤੇ ਭਰਾ ਜਿਹੜਾ ਉਹ ਮਾਂ ਦੇ ਮੋਢੇ ਸਿਰ ਰੱਖ ਕੇ ਰੋਲੂਗਾ। ਪਰ ਜਿਵੇਂ ਹੁਣ ਜਵਾਨ ਸੀ ਮੁੰਡਾ, ਸੋਹਣਾ ਸੁਨੱਖਾ ਮੁੰਡਾ ਸੀਗਾ ਤੇ ਅਨਮੈਰਿਡ ਸੀਗਾ, ਕਿਤੇ ਐ ਨਾ ਹੋਵੇ ਕੋਈ ਕਿਸੇ ਨਾਲ ਜ਼ਿੰਦਗੀ ਅੱਗੇ ਬਿਤਾਉਣ ਦੀ ਪਲੈਨਿੰਗ ਹੋਵੇ, ਕੋਈ ਮਤਲਬ ਕਿ ਕੋਈ ਪਾਰਟਨਰ ਲੱਭਿਆ ਹੋਵੇ ਤੇ ਆਪਣੇ ਮਾਹੌਲ ਦੇ ਮੁਤਾਬਕ ਜਿਹੜਾ ਆ ਉਹ ਸ਼ਰੇਆਮ ਵੀ ਨੀ ਹੁੰਦਾ ਇਸ ਦਿਨ ਵਿਆਹ ਤੋਂ ਪਹਿਲਾਂ ਜਿਹੜਾ ਆਪਣਾ ਕੋਈ ਪਾਰਟਨਰ ਲੱਭਿਆ ਹੋਵੇ। ਜੇ ਕੋਈ ਇਹੋ ਜਿਹਾ ਹੋਵੇ ਬਾਈ ਚਾਂਸ ਤੇ ਉਸ ਰੂਹ ਉਸ ਆਤਮਾ ਤੇ ਕੀ ਬੀਤਦੀ ਹੋਊਗੀ ਜਿਹੜੀ ਕਿਸੇ ਦੇ ਮੋਢੇ ਤੇ ਸਿਰ ਰੱਖ ਕੇ ਖੁੱਲ ਕੇ ਰੋ ਵੀ ਨੀ ਸਕਦੀ ਜੇ ਬਾਈ ਚਾਂਸ ਕੋਈ ਏਦਾਂ ਦਾ ਹੋਵੇ। ਪਰ ਬਾਅਦ ਵਿੱਚ ਗੱਲ ਥੋੜੀ ਜਿਹੀ ਕਲੀਅਰ ਹੋਈ ਕਿ ਉਹ ਸ਼ਾਇਦ ਮੰਗੇਤਰ ਹੈਗੀ ਸੀਗੀ, ਹੈਗੀ ਆ ਮਨਮੀਤ ਦੀ ਸ਼ਾਇਦ ਕੋਈ
ਨਹੀਂ 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 ਉਹ ਜਿੰਨਾ ਕੁ ਸਾਨੂੰ ਪਤਾ ਜੀ ਉਹ ਜਾਣਾ ਸੀਗਾ, ਕੁੜੀ ਦੇਖ ਰਹੇ ਸੀਗੇ ਉਹਦੇ ਪੇਰੈਂਟਸ ਤੇ ਇਹਦੇ ਬਾਰੇ ਅਸੀਂ ਪ੍ਰੋਗਰਾਮ ਦੇ ਵਿਚ ਥੋੜਾ ਹੋਰ ਖੁਲਾਸਾ ਕਰਾਂਗੇ ਥੋੜੀ ਦੇਰ ਬਾਅਦ। ਪਰ ਤੁਹਾਡੀ ਜਿਹੜਾ ਸ਼ੰਕਾ ਆ ਖਦਸ਼ਾ ਆ ਮੈਂ ਤੁਹਾਡੀ ਫੀਲਿੰਗ ਸਮਝ ਸਕਦਾ ਕਿ ਅਗਰ ਕੋਈ ਇਹੋ ਜਿਹੀ ਗੱਲ ਹੈਗੀ ਆ ਤਾਂ ਚਲੋ ਮਾਂ ਬਾਪ ਨੂੰ ਤਾਂ ਬਹੁਤ ਵੱਡਾ ਲੋਸ ਹੋਇਆ ਵੀ ਉਹ ਵੀ ਲੋਸ ਬਹੁਤ ਵੱਡਾ ਹੋਣਾ ਹੋਏਗਾ ਜੇ ਹੋਇਆ। ਪਰ ਇਹਦੇ ਬਾਰੇ ਆਪਾਂ ਲੇਟਰ ਔਨ ਗੱਲ ਕਰਾਂਗੇ, ਪਰ ਇੱਕ ਮਨ ਦੇ ਵਿਚ ਫਿਰ ਵੀ ਇਹ ਮੇਰੇ ਵੀ ਸਵਾਲ ਆਉਂਦਾ ਨਾ ਸਾਰਿਆਂ ਦੇ ਆਉਂਦਾ ਆ ਤੇ
ਬੜਾ ਬੜਾ ਦੁੱਖ ਹੁੰਦਾ ਭਾਜੀ, ਅੱਖਾਂ ਚ ਗਲ ਭਰ ਜਾਂਦਾ ਕਿ ਜੇ ਇਸ ਤਰ੍ਹਾਂ ਦੀ ਕੋਈ ਸੀਨ ਹੋਇਆ ਘਰਦਿਆਂ ਤੋਂ ਬਾਹਰ ਹੋਇਆ ਕੋਈ ਉਹਦੇ ਜ਼ਿੰਦਗੀ ਦੇ ਵਿੱਚ, ਜਿਹਨਾਂ ਅਜੇ ਉਹਨੇ ਜਿਹੜਾ ਨਹੀਂ ਦੱਸਿਆ ਹੋਊਗਾ ਵੀ ਹਾਂ ਦੱਸਣ ਜਾ ਰਿਹਾ ਹੋਊਗਾ ਵੀ ਜਾ ਕੇ ਮੈਂ ਗੱਲ ਕਰੂੰਗਾ ਤੇ ਉਹ ਜੇ ਬਾਈ ਚਾਂਸ ਕੋਈ ਇਹੋ ਜਿਹੀ ਆਤਮਾ ਹੋਵੇ ਤੇ ਉਹਦੇ ਲਈ ਤੇ ਮੌਤ ਨਾਲੋਂ ਵੀ ਭੈੜਾ ਹੋ ਗਿਆ ਜੀ। ਇਹ ਤਾਂ ਪਹਿਲਾਂ ਦਾ ਵੀ ਘਾਟਾ ਪੂਰਾ ਕਰਨ ਵਾਲਾ ਨੀ ਖੈਰ ਪਰਿਵਾਰ ਦਾ ਵੀ, ਪਰ ਇਹ ਤੇ ਬਹੁਤ ਜ਼ਿਆਦਾ ਵੱਡਾ ਲੋਸ ਹੋ ਗਿਆ ਭਾਜੀ। ਇਹ ਤੇ ਜੇ ਹੋਇਆ ਮੈਂ ਤੇ ਦੁਆ ਇਹੋ ਹੀ ਕਰੂੰਗਾ ਕਿ ਇਹੋ ਜਿਹਾ ਕੋਈ ਹੋਵੇ ਹੀ ਨਾ, ਇਹੋ ਜਿਹੀ ਕੋਈ ਆਤਮਾ ਰੂਹ ਨਾ ਹੋਵੇ ਉਹ ਸਾਰਾ ਠੀਕ ਆ।
ਹਾਂਜੀ ਐਸ ਫਾਰ ਐਸ
ਪਰ ਬਹੁਤ ਵੱਡਾ ਨੁਕਸਾਨ ਹੈ।
ਹਾਂਜੀ ਸਾਨੂੰ ਪਤਾ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਜੇ ਫਿਲਹਾਲ ਤੇ। ਚਲੋ ਬਹੁਤ ਬਹੁਤ ਧੰਨਵਾਦ ਜੀ ਗੁਰਜਵਾਦਰ ਜੀ, ਤੁਸੀਂ ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ
ਕੀਤੀ। ਸ਼ੁਕਰੀਆ ਭਾਜੀ, ਬਹੁਤ ਧੰਨਵਾਦ।
ਸ਼ੁਕਰੀਆ ਜੀ।
ਬਾਕੀ ਇੱਕ ਮੈਂ ਹੋਰ ਗੱਲ ਕਰਨੀ ਭਾਜੀ, ਮੈਨੂੰ ਲੱਗਦਾ ਸ਼ਾਇਦ ਉਹ ਗਲਤ ਆ ਜਿਵੇਂ ਭਾਜੀ ਨੇ ਕਿਹਾ ਕਿ ਸ਼ੋ ਮਸਟ ਗੋ ਆਨ, ਪਰ ਮੈਂ ਥੋੜਾ ਜਿਹਾ ਭਾਵੁਕ ਹੋ ਕੇ ਰਾਤੀ ਵੀ ਇੱਕ ਦੋ ਮਿੱਤਰਾਂ ਨੂੰ ਫੇਸਬੁੱਕ ਤੇ ਜਿਹੜੇ ਉਹ ਦੀਵਾਲੀ ਸੈਲੀਬ੍ਰੇਟ ਕਰ ਰਹੇ ਸੀਗੇ ਜੀ, ਮੈਂ ਉਹਨਾਂ ਨੂੰ ਥੋੜੇ ਸਖਤ ਕਮੈਂਟ ਵੀ ਕਰਤੇ ਆ, ਕਿਉਂਕਿ ਮੈਨੂੰ ਲੱਗਾ ਕਿ ਜਿਹੜਾ ਬੰਦਾ ਦੁੱਖ ਚ ਦੁਖੀ ਨਹੀਂ ਹੋ ਸਕਦਾ ਉਹਦੇ ਨਾਲ ਸੁੱਖ ਚ ਮੈਂ ਤੇ ਸੁਖੀ ਨਹੀਂ ਹੋ ਸਕਦਾ ਜੀ, ਕਿਉਂਕਿ ਸਾਨੂੰ ਮੈਨੂੰ ਨੀ ਖੁਦ ਨੂੰ ਪਰਸਨਲੀ ਚੰਗਾ ਲੱਗ ਰਿਹਾ ਕਿ ਕਿਸੇ ਨੂੰ ਮੈਂ ਹੈਪੀ ਦੀਵਾਲੀ ਵੀ ਕਵਾਂ ਤੇ ਇੱਕ ਦੋ ਤੇ ਮੇਰੇ ਨਾਲ ਨਾਰਾਜ਼ ਵੀ ਹੋ ਗਏ ਹੋਣਗੇ ਜਿਨ੍ਹਾਂ ਨੇ ਵੀਡੀਓਜ਼ ਬਣਾ ਬਣਾ ਪਾਈਆਂ, ਪਰ ਮੈਂ ਥੋੜਾ ਜ਼ਿਆਦਾ ਇਮੋਸ਼ਨਲ
ਹੈ ਜੀ। ਇਹ ਕੱਲਾ ਤੁਸੀਂ ਨਹੀਂ, ਹੋਰ ਵੀ ਦੋ ਤਿੰਨ ਸੱਜਣਾਂ ਨੇ ਮਤਲਬ ਆਨਲਾਈਨ ਕਿਹਾ, ਕੁਝ ਸੱਜਣ ਉਹਨਾਂ ਨੇ ਇਹ ਕਿਹਾ ਕਿ ਅਗਰ ਯਾਰ ਤੁਸੀਂ ਮਨਾਉਣੀ ਹੈ ਕੋਈ ਪਾਰਟੀ ਕਰਨੀ ਹੈ ਉਹ ਕਰਨੀ ਹੈ ਤੁਸੀਂ ਆਪਣੇ ਪਰਸਨਲ ਮਨਾਓ, ਫਿਰ ਫੇਸਬੁੱਕ ਤੇ ਨਾ ਪਾਓ ਇਹਨਾਂ ਚੀਜ਼ਾਂ ਨੂੰ, ਹਨਾ ਤੇ ਚੰਗਾ ਨਹੀਂ ਲੱਗਦਾ।
ਕੋਈ ਬੇਨਤੀ ਭਾਜੀ ਮੈਂ ਕੀਤੀ ਜੀ, ਬਿਲਕੁਲ ਇਹੋ ਕੀਤੀ ਉਹਨਾਂ ਨੇ ਲਾਈਵ ਕਰਕੇ ਤੇ ਉਹ ਨੱਚੀ ਜਾਂਦੇ ਆ ਤੇ ਮੈਂ ਉਸੇ ਥੱਲੇ ਮੈਨੂੰ ਲਿਖਣਾ ਹੀ ਪਿਆ ਕਿ ਜੇ ਤੁਹਾਡੀ ਕੋਈ ਇੱਡੀ ਵੱਡੀ ਮਜਬੂਰੀ ਸੀਗੀ ਤੁਸੀਂ ਮਨਾਉਣਾ ਸੀ, ਤੁਸੀਂ ਮੰਨ ਲਓ ਵੀ ਆਰਗੇਨਾਈਜ਼ ਕੀਤਾ ਸੀਗਾ, ਤੁਸੀਂ ਕਹਿੰਦੇ ਕਿ ਜੇ ਉਹ ਕੋਈ ਚਲੇ ਗਿਆ ਤੇ ਸਾਡਾ ਕੀ ਲੱਗਦਾ ਹੈ, ਅਸੀਂ ਤੇ ਆਪਣੀ ਜ਼ਿੰਦਗੀ ਮਨਾਉਣੀ ਹੈ ਜਾਂ ਜੋ ਵੀ ਅਸੀਂ ਤੇ ਹੁਣ ਸਾਡਾ ਵੀ ਨੀ ਪਤਾ ਕਦੋਂ ਮਰ ਜਾਣਾ ਹੈ ਤੇ ਅਸੀਂ ਇਸ ਵਾਸਤੇ ਜਿਹੜਾ ਪਾਲਿਆ ਸੀ ਸੈਲੀਬ੍ਰੇਟ ਕਰਨਾ। ਚਲੋ ਠੀਕ ਹੈ, ਤੁਹਾਡੀਆਂ ਆਪਣੀਆਂ ਜਸਟੀਫਿਕੇਸ਼ਨਸ ਹੋਣਗੀਆਂ, ਪਰ ਤੁਸੀਂ ਸ਼ਰੇਆਮ ਪਬਲਿਕ ਦੇ ਵਿੱਚ ਆ ਕੇ ਲਾਈਵ ਵੀਡੀਓ ਨੱਚ ਨੱਚ ਕੇ ਆਸਟ੍ਰੇਲੀਆ ਦੇ ਵਿੱਚੋਂ ਪਾ ਕੇ ਤੇ ਨਾ ਦੂਸਰਿਆਂ ਦੇ ਦੁੱਖਾਂ ਦੇ ਉੱਤੇ ਜ਼ਖਮਾਂ ਦੇ ਉੱਤੇ ਨਮਕ ਛਿੜਕੋ ਵੀ ਤੁਸੀਂ ਮਨਾ ਲਓ, ਆਪਣਾ ਅੰਦਰ ਬਹਿ ਕੇ ਮਨਾ ਲਓ ਜੇ ਮਨਾਉਣੀ, ਤੁਹਾਡਾ ਨਹੀਂ ਸਰਦਾ ਤੇ ਮਜਬੂਰੀ ਹੈ ਜੀ।
ਮੈਂ ਤੁਹਾਡੇ ਪਲੀਜ਼ ਆਪਾਂ ਆਪਣੇ ਪਰਸਨਲ ਲੈਵਲ ਤੇ ਮਨਾਈ ਜਾ ਸਕਦੀ ਹੈ, ਪਰ ਜਦੋਂ ਇਹ ਸਮੂਹਿਕ ਲੈਵਲ ਤੇ ਜਾਂ ਸੋਸ਼ਲ ਲੈਵਲ ਤੇ ਆਪਾਂ ਕਈ ਵਾਰੀ ਨਾ ਹੁਣ ਦੇਖੋ ਬਹੁਤ ਸਾਰੇ ਪਰਿਵਾਰਾਂ ਦੇ ਜਿਹੜੇ ਇਹਨਾਂ ਤਿਉਹਾਰਾਂ ਦੇ ਅੱਗੇ ਪਿੱਛੇ ਘਰਾਂ ਦੇ ਵਿੱਚ ਮੌਤਾਂ ਹੋ ਜਾਂਦੀਆਂ ਤੇ ਉਹ ਇਦਾਂ ਨੀ ਵੀ ਦੂਸਰਿਆਂ ਨੂੰ ਰੋਕਦੇ ਨਹੀਂ ਹੈਗੇ, ਪਰ ਉਹ ਆਪ ਵੀ ਫਿਰ ਮਤਲਬ ਗਰੇਜ਼ ਕਰਦੇ ਆ ਕਿ ਚਲੋ ਮਤਲਬ ਆਂਢ ਗੁਆਂਢ ਵੀ ਕਰਦਾ ਵੀ ਨਹੀਂ ਆਪਾਂ ਇਹਨਾਂ ਨੂੰ ਹਨਾ ਇਹ ਕੀ ਫੀਲ ਕਰਨਗੇ ਹਨਾ। ਸੋ ਚਲੋ ਇਹ ਸੰਜੀਦਗੀਆਂ ਜੀ ਸਾਡੇ ਸਮਾਜਿਕ ਤਾਣੇ ਬਾਣੇ ਦੀਆਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੁਰਜਵਾਦਰ ਜੀ,
ਸ਼ੁਕਰੀਆ।
ਸੋ ਮਿੰਟੂ ਜੀ ਮਤਲਬ ਵਧੀਆ ਪਤੇ ਦੀਆਂ ਗੱਲਾਂ ਕਹੀਆਂ ਨੇ ਗੁਰਜਵਾਦਰ ਹੋਣਾ ਨੇ।
ਜੀ 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 ਬਿਲਕੁਲ ਜੀ।
ਹਾਂਜੀ ਤੇ ਗੱਲ ਆਪਾਂ ਥੋੜੀ ਜਿਹੀ ਕਰਨੀ ਆ ਜਿਹੜੀ ਪੀਸਫੁਲ ਸ਼ਾਂਤਮਈ ਮਾਹੌਲ ਦੀ, ਤੇ ਪੁਲਿਸ ਕਮਿਸ਼ਨਰ ਕੁਈਨਜ਼ਲੈਂਡ ਨੇ ਵੀ ਬਾਰ ਬਾਰ ਕਿਹਾ ਕਿ ਪਲੀਜ਼ ਬੀ ਪੀਸਫੁਲ, ਮਤਲਬ ਸ਼ਾਂਤੀ ਰੱਖੋ ਸ਼ਾਂਤੀ ਰੱਖੋ। ਤੇ ਰਾਤੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਵੱਡਾ ਕੈਂਡਲ ਲਾਈਟ ਵਿਜਲ ਮਰੂਕਾ ਕੁਈਨਜ਼ਲੈਂਡ ਦੇ ਵਿਚ ਮਨਾਇਆ ਗਿਆ, ਜਿਸ ਦੇ ਵਿਚ ਵਰਕਮੇਟਸ, ਉਹਦੇ ਕਲਾਸਮੇਟ, ਉਹਦੇ ਮਿੱਤਰ ਸੱਜਣ ਮਤਲਬ ਪਹੁੰਚੇ ਨੇ ਤੇ ਉੱਥੇ ਕੀਰਤਨ ਵੀ ਹੋਇਆ, ਉੱਥੇ ਸਾਡੇ ਕ੍ਰਿਸ਼ਨ ਭਾਈਚਾਰੇ ਵੱਲੋਂ ਕੋਰਸ ਵੀ ਗਾਏ ਗਏ ਔਰ ਫੁੱਲ ਵੀ ਚੜਾਏ ਤੇ ਮਤਲਬ ਸਾਰਿਆਂ ਨੇ ਅਫਸੋਸ ਮਨਾਇਆ। ਉੱਥੇ ਲਾਰਡ ਮੇਅਰ ਵੀ ਪਹੁੰਚੇ, ਐਮ ਪੀ ਵੀ ਉੱਥੇ ਪਹੁੰਚੇ ਨੇ ਤੇ ਇਸ ਦਾ ਤੁਸੀਂ ਲਾਈਵ ਪ੍ਰਸਾਰਣ ਜਾਂ ਵੀਡੀਓ ਹਾਰਮ ਰੇਡੀਓ ਤੇ ਦੇਖੇ ਨੇ, ਉਹ ਹੁਣ ਵੀ ਪਏ ਨੇ, ਤੁਸੀਂ ਹੁਣ ਵੀ ਦੇਖ ਸਕਦੇ ਹੋ। ਮੇਰਾ ਖਿਆਲ ਲੱਖਾਂ ਹੀ ਲੋਕਾਂ ਨੇ ਵਰਲਡ ਵਾਈਡ ਉਹ ਵੀਡੀਓ ਦੇਖੇ ਨੇ, ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਲਾਈਵ ਕਰ ਰਹੇ ਸੀ ਉਥੋਂ ਤੇ ਪਰ ਇਸ ਦੀ ਜਿਹੜੀ ਪੂਰੀ ਮਤਲਬ ਦੁੱਖ ਹੈ ਉਹ ਸਾਰੀ ਦੁਨੀਆਂ ਨੂੰ ਲੱਗਿਆ ਤੇ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਦੇਖੋ ਇੱਕ ਸਰਕਾਰ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਬਣਿਆ ਮਿੰਟੂ ਜੀ ਕਿ ਮਨਵੀਰ ਕਾਫੀ ਪਾਪੂਲਰ ਸੀਗਾ ਤੇ ਉਸਦੇ ਕਾਫੀ ਕੰਮ ਸੀਗੇ ਤੇ ਉਹ ਬਹੁਤ ਵੱਡਾ ਪ੍ਰੈਸ਼ਰ ਬਣਿਆ ਕਿ ਉਸਦੀ ਜਿਹੜੀ ਫਾਲੋਇੰਗ ਹੈ ਉਹ ਕਾਫੀ ਵੱਡੀ ਆ, ਸਾਰੀ ਇੰਡੀਅਨ ਕਮਿਊਨਿਟੀ ਭਾਰਤੀ ਭਾਈਚਾਰਾ ਉਹਦੇ ਨਾਲ ਖੜਾ ਆ, ਪਿੱਛੇ ਖੜਾ ਆ ਤੇ ਹੁਣ ਇੱਦਾਂ ਨਹੀਂ ਹੈਗਾ ਵੀ ਉਹ ਰਫਾ ਦਫਾ ਕਰ ਦਿੱਤਾ ਜਾਊਗਾ ਕੇਸ ਜਾਂ ਉਸਦੀ ਪੈਰਵਾਈ ਨਹੀਂ ਕੀਤੀ ਜਾਊਗੀ। ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸਦੀ ਪੈਰਵਾਈ ਹੋਊਗੀ ਕਿਉਂਕਿ ਕੱਲ ਹੀ ਜਸਪਾਲ ਸੰਧੂ ਹੋਣਾ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਸੰਸਥਾ ਬਣਾਈ ਆ, ਉਸਦੇ ਬਾਰੇ ਵੀ ਥੋੜਾ ਜ਼ਿਕਰ ਕਰ ਦਿਓ ਮਿੰਟੂ ਜੀ।
ਬਿਲਕੁਲ ਜੀ, ਦੇਖੋ ਗੱਲ ਥੋੜੀ ਜੀ ਸਾਡੇ ਚ ਦਿੱਕਤ ਆ ਜਾਂਦੀ ਹੈ ਕਈ ਵਾਰੀ ਵੀ ਅਸੀਂ ਆਪ ਮੁਹਾਰੇ ਹੋ ਚੱਲਦੇ ਹਾਂ ਜੇ ਕੁਛ ਵੀ ਕੰਮ ਹੁੰਦਾ ਤਾਂ ਕੱਲ ਦਾ ਨੋਟ ਕਰ ਰਹੇ ਸੀ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਵੱਖੋ ਵੱਖਰੀਆਂ ਸੰਸਥਾਵਾਂ ਅਨਾਊਂਸਮੈਂਟਾਂ ਸ਼ੁਰੂ ਹੋ ਗਈਆਂ ਸੀ, ਪੈਸੇ ਇਕੱਠੇ ਕਰਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸਨ ਤਾਂ ਕਿਤੇ ਕਿਤੇ ਪਰਿਵਾਰ ਇਸ ਗੱਲ ਤੋਂ ਅਪਸੈਟ ਸੀ। ਪਰਿਵਾਰ ਨੇ ਦੋ ਤਿੰਨ ਚਾਰ ਵਾਰ ਇਹੀ ਗੱਲ ਕਹੀ ਵੀ ਜੇ ਤੁਸੀਂ ਸਾਰਿਆਂ ਨੂੰ ਇੰਨੀ ਹਮਦਰਦੀ ਆ, ਸਾਰੇ ਜਣਿਆਂ ਨੂੰ ਅਸੀਂ ਉਹ ਸਮਝ ਸਕਦੇ ਹਾਂ, ਪਰ ਸਾਨੂੰ ਇਸ ਟਾਈਮ ਦੇ ਉੱਤੇ ਸਾਨੂੰ ਆਪਦਾ ਬੱਚਾ ਚਾਹੀਦਾ, ਨਾ ਕਿ ਸਾਨੂੰ ਪੈਸਾ ਚਾਹੀਦਾ। ਅਸੀਂ ਉਹ ਚਾਹੁੰਦੇ ਸੀ ਵੀ ਜੇ ਕੋਈ ਦੇ ਸਕਦਾ ਤਾਂ ਬੱਚਾ ਦੇ ਦੇ, ਪਰ ਹੁਣ ਦੇਖੋ ਉਹ ਚੀਜ਼ ਨਹੀਂ ਦਿੱਤੀ ਜਾ ਸਕਦੀ ਤਾਂ ਪਰਿਵਾਰ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਜ਼ਰੂਰ ਉਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ ਇਹੋ ਜਿਹੇ ਮੌਕੇ ਦੇ ਉੱਤੇ। ਸੋ ਇਸੇ ਲਈ ਫਿਰ ਇੱਕ ਸੰਸਥਾ ਜਿਹੜੀ ਹੋਂਦ ਚ ਆਈ ਹੈ ਕੱਲ ਤੇ ਮਨਮੀਤ ਅਲੀ ਸ਼ੇਰ ਮੈਮੋਰੀਅਲ ਫਾਊਂਡੇਸ਼ਨ ਦੇ ਨਾਂ ਦੀ ਉਹ ਸੰਸਥਾ ਬਣਾਈ ਆ ਜਿਹਦੇ ਚ ਬ੍ਰਿਸਬਨ ਦੇ ਸਾਰੇ ਜਿਹੜੇ ਮੇਨ ਉਦਮੀ ਆ, ਸੋਸ਼ਲ ਵਰਕਰ ਆ, ਉਨ੍ਹਾਂ ਸਾਰਿਆਂ ਨੇ ਰਲ ਕੇ ਉਸਦਾ ਜਿਹੜਾ ਗਠਨ ਕੀਤਾ ਤੇ ਉਹਦਾ ਜਿਹੜਾ ਰੱਖ ਰਖਾਵ ਸ਼ੁਰੂ ਹੋ ਚੁੱਕਿਆ ਤਾਂ ਕਿ ਮਨਮੀਤ ਦਾ ਜਿਹੜਾ ਇਨੀਸ਼ੀਅਲ ਸਟੇਜ ਦੇ ਉੱਤੇ ਹੈਗੀ ਪੋਜੀਸ਼ਨ ਇਹ ਆ ਵੀ ਉਹਨੂੰ ਇਨਸਾਫ਼ ਦਵਾਇਆ ਜਾਵੇ, ਉਹਦਾ ਜਿਹੜਾ ਅੰਤਿਮ ਕਿਰਿਆਕ੍ਰਮਾਂ ਨੂੰ ਟਿਕਾਣੇ ਤੇ ਢੰਗ ਨਾਲ ਤੇ ਸਿਸਟਮ ਨਾਲ ਕੀਤਾ ਜਾ ਸਕੇ ਤਾਂ ਕਿ ਉਹ ਮਰਿਆਦਾ ਜਿਹੜੀ ਆ ਇਸ ਚੀਜ਼ ਦੀ ਉਹ ਕਾਇਮ ਰਹਿ ਸਕੇ। ਪਰ ਉਸ ਤੋਂ ਬਾਅਦ ਦੀਆਂ ਗੱਲਾਂ ਇਹ ਆ ਵੀ ਅਸੀਂ ਮਨਮੀਤ ਦੀ ਜਿਹੜੀ ਕਲਾ ਸੀ ਜਾਂ ਮਨਮੀਤ ਦਾ ਜਿਹੜਾ ਰੁਝਾਨ ਸੀ ਉਹਨੂੰ ਆਸਟ੍ਰੇਲੀਆ ਦੀਆਂ ਫਿਜ਼ਾਵਾਂ ਚ ਕਿਵੇਂ ਜਿਉਂਦਾ ਰੱਖਿਆ ਜਾ ਸਕੇ। ਸੋ ਇਹ ਚੀਜ਼ਾਂ ਮੇਨ ਕੰਮ ਕਰਦੀਆਂ ਇੱਥੇ, ਇਸ ਢੰਗ ਨਾਲ ਸਟੈਪ ਕੰਮ ਕਰਦੇ ਆ ਤੇ ਸੋ ਇਸੇ ਦੇ ਮੱਦੇਨਜ਼ਰ ਇਹ ਫਾਊਂਡੇਸ਼ਨ ਜਿਹੜੀ ਹੋਣ ਚ ਆਈ ਆ ਤੇ ਹੁਣ ਸਾਡੀ ਕੋਸ਼ਿਸ਼ ਇਹ ਆ ਇਸ ਫਾਊਂਡੇਸ਼ਨ ਦੇ ਜ਼ਰੀਏ ਆਪਾਂ ਪਹਿਲਾਂ ਇਹ ਦੋਨੇ ਤਿੰਨੇ ਕੰਮ ਹੋਣ ਤੋਂ ਬਾਅਦ ਫਿਰ ਆਪਾਂ ਕੋਈ ਇਹੋ ਜਿਹਾ ਪਰਮਾਨੈਂਟ ਸਿਸਟਮ ਕੀਤਾ ਜਾਵੇ ਜਿਹਦੇ ਨਾਲ ਮਨਮੀਤ ਦਾ ਜਿਹੜਾ ਇੱਕ ਯਾਦਗਾਰ ਆਸਟ੍ਰੇਲੀਆ ਦੇ ਵਿੱਚ ਰਹਿ ਸਕੇ ਤੇ ਇਹ ਲੋਕਾਂ ਤੱਕ ਅਸੀਂ ਜਿਹੜੇ ਗਲਤ ਅਨਸਰ ਆ ਉਨ੍ਹਾਂ ਲਈ ਵੀ ਇੱਕ ਚਿੰਨ ਰਵੇ ਇਸ ਗੱਲ ਦਾ ਵੀ ਭਾਈ ਆਹ ਕੁਛ ਹੋਇਆ ਸੀ ਤੇ ਕੀ ਕਮਿਊਨਿਟੀ ਕੀ ਯੂਨਿਟ ਆ ਜਾਂ ਗਾਂ ਜੇ ਕੋਈ ਗੱਲ ਨਾ ਹੋਵੇ ਇਹ ਵੀ ਇੱਕ ਜ਼ਰੂਰੀ ਹੁੰਦਾ ਕਈ ਵਾਰੀ। ਸੋ ਕੁੱਲ ਮਿਲਾ ਕੇ ਜਿਹੜੀ ਹੁਣ ਦੀ ਅਪਡੇਟ ਆ ਜੀ ਉਨ੍ਹਾਂ ਦੇ ਬ੍ਰਦਰ ਆ ਜਿਹੜੇ ਉਹ ਪਹੁੰਚ ਚੁੱਕੇ ਆ ਜੀ ਬ੍ਰਿਸਬਨ ਏਅਰਪੋਰਟ ਤੇ ਤੇ ਜਸਪਾਲ ਸੰਧੂ ਤੇ ਬਾਈ ਨਵਦੀਪ ਹੋਰੇ ਉਨ੍ਹਾਂ ਨੂੰ ਲੈ ਕੇ ਆ ਰਹੇ ਆ ਜੀ ਹੁਣ ਤੇ ਇਸ ਤੋਂ ਬਾਅਦ ਜਿਹੜੀ ਉਨ੍ਹਾਂ ਦੀ ਪੁਲਿਸ ਨਾਲ ਦੁਪਹਿਰੇ ਅੱਜ ਮੀਟਿੰਗ ਆ ਜੀ ਫੈਮਿਲੀ ਦੀ ਜਿਹੜੀ ਉਨ੍ਹਾਂ ਨੇ ਫੈਮਿਲੀ ਨੂੰ ਸਾਰੀਆਂ ਅਪਡੇਟਸ ਵਗੈਰਾ ਦੇਣੀਆਂ ਕਿਉਂਕਿ ਇੱਥੋਂ ਦੇ ਪ੍ਰੋਟੋਕੋਲ ਮੁਤਾਬਕ ਤੁਹਾਨੂੰ ਪਤਾ ਹੀ ਹੈ ਜੀ ਪ੍ਰਾਈਵੇਸੀ ਰੀਜ਼ਨ ਦੇ ਤਹਿਤ ਹਰ ਚੀਜ਼ ਹਰ ਬੰਦੇ ਨੂੰ ਨਹੀਂ ਦੱਸੀ ਜਾਂਦੀ। ਬਾਕੀ ਜਿਹੜੀ ਸਰੀਰਕ ਹਾਲਤ ਬਾਰੇ ਲੋਕ ਬਹੁਤ ਸਾਰੇ ਅੰਦਾਜ਼ੇ ਲਾ ਰਹੇ ਆ ਵੀ ਮਨਮੀਤ ਦੀ ਜਿਹੜੀ ਪੋਜੀਸ਼ਨ ਕੀ ਆ, ਪਰ ਉਹ ਬਿਲਕੁਲ ਜੀ ਦੇਖੋ ਅੰਡਰਸਟੂਡੀ ਆ ਗੱਲ ਚ, ਭਾਵੇਂ ਪ੍ਰਾਈਵੇਸੀ ਐਕਟ ਦੇ ਤਹਿਤ ਕੋਈ ਵੀ ਗੱਲਾਂ ਦੱਸੀਆਂ ਨਹੀਂ ਜਾ ਰਹੀਆਂ ਜਾਂ ਦੱਸਣੀਆਂ ਨਹੀਂ ਚਾਹੁੰਦੇ, ਪਰ ਇੰਨਾ ਕੁ ਤਾਂ ਸਾਡਾ ਹੁਣ ਸਾਨੂੰ ਸੋਝੀ ਦੇ ਹਿਸਾਬ ਨਾਲ ਇਹੀ ਹੈ ਵੀ ਉਹ ਕੰਡੀਸ਼ਨ ਉਹਦੀ ਕੋਈ ਵਿਚਾਰੇ ਦੀ ਜ਼ਿਆਦਾ ਚੰਗੀ ਨਹੀਂ ਹੈ ਕਿਉਂਕਿ ਜਿਹੜੀ ਉਹਦਾ ਜਿਹੜੇ ਹਾਲਾਤ ਦੇ ਵਿੱਚ ਉਹਦੀ ਜਾਨ ਗਈ ਆ ਉਸ ਹਾਲਾਤ ਦੇ ਵਿੱਚ ਅਸੀਂ ਅੰਦਾਜ਼ਾ ਹੀ ਲਾ ਸਕਦੇ ਹਾਂ। ਸੋ ਇਹ ਵੀ ਇੱਕ ਬਹੁਤ ਵੱਡੇ ਦੁੱਖ ਦੀ ਗੱਲ ਆ ਜੀ ਜਦੋਂ ਮਾਂ ਬਾਪ ਪਰਿਵਾਰ ਜਾਂ ਕੋਈ ਵੀ ਬੰਦਾ ਅੰਤਿਮ ਦਰਸ਼ਨ ਕਰਨਾ ਚਾਹੁੰਦਾ ਤੇ ਉਹ ਵੀ ਨਹੀਂ ਉਹਨਾਂ ਦੇ ਹਿੱਸੇ ਆਉਂਦੇ ਤਾਂ ਤੁਸੀਂ ਦੇਖੋ ਵੀ ਉਹ ਕਿੱਥੇ ਜਾ ਕੇ ਬੰਦਾ ਖੜਦਾ। ਫਿਰ
ਇਹ ਗੱਲ ਮਿੰਟੂ ਜੀ ਕੱਲ ਸਾਡੇ ਘਰੇ ਵੀ ਚੱਲ ਰਹੀ ਸੀ ਤੇ ਤੁਹਾਨੂੰ ਪਤਾ ਲੇਡੀਜ਼ ਥੋੜੀਆਂ ਭਾਵਕ ਹੋ ਜਾਂਦੀਆਂ ਤੇ ਸਾਡੇ ਘਰ ਵੀ ਇਹੀ ਗੱਲ ਚੱਲ ਰਹੀ ਸੀ ਕਿ ਮਤਲਬ ਹੁਣ ਮੈਂ ਅੱਗੇ ਬਿਆਨ ਨਹੀਂ ਕਰ ਸਕਦਾ, ਮੈਂ ਗੱਲ ਔਨ ਏਅਰ ਵੀ ਨਹੀਂ ਦੱਸ ਸਕਦਾ ਨਾ ਵੀ ਕਿੱਦਾਂ ਮਤਲਬ ਹੁਣ ਉਹ ਉਹ ਸਿਚੁਏਸ਼ਨ ਹੈ ਕਿ ਕਹਿੰਦੇ ਕਿ ਮਰੇ ਉਹਦਾ ਮੂੰਹ ਬੰਦਾ ਦੇਖ ਲਵੇ ਫਿਰ ਵੀ ਹੁੰਦਾ ਐਕਸੈਪਟ ਕਰ ਲੈਂਦਾ ਹਨਾ, ਪਰ ਇਹ ਸਿਚੁਏਸ਼ਨ ਮੈਂ ਹੁਣ ਚਲੋ ਮੈਂ ਨਹੀਂ ਗੱਲ ਨਾ ਹੀ ਕਰੀਏ ਤਾਂ ਜ਼ਿਆਦਾ ਵਧੀਆ ਕਿਉਂਕਿ ਉਹ ਅੱਖਰ
ਬਿਲਕੁਲ ਦੇਖੋ ਹਾਂ ਦੇਖੋ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਬਹੁਤ ਦੁੱਖ ਦੇ ਉੱਤੇ ਦੁੱਖ ਨੂੰ ਹੋਰ ਵਧਾਉਂਦੀਆਂ ਇਹ ਚੀਜ਼ਾਂ ਤੇ ਸਬਰ ਆ ਜਿਹੜਾ ਇੱਕ ਕਹਿੰਦੇ ਨੀ ਹੁੰਦੇ ਬੰਦੇ ਨੂੰ ਸਬਰ ਨਹੀਂ ਆਇਆ ਇਹ ਇੱਕ ਸ਼ਬਦ ਹੁੰਦਾ ਆਮ ਹੀ ਪੁਰਾਣੇ ਬੰਦੇ ਕਹਿੰਦੇ ਆ ਵੀ ਜਦ ਜਾਂਦੇ ਦਾ ਮੂੰਹ ਦੇਖ ਲੈਂਦੇ ਸਬਰ ਆ ਜਾਂਦਾ ਇਹ ਜਿਹੀਆਂ ਗੱਲਾਂ ਹੁੰਦੀਆਂ ਤਾਂ ਉਹ ਸਬਰ ਵਾਕਈ ਕਰਨਾ ਕਾਫੀ ਔਖਾ ਅਸੀਂ ਫੇਰ ਵੀ ਇੱਕ ਥਰਡ ਪਰਸਨ ਆ ਚਾਹੇ ਜਿੰਨੇ ਮਰਜ਼ੀ ਅਸੀਂ ਕਲੋਜ਼ ਮਿੱਤਰ ਆ ਕੁਛ ਵੀ ਆ ਅਸੀਂ ਫੇਰ ਵੀ ਹੋਰ ਢੰਗ ਨਾਲ ਆਪਣੇ ਆਪ ਨੂੰ ਸਮਝਾ ਲਾਂਗੇ ਪਰ ਜਿਨ੍ਹਾਂ ਦੇ ਜੰਮਿਆ ਜਿਨ੍ਹਾਂ ਨੇ ਜਾਇਆ ਤੇ ਉਹ ਪਰਿਵਾਰ ਉਹ ਲੋਕ ਇਸ ਚੀਜ਼ ਨੂੰ ਕਿਵੇਂ ਝੱਲਣਗੇ ਇਹ ਇੱਕ ਅੱਡ ਦੇਖਣ ਵਾਲੀ ਚੀਜ਼ ਆ ਸੋ ਬਹੁਤ ਜਿਹੜੇ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ ਪਰ ਮੈਂ ਇੱਥੇ ਇੱਕ ਜ਼ਰੂਰ ਹੋਰ ਸਾਰੇ ਸਰੋਤਿਆਂ ਨੂੰ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਵੀ ਦੋਸਤੋ ਤੁਸੀਂ ਇਸ ਮੌਕੇ ਦੇ ਉੱਤੇ ਜਿਵੇਂ ਪਹਿਲਾਂ ਗੁਰਜ ਬਹਾਦੁਰ ਨੇ ਵੀ ਕਿਹਾ ਵੀ ਅਸੀਂ ਨਹੀਂ ਰੋਕਦੇ ਵੀ ਜੀਓ ਔਰ ਜੀਨੇ ਦੋ ਦਾ ਨਾਰਾ ਰੱਖੋ ਪਰ ਥੋੜਾ ਜਿਹਾ ਮਾਹੌਲ ਮੁਤਾਬਕ ਕਹਿੰਦੇ ਹੁੰਦੇ ਆ ਵੀ ਜੇ ਉਹ ਜਿਹਾ ਬੰਦਾ ਮੂੰਹ ਫੇਸ ਬਣਾ ਲੇ ਚਿਹਰਾ ਬਣਾ ਲੇ ਤਾਂ ਕੋਈ ਫਰਕ ਨਹੀਂ ਪੈਂਦਾ ਤੁਸੀਂ ਖੁਸ਼ੀਆਂ ਤੁਹਾਡੇ ਘਰਾਂ ਚ ਆਉਣ ਦਿਨ ਰਾਤ ਆਉਣ ਅਸੀਂ ਇਹ ਦੁਆਵਾਂ ਕਰਦੇ ਹਾਂ ਤੇ ਉਹ ਖੁਸ਼ੀਆਂ ਦਾ ਵੀ ਟਾਈਮ ਹੁੰਦਾ ਵੇਲਾ ਹੁੰਦਾ ਤੇ ਉਹਨੂੰ ਕਿਸ ਢੰਗ ਨਾਲ ਮਨਾਉਣਾ ਹੁੰਦਾ ਇਹ ਇੱਕ ਤਰੀਕਾ ਹੁੰਦਾ ਸੋ ਕੋਸ਼ਿਸ਼ ਕਰੋ ਜੀ ਜਦੋਂ ਫੇਸਬੁੱਕ ਨਹੀਂ ਸੀ ਉਦੋਂ ਵੀ ਤੁਸੀਂ ਦੀਵਾਲੀ ਮਨਾ ਲੈਂਦੇ ਸੀ ਜਦੋਂ ਸੋਸ਼ਲ ਮੀਡੀਆ ਤੇ ਫੋਟੋਆਂ ਪਾਏ ਬਿਨਾਂ ਵੀ ਤੁਹਾਨੂੰ ਖੁਸ਼ੀ ਆ ਜਾਂਦੀ ਸੀ ਚਾਹ ਚੜ ਜਾਂਦਾ ਸੀ ਸੋ ਉਹ ਜੇ ਢੰਗ ਨਾਲ ਤੁਸੀਂ ਇਸ ਵਾਰ ਕਰ ਲਓ ਤਾਂ ਵੈਸੇ ਤਾਂ ਦੇਖੋ ਹਰ ਵਾਰੀ ਸਾਡੇ ਤੇ ਪਿਛਲੇ ਵਾਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੇ ਕਾਰਨ ਇਹ ਚੀਜ਼ ਵਾਪਰੀ ਪਰ ਇਸ ਵਾਰ ਸਾਡੇ ਨਾਲ ਜਿਹੜਾ ਇਹ ਹੋਰ ਬਹੁਤ ਵੱਡਾ ਇੱਕ ਇੰਸੀਡੈਂਸ ਵਾਪਰਿਆ ਤਾਂ ਇਨ੍ਹਾਂ ਚੀਜ਼ਾਂ ਕਰਕੇ ਕਈ ਵਾਰ ਹੋ ਜਾਂਦਾ ਵੀ ਕੋਈ ਬੰਦੇ ਦੀ ਫਰਸਟ੍ਰੇਸ਼ਨ ਆਵੇ ਵੀ ਅਸੀਂ ਕੀ ਕਰੀਏ ਸੋ ਤੁਸੀਂ ਭਾਈ ਜੇ ਕਰਨਾ ਚਾਹੁੰਦੇ ਹੋ ਤਾਂ ਥੋੜੀ ਜਿਹੀ ਉਹਨੂੰ ਪਬਲਿਕਲੀ ਉਛਾਲਣ ਦੀ ਥਾਂ ਤੇ ਆਪਣੇ ਆਪਣੇ ਪੱਧਰ ਤੇ ਕਰ ਲਓ ਦੂਜੀ ਜਿਹੜੇ ਵੀ ਮਨਮੀਤ ਦੀ ਹੈਲਪ ਲਈ ਕੋਸ਼ਿਸ਼ ਦੇ ਵਿੱਚ ਨੇ ਜਾਂ ਕਰਨਾ ਚਾਹੁੰਦੇ ਆ ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਉਹ ਨਾ ਕੋਸ਼ਿਸ਼ ਇਹੀ ਕਰਨ ਵੀ ਜਿਹੜੀ ਮਨਮੀਤ ਅਲੀ ਸ਼ੇਰ ਜਿਹੜੀ ਮੈਮੋਰੀਅਲ ਫਾਊਂਡੇਸ਼ਨ ਬਣੀ ਆ ਉਹ ਕੱਲ ਪਰਸੋਂ ਤੱਕ ਉਹਦਾ ਸਾਰਾ ਸੈਟਅਪ ਹੋ ਜਾਣਾ ਜੀ ਤੇ ਉਹਨੂੰ ਉਹਦੇ ਨਾਲ ਤੁਸੀਂ ਜੁੜਿਓ ਤਾਂ ਕਿ ਫਿਰ ਇੱਕ ਪੁਆਇੰਟ ਦੇ ਉੱਤੋਂ ਅਸੀਂ ਇਕੱਠੇ ਹੋ ਕੇ ਸਾਰਾ ਕੁਝ ਕਰ ਸਕੀਏ ਹੁਣ ਅਸੀਂ ਐਡਲੇਡ ਦੀ ਆ ਐਡਲੇਡ ਮੇਰੇ ਕੋਲ ਪਿਛਲੇ ਤਿੰਨ ਦਿਨਾਂ ਦੇ ਉੱਤੋਂ ਬਹੁਤ ਸਾਰਾ ਪ੍ਰੈਸ਼ਰ ਪਿਆ ਲੋਕਾਂ ਦਾ ਵੀ ਕੋਈ ਆਪਾਂ ਕੁਝ ਕਰੀਏ ਪਰ ਮੇਰੀ ਜਿਹੜੀ ਪਹਿਲੀ ਸੋਚ ਇਹ ਸੀਗੀ ਵੀ ਅਸੀਂ ਕਰਕੇ ਕੀ ਚੀਜ਼ ਕਰਨਾ ਚਾਹੁੰਦੇ ਹਾਂ ਅਸੀਂ ਫੋਟੋਆਂ ਖਿੱਚਣੀਆਂ ਚਾਹੁੰਦੇ ਹਾਂ ਅਸੀਂ ਮੀਡੀਆ ਦੇ ਵਿੱਚ ਡਰਾਮਾ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਕੀ ਇਹਦੇ ਬੈਨੀਫਿਟ ਹੋਣਗੇ ਤੇ ਕੀ ਨਹੀਂ ਹੋਣਗੇ ਮੈਂ ਉਹਦੇ ਤੇ ਬਹੁਤ ਸੋਚਿਆ ਪਰ ਉਹਦੇ ਚ ਜਿਹੜੇ ਨਤੀਜੇ ਤੇ ਇਸੇ ਤੇ ਪਹੁੰਚਿਆ ਵੀ ਦੇਖੋ ਉਹਦਾ ਬੈਨੀਫਿਟ ਹੈਗਾ ਜਦੋਂ ਅਸੀਂ ਇੱਥੋਂ ਦੀ ਸਰਕਾਰਾਂ ਕੋਲੇ ਇੱਥੋਂ ਦੀ ਭਾਈਚਾਰੇ ਕੋਲੇ ਗੱਲ ਪਹੁੰਚਾਵਾਂਗੇ ਵੀ ਅਸੀਂ ਆਸਟ੍ਰੇਲੀਆ ਵਾਈਡ ਇਕੱਠੇ ਹਾਂ ਜੇ ਬ੍ਰਿਸਬੇਨ ਦੇ ਵਿੱਚ ਕੋਈ ਗੱਲ ਹੋਈ ਹੈ ਤਾਂ ਉਨਾ ਹੀ ਮਨਮੀਤ ਸਾਡਾ ਸੀ ਤੇ ਅਸੀਂ ਵੀ ਉਹ ਦੁੱਖ ਦੀ ਘੜੀ ਦੇ ਵਿੱਚ ਇਹ ਜਿਹੜਾ ਕੈਂਡਲ ਵਿਜ਼ਲ ਜਾਂ ਕੁਛ ਵੀ ਕਰਨਾ ਚਾਹੁੰਦੇ ਹਾਂ ਕਰਦੇ ਹਾਂ ਪਰ ਦੂਜੇ ਪਾਸੇ ਇਹ ਹੁੰਦਾ ਵੀ ਸਮੇਂ ਦੀ ਨਜਾਕਤ ਕੀ ਕਹਿੰਦੀ ਹੈ ਵੀ ਸਮਾਂ ਹੁਣ ਕੀ ਕਹਿੰਦਾ ਸੋ ਸਮਾਂ ਪਹਿਲਾਂ ਸੀਗਾ ਜੀ ਇਹ ਚੀਜ਼ਾਂ ਦਾ ਨੋਟ ਕਰਨ ਦਾ ਵੀ ਅਸੀਂ ਪਹਿਲਾਂ ਜਿਹੜਾ ਮਸਲਾ ਉਹਨੂੰ ਸੁਲਝਾ ਲਈਏ ਹੋ ਸਕੇ ਵੀ ਇਸ ਅਸੀਂ ਇੱਥੇ ਕਰ ਰਹੇ ਹਾਂ ਤੇ ਸਰਕਾਰਾਂ ਉਸ ਤੇ ਪ੍ਰੈਸ਼ਰ ਘਟਾ ਦਿੰਦੀਆਂ ਬੰਦੇ ਦੇ ਉੱਤੇ ਤਾਂ ਹੋ ਸਕਦਾ ਸਾਡੇ ਤੇ ਹੋਰ ਵੱਧ ਪ੍ਰੈਸ਼ਰ ਬਣ ਜੇ ਪਰ ਹੁਣ ਸਰਕਾਰਾਂ ਜਾਂ ਪੁਲਿਸ ਉਸੇ ਰਾਹ ਚੱਲੀ ਹੋਈ ਹੈ ਜਿਹੜਾ ਰਾਹ ਅਸੀਂ ਚਾਹੁੰਦੇ ਸੀ ਜਾਂ ਜਿਹੜੀਆਂ ਚੀਜ਼ਾਂ ਸਾਡੀ ਸੋਚ ਸੀ ਸੋ ਪਰ ਫੇਰ ਵੀ ਹੁਣ ਸਾਡੇ ਐਡਲੇਡ ਦੇ ਵਿੱਚ ਹੁਣ ਉਦਮ ਸ਼ੁਰੂ ਹੋਇਆ ਮੈਨੂੰ ਡੈਨੀਅਲ ਕੌਨਲ ਹੋਰਾਂ ਦਾ ਹੁਣੇ ਫੋਨ ਆਇਆ ਤੇ ਉਨ੍ਹਾਂ ਨੇ ਕਿਹਾ ਜੀ ਆਪਾਂ ਇਹ ਇੱਕ ਵੱਡੇ ਪੱਧਰ ਦੇ ਉੱਤੇ ਕਰੀਏ ਇੱਕ ਮੰਗਲਵਾਰ ਦੀ ਸ਼ਾਮ ਨੂੰ ਐਡਲੇਡ ਦੇ ਵਿੱਚ ਵੀ ਬੈਠ ਕੇ ਸ਼ਾਂਤੀ ਨਾਲ ਜਿਹੜਾ ਮਨਮੀਤ ਨੂੰ ਯਾਦ ਕਰੀਏ ਸੋ ਬਿਲਕੁਲ ਜੀ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਕੋਸ਼ਿਸ਼ ਕਰ ਰਿਹਾ ਜੀ ਡੈਨੀਅਲ ਜਿਹੜੀ ਕੌਂਸਲ ਤੋਂ ਜਿਹੜੀ ਮਨਜੂਰੀ ਲੈਣ ਦੀ ਤੇ ਜਦੋਂ ਹੀ ਉਹ ਮਨਜੂਰੀ ਫਾਈਨਲ ਹੋ ਜਾਂਦੀ ਆ ਤੇ ਟਾਈਮ ਤੇ ਡੇਟ ਆ ਜਿਹੜੀ ਉਹ ਮੰਗਲਵਾਰ ਸ਼ਾਮ ਨੂੰ 5:30 ਵਜੇ ਦੀ ਪਹਿਲਾਂ ਹੀ ਉਨ੍ਹਾਂ ਨੇ ਤੈਅ ਕੀਤੀ ਹੋਈ ਆ ਪਰ ਹਜੇ ਸਾਨੂੰ ਮਨਜੂਰੀਆਂ ਲੈਣ ਲਈ ਕੁਝ ਨਾ ਕੁਝ ਵਕਤ ਲੱਗੂਗਾ ਸੋ ਸਾਰੇ ਹੀ ਜਿੰਨਾ ਭਾਈਚਾਰਾ ਸਾਊਥ ਆਸਟ੍ਰੇਲੀਆ ਚ ਵੱਸਦਾ ਉਨ੍ਹਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਉਹ ਇੱਕੋ ਝੰਡੇ ਥੱਲੇ ਆ ਕੇ ਇੱਕ ਥਾਂ ਤੇ ਸਾਰੇ ਸਾਥ ਦੇਣ ਤਾਂ ਕਿ ਅਸੀਂ ਇਸ ਆਪਣੀ ਆਵਾਜ਼ ਨੂੰ ਗਾਂ ਪਹੁੰਚਾ ਸਕੀਏ ਤਾਂ ਕਿ ਗਾਂ ਨੂੰ ਇਹ ਚੀਜ਼ ਨਾ ਹੋ ਸਕੇ ਜਿਵੇਂ ਡੈਨੀਅਲ ਦੇ ਹੁਣੇ ਸ਼ਬਦ ਸੀ ਵੀ ਭਾਈ ਅਸੀਂ ਜਿਹੜੀ ਜ਼ੀਰੋ ਟਾਲਰੈਂਸ ਨੀਤੀ ਚਾਹੁੰਦੇ ਹਾਂ ਇਸ ਗੱਲ ਦੇ ਉੱਤੇ ਜੇ ਕੱਲ ਨੂੰ ਕੋਈ ਵੀ ਰੇਸਿਸਟ ਵੀ ਗੱਲ ਆ ਨਾ ਤਾਂ ਸਾਡੀ ਜ਼ੀਰੋ ਟਾਲਰੈਂਸ ਨੀਤੀ ਹੋਣੀ ਚਾਹੀਦੀ ਹੈ ਗਵਰਨਮੈਂਟ ਦੀ ਸੋ ਇਹ ਅਸੀਂ ਚਾਹੁੰਦੇ ਹਾਂ ਨੁਮਾਉਂਦਿਆਂ ਤੱਕ ਗੱਲ ਪਹੁੰਚਾਉਣੀ
ਔਰ ਦੇਖੋ ਬਹੁਤ ਵਧੀਆ ਗੱਲ ਹੈ ਕਿਉਂਕਿ ਹੁਣ ਜੋ ਜਿਹੜੀ ਜਾਨ ਗਈ ਆ ਉਹ ਗਈ ਆ ਪਰ ਗਾਂ ਫਿਊਚਰ ਦੇ ਵਿੱਚ ਇਹ ਨਾ ਹੋ ਸਕੇ ਇਸ ਦੇ ਜਿਹੜੇ ਪ੍ਰਬੰਧ ਨੇ ਉਹ ਸਾਡਾ ਸਮਾਜ ਕਰ ਰਿਹਾ ਔਰ ਡੈਨੀਅਲ ਕੌਨਲ ਦੇ ਬਹੁਤ ਵਧੀਆ ਵਿਚਾਰ ਨੇ ਤੇ ਮਿੰਟੂ ਜੀ ਇਸ ਦੇ ਨਾਲ ਹੀ ਮੈਂ ਦੱਸਦਾ ਕਿ ਸਿਡਨੀ ਦੇ ਵਿੱਚ ਵੀ ਪੈਰਾਮੈਟਾ ਦੇ ਵਿੱਚ 2 ਨਵੰਬਰ ਨੂੰ ਕੈਂਡਲ ਲਾਈਟ ਵਿਜਲ ਰੱਖਿਆ ਗਿਆ ਇਵੈਂਟ ਰੱਖਿਆ ਗਿਆ ਛੋਟਾ ਜਿਹਾ ਤੇ ਉਸ ਦੇ ਵਿੱਚ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਪਹੁੰਚਣ ਬੁੱਧਵਾਰ ਹੈ ਜੀ 5 ਵਜੇ ਪੈਰਾਮੈਟਾ ਦੇ ਵਿੱਚ ਇਸਦਾ ਐਡਰੈਸ ਜੀ ਥੋੜੀ ਦੇਰ ਬਾਅਦ ਤੁਹਾਨੂ ਦਵਾਂਗੇ ਕਿੱਥੇ ਆ, ਪਰ ਆਪਣੇ ਐਡਲੇਡ ਦਾ ਇੱਕ ਵਾਰੀ ਫੇਰ ਦੱਸ ਦਿਓ
ਜੀ। ਐਡਲੇਡ ਦਾ ਮੰਗਲਵਾਰ ਸ਼ਾਮ ਨੂੰ 5:30 ਵਿਕਟੋਰੀਆ ਸਕਿਓਰ ਦੇ ਉੱਤੇ ਅਸੀਂ ਪਹਿਲੀ ਜਿਹੜੀ ਸਾਡੀ ਕੋਸ਼ਿਸ਼ ਇਹ ਚੱਲ ਰਹੀ ਆ ਤੇ, ਪਰ ਅੱਜ ਛੁੱਟੀ ਹੋਣ ਕਾਰਨ ਅਸੀਂ ਜਿਹੜੀ ਉਹਦੀ ਇਜਾਜ਼ਤ ਨਹੀਂ ਲੈ ਪਾਵਾਂਗੇ। ਕੱਲ ਨੂੰ ਜਿਹੜੀ ਸਿਟੀ ਕੌਂਸਲ ਨਾਲ ਗੱਲ ਹੋਣੀ ਆ ਤੇ ਡੈਨੀਅਲ ਕੌਨਲ ਇਹਦੇ ਲਈ ਸਾਰਾ ਕੁਝ ਕਰ ਰਹੇ ਆ ਜੀ, ਤੇ ਕੱਲ ਨੂੰ ਫਿਰ ਸਿਟੀ ਕੌਂਸਲ ਦੇ ਵਿੱਚ ਜੇ ਇਜਾਜ਼ਤ ਮਿਲਦੀ ਆ ਤੇ ਨਾਲ ਦੀ ਨਾਲ ਅਸੀਂ ਆਪਣੇ ਫੇਸਬੁੱਕ ਪੇਜ ਰਾਹੀਂ ਤੇ ਰੇਡੀਓ ਰਾਹੀਂ ਤੇ ਅਖਬਾਰ ਦੇ ਪੇਜ ਰਾਹੀਂ ਇਹ ਚੀਜ਼ਾਂ ਸ਼ੇਅਰ ਕਰਾਂਗੇ ਜੀ ਸਭ ਤੱਕ।
ਸੋ ਇਹ ਜਿਹੜਾ ਪੈਰਾਮੈਟਾ ਜੀ ਹੋਏਗਾ ਹੈਸਲ ਸਟਰੀਟ ਨਿਊ ਸਾਊਥ ਵੇਲਸ ਬੁੱਧਵਾਰ ਨੂੰ 5 to 8 PM ਤੱਕ। ਸੋ ਰੋਬਿਨ ਥੋਮਸ ਰਿਜ਼ਰਵ ਸਕੇਟ ਪਾਰਟ, ਇਹ ਜਾਣਕਾਰੀਆਂ ਆ ਰਹੀਆਂ ਫੇਸਬੁੱਕ ਤੇ ਸ਼ੇਅਰ ਹੋ ਰਹੀਆਂ ਜਿਹੜੀ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ। ਵੈਸੇ ਅੱਜ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਅਗਰ ਕੋਈ ਵੀ ਸੱਜਣ ਮਿੱਤਰ ਪ੍ਰੋਗਰਾਮ ਸੁਣਦਾ ਹੈ ਸਾਡੇ ਨਾਲ ਇਸ ਮਸਲੇ ਦੇ ਉੱਤੇ ਜਾਂ ਇਸ ਨਾਲ ਰਿਲੇਟਡ ਕੋਈ ਮਸਲੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਤਾਂ ਸਾਡੀਆਂ ਫੋਨ ਲਾਈਨਜ਼ ਓਪਨ ਹੈ, ਤੁਸੀਂ ਸਾਡੇ ਨਾਲ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਇਸ ਤੋਂ ਪਹਿਲਾਂ ਕਿ ਅਸੀਂ ਗੱਲਬਾਤ ਅੱਗੇ ਤੋਰੀਏ ਇੱਕ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਤੋਂ ਸ਼ਾਮ 7 ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ,
4335251727। ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਿਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433552127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। ਕ੍ਰੈਡਿਟ ਰਿਪ੍ਰੈਜ਼ੈਂਟੇਟਿਵ ਨੰਬਰ 4907030 ਆਫ ਆਸਟ੍ਰੇਲੀਅਨ ਕ੍ਰੈਡਿਟ ਲਾਇਸੈਂਸ 3893288।
ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼, 9 ਸੈਂਟਰਲ ਐਵੇਨਿਊ, ਮੋਰਾਬਿਨ, ਵਿਕਟੋਰੀਆ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.plfs.com.au।
ਯਾਦ ਰੱਖਿਓ ਨੰਬਰ 0433552127।
ਖੁਸ਼ੀ, ਮੈਨੂੰ ਮੇਰੇ ਮੋਮ ਡੈਡ ਨੇ ਦੱਸਿਆ ਕਿ ਉਹਨਾਂ ਦੇ ਘਰ ਖੁਸ਼ੀ ਆ ਹੀ ਨਹੀਂ ਰਹੀ ਸੀ, ਫਿਰ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਫਿਰ ਆ ਗਈ ਮੈਂ, ਯਾਨੀ ਮੋਮ ਡੈਡ ਦੀ ਖੁਸ਼ੀ। ਜੇ ਤੁਹਾਨੂੰ ਵੀ ਸੰਤਾਨ ਦੀ ਖੁਸ਼ੀ ਨਹੀਂ ਮਿਲ ਰਹੀ ਤਾਂ ਵਰਦਾਨ ਨਾਲ ਕੰਟੈਕਟ ਕਰੋ ਨਾ, ਐਡਰੈਸ ਮੈਂ ਦੱਸ ਦਿੰਦੀ ਹਾਂ, ਵਰਦਾਨ ਟੈਸਟ ਟਿਊਬ ਬੇਬੀ ਸੈਂਟਰ, 713 ਮੋਤਾ ਸਿੰਘ ਨਗਰ, ਜਲੰਧਰ, ਫੋਨ 9814021991।
ਤੇ ਲੱਗਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਇੱਕ ਕੈਂਪ 5 November ਤੋਂ 12 November ਤੱਕ। ਵਧੇਰੇ ਜਾਣਕਾਰੀ ਜਾਂ ਫਿਰ ਅਪਾਇੰਟਮੈਂਟ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ +61420204047। ਆਸਟ੍ਰੇਲੀਆ ਪਰਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518। पता नोट करो 168 मैनर लेक्स बुलेवार्ड बिंदमवेल मेलबर्न। वेबसाइट विजिट करो mmcpa.com.au।
दिल नाल दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दियां खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते तरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी वीकेंड चल रहा और दिल वाली गल भी असीं कर रहे हां प्रोग्राम दे विच। मिंटू जी आपां लेटेस्ट जानकारी दे दिंदे हां कि मनमीत दे ब्रदर ते परिवार पहुंच चुके ने, जसपाल संधू उन्हां ने इस दी जानकारी सांझी कीती सी।
जी बिल्कुल जी, ओ हुणे जिद्दां असीं दस्सिया सी उन्हां दे नाल उन्हां दा मनमीत दे ब्रदर अमित ते इक उन्हां दे दोस्त आ जी बिनरजीत जी, जेडे कि अकाली दल दे यूथ दे इक अहुदेदार भी आ, ते ओ नाल आए होए आ जी दोनों जणे, ते हुणे परिवार दे जेड़े मनमीत दे कजन रह रहे इत्थे उन्हां दे घर पहुंच चुके जी, ते दुपहरे 1 बजे जेड़ी मुलाकात आ ओ होनी आ पुलिस दे नाल ऑफिशियली, जेड़ा है प्रोग्राम दा पता लगना भी की होना, क्योंकि सोमवार नू जेड़ी मेन उन्हां दे बिसरे दी जांच हुंदी है, जेड़ी मेडिकल जेड़ियां दे थ्रू जाना पैंदा, ओ सोमवार तक सारे कंप्लीट होने दी आस है जी। सो इथों दे सिस्टम मुताबक टाइम लगना जी, ते शनिवार तक उम्मीद ए कीती जा रही है भी जेड़ी बॉडी है ओ इंडिया नू भेजी जा सकेगी। सो साडे नाल कॉलर जुड़ चुके जी, आपां पहलां कॉलर नाल लईए
जी। साडे सत्कारयोग ज्ञान सिंह कंग ब्रिस्बेन तों ज्वाइन इन कर चुके ने। कंग साहब स्वागत है प्रोग्राम दे विच जी, आयां नूं
सत श्री अकाल जी। गुरु प्यारिओ, जिन्ना दुख उस जवान दे जान नाल होया जी, जो कमी साडे इस समाज नूं हुई है ओनू पूरी करना बहुत औखा है
जी।
सिर्फ जिस वेले सरजीत आए सीगे इत्थे, ਉਨ੍ਹਾਂ ਨੇ ਸ਼ੋਅ ਕੀਤਾ ਸੀਗਾ ਬ੍ਰਿਸਬਨ ਦੇ ਵਿਚ, ਦਾਸ ਉਥੇ ਗਿਆ ਸੀਗਾ ਉਸ ਵੇਲੇ, ਉਸ ਬੱਚੇ ਨੂੰ ਮੈਂ ਦੇਖਿਆ।
ਪਾਤਰ ਸਾਹਿਬ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਵਾਲੀ ਸੀਟ ਤੇ ਹੀ ਬੈਠਾ ਸੀ, ਇੱਕ ਦੋ ਸੀਟਾਂ ਛੱਡ ਕੇ।
ਹਾਂ ਜੀ ਮੇਰੇ ਨਾਲ ਹੀ ਬੈਠੇ ਸੀਗੇ, 2000 ਗੱਲਾਂ ਵੀ ਸ਼ਾਇਦ ਕੀਤੀਆਂ ਹੋਣਗੀਆਂ ਜ਼ਰੂਰ, ਪਰ ਮੈਂ ਤੁਹਾਨੂੰ ਇੱਕ ਬਹੁਤ ਇੱਕ ਅਚੰਬੇ ਵਾਲੀ ਗੱਲ ਦੱਸਦਾ ਵੀ ਕੱਲ ਇੱਕ ਲੇਡੀ ਸੈਂਡਗੇਟ ਬੱਸ ਸਟਾਪ ਤੇ ਕਲਾਵਾ ਭਰਿਆ ਗੁਲਾਬ ਦੇ ਫੁੱਲਾਂ ਦਾ, ਔਰ ਉਹ ਬੱਸ ਡਰਾਈਵਰਾਂ ਨੂੰ ਵੰਡ ਰਹੀ ਹੈ, ਇੱਕ ਇੱਕ ਫੁੱਲ ਦੇ ਰਹੀ ਹੈ। ਉਹਦਾ ਕੋਈ ਰਿਸ਼ਤਾ ਨਹੀਂ ਦੇਖੋ ਉਸ ਬੱਚੇ ਦੇ ਨਾਲ, ਉਹਦੀ ਕੌਮੀਅਤ ਨਹੀਂ ਹੈ, ਉਹ ਨੈਸ਼ਨਲ ਵੱਖਰੀ ਹੈ, ਉਹ ਵੱਖਰੇ ਹਨ। ਇੱਕ ਇਨਸਾਨੀ ਹਮਦਰਦੀ ਹੁੰਦਿਆਂ ਹੋਇਆ ਉਹਨੇ ਮੇਰੇ ਲੜਕੇ ਨੂੰ, ਜਿਹੜੇ ਕਿ ਸਟੇਸ਼ਨ ਤੇ ਡਿਊਟੀ ਕਰ ਰਹੇ ਸੀ, ਉਹਨਾਂ ਨੂੰ ਵੀ ਇੱਕ ਗੁਲਾਬ ਦਾ ਫੁੱਲ ਦਿੱਤਾ। ਤੋ ਦੇਖੋ ਇਨਸਾਨੀਅਤ ਇਹ ਚੀਜ਼ ਹੈ, ਔਰ ਅਸੀਂ ਦੀਵਾਲੀ ਮਗਰ ਲੱਗੇ ਹਾਂ, ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਦੀ। ਬੜਾ ਮਨ ਦੁਖੀ ਹੋਇਆ ਹੈ, ਕਿਉਂਕਿ ਇੱਕ ਹੋਣਹਾਰ ਬੱਚਾ ਜਿਹੜਾ ਕਿ ਦੁਨੀਆਂ ਦਾ ਇੱਕ ਸਿਰਫ ਕੁਛ ਵੀ ਦੇਖ ਨਹੀਂ ਸਕਿਆ, ਨਾ ਆਪਣੇ, ਸਿਰਫ ਉਹਨੇ ਸਟਰਗਲ ਕੀਤਾ ਇੱਥੇ ਆ ਕੇ, ਉਹ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ। ਬਹੁਤ ਦੁੱਖ ਵਾਲੀ ਗੱਲ ਹੈ, ਇਹਦੇ ਵਾਸਤੇ ਅਸੀਂ ਕੋਈ ਤਸੱਲੀ ਪਰਿਵਾਰ ਨੂੰ ਬਿਲਕੁਲ ਨਹੀਂ ਦੇ ਸਕਦੇ। ਜੇ ਅਸੀਂ ਕਹੀਏ ਅਸੀਂ ਤਸੱਲੀ ਦੇ ਦਾਂਗੇ, ਕੋਈ ਤਸੱਲੀ ਨਹੀਂ ਦੇ ਸਕਦੇ।
ਨਹੀਂ ਉਹੀ ਤਾਂ ਸਮਝ ਨਹੀਂ ਆਉਂਦੀ, ਹਾਂਜੀ ਕੰਗ ਸਾਹਿਬ ਤੇ ਉਹੀ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਹਿ ਸਕਦੇ ਆ ਇਸ ਲਾਜ਼ ਦੇ ਉੱਤੇ।
ਨਹੀਂ ਜੀ ਕੁਛ ਨਹੀਂ ਕਹਿ ਸਕਦੇ, ਜਿਹਨਾਂ ਦਾ ਬੱਚਾ ਚੱਲ ਗਿਆ ਤੁਸੀਂ ਉਹਨੂੰ ਕੀ ਤਸੱਲੀ ਦੇਵੋਗੇ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ
ਜੀ।
ਸੋ ਬਹੁਤ ਅੱਛਾ,
ਬਹੁਤ ਬਹੁਤ ਧੰਨਵਾਦ ਗਿਆਨ ਸਿੰਘ ਜੀ, ਸ਼ੁਕਰੀਆ। ਹਾਂਜੀ ਗਿਆਨ ਸਿੰਘ ਕੰਗ ਬ੍ਰਿਸਬਨ ਤੋਂ ਜੁੜੇ ਹੋਏ ਸਨ, ਸਾਨੂੰ ਇੱਕ ਹੋਰ ਸੱਜਣ ਵੀ ਕਾਲ ਕਰ ਰਹੇ ਨੇ, ਉਹਨਾਂ ਨੂੰ ਵੀ ਆਪਾਂ ਨਾਲ ਲੈਣੇ ਆ। ਮਿੰਟੂ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਹਾਂਜੀ ਅਜਮੇਰ ਸਿੰਘ ਜੀ, ਜੀ ਆਇਆਂ ਨੂੰ ਪ੍ਰੋਗਰਾਮ।
ਹਾਂਜੀ
ਹਾਂਜੀ ਕੈਨਬਰਾ ਤੋਂ।
ਹਾਂਜੀ
ਜੀ
ਜੀ, ਬਹੁਤ ਧੰਨਵਾਦ ਜੀ ਟਾਈਮ ਦੇਣ ਲਈ
ਜੀ। ਨਹੀਂ ਸਵਾਗਤ ਹੈ ਤੁਹਾਡਾ, ਤੇ ਕੀ ਕਹਿਣਾ ਚਾਹੋਗੇ ਇਸ ਮਸਲੇ ਦੇ ਉੱਤੇ?
ਹਾਂ ਇਹ ਬਹੁਤ ਹੀ ਜੀ ਮੰਦਭਾਗੀ ਘਟਨਾ ਹੋਈ ਹੈ
ਜੀ,
ਇਹ ਬਹੁਤ ਮੰਦਭਾਗੀ ਘਟਨਾ ਹੋਈ ਆ। ਇਹ ਸਾਰੇ ਜਿਹੜੇ ਜਿੰਨੇ ਵੀ ਦੇਸ਼ ਆ ਭਾਵੇਂ ਕੋਈ ਆ ਜੀ, ਦੁਨੀਆਂ ਤੇ ਜਿਹੜਾ ਹੈਗਾ ਨਾ ਪ੍ਰਵਾਸੀਆਂ ਦੇ ਪ੍ਰਤੀ ਜਿਹੜਾ ਹੈਗਾ ਕੁਝ ਤਬਕਾ ਜਿਹੜਾ ਹੈਗਾ ਹਰ ਦੇਸ਼ ਦੇ ਵਿਚ ਹੀ ਹੈਗਾ ਜਿਹੜਾ ਪ੍ਰਵਾਸੀਆਂ ਨੇ ਉਹ ਸਮਝਦਾ ਕਿ ਸਾਡੇ ਸਾਡੀਆਂ ਜੋਬਸ ਵਗੈਰਾ ਜਿਹੜਾ ਵੀ ਹੈਗਾ ਇਹ ਖੋ ਰਹੇ
ਹੈਗੇ।
ਇਸ ਤੋਂ ਜਿਹੜਾ ਹੈਗਾ ਵੀ ਜੇ ਆਪਾਂ ਕਹੀਏ ਵੀ ਆਸਟ੍ਰੇਲੀਆ ਤਾਂ ਭਾਰਤ ਵੀ ਕਿਹੜਾ ਜਿਹੜਾ ਹੈਗਾ ਵੀ ਇਸ ਤੋਂ ਬਚਿਆ ਹੋਇਆ
ਜੀ।
ਇਹ ਮਤਲਬ ਜਿਹੜਾ ਵਰਲਡ ਫੈਨੋਮੇਨਾ ਹੀ ਹੈ ਤੇ ਜਿਹੜਾ ਆਪਣਾ ਤੁਸੀਂ ਆਪਣਾ ਮੈਮੋਰੀਅਲ ਬਣਾ ਰਹੇ ਹੋ
ਜੀ
ਤੇ ਇਹ ਇੱਕ ਬਹੁਤ ਵਧੀਆ ਕਦਮ ਹੈ ਤੇ ਇਹ ਇੱਕ ਜਿਹੜਾ ਹੈਗਾ ਮਤਲਬ ਅਸਿੱਧਾ ਪ੍ਰਭਾਵ ਜਿਹੜਾ ਹੈਗਾ ਵੀ ਸਰਕਾਰ ਤੇ ਇੱਥੋਂ ਦੇ ਲੋਕਾਂ ਤੇ ਜਿਹੜਾ ਹੈਗਾ ਅਸਿੱਧਾ ਪ੍ਰਭਾਵ ਪਾਊਗਾ। ਇੱਕ ਤਾਂ ਹੁੰਦਾ ਕਿ ਆਪਾਂ ਜਿਹੜਾ ਨਾ ਸਿੱਧੇ ਜਿਹੜੇ ਹੈਗੇ ਆ ਵੀ ਕੋਈ ਮੁਜ਼ਾਹਰੇ ਕਰਦੇ ਆ ਤੇ ਉਹ ਜਿਹੜੇ ਹੈਗੇ ਆ ਵੀ ਲੋਕਾਂ ਦੇ ਵਿਚ ਜਿਹੜਾ ਹੈਗਾ ਵਿਰੋਧ ਦੀ ਭਾਵਨਾ ਵੀ ਲਿਆਉਂਦੇ ਆ ਵੀ ਇਹ ਕਿਉਂ ਕਰਦੇ ਆ ਵੀ ਸਾਡਾ ਇਹ ਕਲਚਰ ਨੀ ਹੈਗਾ
ਜੀ ਜੀ। ਕਈ ਵਾਰੀ ਸਾਰਥਕ ਨੀ ਸਿੱਧ ਹੁੰਦਾ ਨਾਰੇ ਮੁਜ਼ਾਹਰੇ ਕਰਨੇ ਨੈਗੇਟਿਵ ਚਲੇ ਜਾਂਦੇ ਨੇ।
ਹਾਂ ਉਹਦਾ ਉਲਟ ਪ੍ਰਭਾਵ ਪੈਂਦਾ ਹੈਗਾ ਤੇ ਜਿਹੜਾ ਹੈਗਾ ਵੀ ਸਾਨੂੰ ਜਿਹੜਾ ਵੀ ਜਿਹੜਾ ਦੇਸ਼ ਹੈ ਉਥੋਂ ਦਾ ਜਿਹੜਾ ਕਲਚਰ ਹੈ ਜਿਹਦੇ ਵਿਚ ਵਿਰੋਧ ਪ੍ਰਗਟ ਕਰਨ ਦੇ ਢੰਗ ਹੈ ਉਹ ਸਾਨੂੰ ਸਾਰਿਆਂ ਨੂੰ ਜਿਹੜੇ ਹੈ ਆਉਣੇ ਚਾਹੀਦੇ ਆ ਅਪਣਾਉਣੇ ਚਾਹੀਦੇ ਆ। ਮੈਂ ਸਮਝਦਾ ਵੀ ਇਹ ਇੱਕ ਬਹੁਤ ਵਧੀਆ ਕਦਮ ਹੈ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਵੀ ਇਹਦੇ ਵਿਚ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਤੇ ਬਾਕੀ ਜਿਹੜਾ ਹੈਗਾ ਵੀ ਜਿਹੜਾ ਫੇਅਰ ਵਰਕ ਕਮਿਸ਼ਨ ਹੈ ਉਹਦੇ ਕੋਲ ਵੀ ਸਾਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਡਰਾਈਵਰ ਦੇ ਨਾਲ ਇਹ ਹੋ ਰਿਹਾ ਤੇ ਇਹ ਕੰਪਨੀਆਂ ਜਿਹੜੀਆਂ ਕਿਉਂ ਨੀ ਕੁਛ ਉਹਨਾਂ ਦੀ ਆਪਣੇ ਸੁਰੱਖਿਆ ਵਾਸਤੇ ਕਿਉਂ ਨੀ ਕੁਝ ਕਰ ਰਹੀਆਂ
ਜੀ। ਇਹ ਤੇ ਗੱਲ ਚੱਲ ਰਹੀ ਹੈ ਜੀ, ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੇਰਾ ਖਿਆਲ ਹੈ ਉਹ ਕੰਪਨੀ ਜਾਂ ਜਿਹੜੀ ਡਰਾਈਵਿੰਗ ਇੰਡਸਟਰੀ ਆ ਉਹ ਇਹ ਤੇ ਚਿੰਤਨ ਕਰ ਰਹੀ ਹੈ ਤੇ ਪ੍ਰੋਟੋਕਾਲ ਲੈ ਕੇ ਆ ਰਹੀ ਸੀ, ਪਰ ਕਹਿ ਲੋ ਕਿ ਲੇਟ ਮਤਲਬ ਹਜੇ ਟਾਈਮ ਲੱਗਣਾ ਉਹਨੂੰ ਰਿਸਰਚ ਕਰਦੇ ਨੂੰ। ਸੋ ਕੰਮ ਤਾਂ ਚੱਲ ਰਿਹਾ ਪਰ ਅਨਫੋਰਚੁਨੇਟਲੀ ਨਹੀਂ ਹੋ ਸਕਿਆ ਨਾ ਟਾਈਮ ਸਿਰ।
ਬਾਕੀ ਬਹੁਤ ਦੁਖਦਾਈ ਗੱਲ ਹੈ ਜੀ, ਜਿਹੜਾ ਵੀ ਇਸ ਤਰ੍ਹਾਂ ਜਿਹੜਾ ਵੀ ਉਂਝ ਕਿਸੇ ਤਰ੍ਹਾਂ ਦੀ ਹੋ ਜਾਣੀ ਉਹ ਠੀਕ ਹੈ ਤੇ ਜਿਸ ਤਰੀਕੇ ਦੇ ਨਾਲ ਇਹ ਕੀਤਾ ਗਿਆ ਹੈਗਾ ਬਹੁਤ ਮੰਦਭਾਗਾ ਹੈਗਾ ਤੇ ਸਭ ਦਾ ਹੀ ਮਨ ਜਿਹੜਾ ਬਹੁਤ ਦੁਖੀ ਹੋਇਆ। ਵਾਹਿਗੁਰੂ ਪਿਛਲੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਸ਼ੁਕਰੀਆ ਜੀ, ਸ਼ੁਕਰੀਆ,
ਇੰਨਾ ਹੀ ਮੈਂ ਕਹਿਣਾ।
ਸ਼ੁਕਰੀਆ ਜਮੇਸ਼ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ। ਸੋ ਦੋਸਤੋ ਤੁਸੀਂ ਵੀ ਕਾਲ ਕਰ ਸਕਦੇ ਹੋ ਅਗਰ ਤੁਹਾਡੇ ਦਿਲ ਦੇ ਵਿਚ ਕੋਈ ਗੱਲ ਹੈ, ਭਾਰ ਹਲਕਾ ਕਰਨਾ ਚਾਹੁੰਦੇ ਹੋ, ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕੁਛ ਵੀ ਤਾਂ ਜ਼ਰੂਰ ਸਾਨੂੰ ਕਾਲ ਕਰੋ ਤੇ ਗੱਲ ਕਰਕੇ ਹੀ ਜੀ ਭਾਰ ਹਲਕਾ ਹੁੰਦਾ ਤੇ ਅਸੀਂ ਵੀ ਗੱਲਾਂ ਹੀ ਕਰ ਰਹੇ ਹਾਂ, ਇਸ ਤੇ ਚਿੰਤਨ ਕਰ ਰਹੇ ਹਾਂ। ਤੇ ਜਿਹੜੀ ਗੱਲ ਪ੍ਰਵਾਸੀਆਂ ਦੀ ਆਪਾਂ ਕਰ ਰਹੇ ਸੀ, ਮਿੰਟੂ ਜੀ ਅਜਮੇਰ ਸਿੰਘ ਹੁਣਾਂ ਨੇ ਵੀ ਕਿਹਾ ਕਿ ਇਹ ਫੈਨੋਮੇਨਾ ਜਿਹੜਾ ਉਹ ਦੁਨੀਆਂ ਭਰ ਦੇ ਵਿਚ ਆ ਕਿ ਵਛਿੰਦੇ ਕਈ ਵਾਰੀ ਇਹ ਸਮਝਦੇ ਨੇ ਜਿਹੜੇ ਪਹਿਲਾਂ ਆਏ ਹੁੰਦੇ ਨੇ ਕਿ ਮਗਰੋਂ ਆ ਕੇ ਕਿੱਦਾਂ ਤਰੱਕੀ ਕਰ ਗਏ। ਇੱਕ ਇਹ ਜਿਹੜਾ ਇੱਕ ਤਬਕਾ ਆ 2-4% ਹੁੰਦਾ ਹੀ ਆਪਣੇ ਹਰੇਕ ਥਾਂ ਹੀ ਆ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਇਸੇ ਹੀ ਤਰਜ਼ ਦੇ ਉੱਤੇ, ਇਸੇ ਹੀ ਥੀਮ ਦੇ ਉੱਤੇ ਇੱਕ ਮੈਸੇਜ ਸਾਨੂੰ ਭੇਜਿਆ ਸੀ ਸਾਡੇ ਸਤਿਕਾਰਯੋਗ ਜਸਪ੍ਰੀਤ ਬੈਂਸ ਹੋਣਾ ਨੇ, ਤੇ ਉਹ ਵੀ ਕਹਿੰਦੇ ਮੈਂ ਇਹ ਇੰਸੀਡੈਂਟ ਥੋੜੀ ਦੇਰ ਪਹਿਲਾਂ ਹੀ ਦੇਖਿਆ ਤੇ ਨਿੰਦਣਯੋਗ ਹੈ ਤੇ ਫਸਟ ਡਿਗਰੀ ਹੋਮੀਸਾਈਡ ਦੇ ਅੰਡਰ ਹੋਣਾ ਚਾਹੀਦਾ। ਤੇ ਕਹਿੰਦੇ ਮੈਂ ਬਲੇਮ ਨਹੀਂ ਕਰ ਰਿਹਾ ਕਿਸੇ ਇੰਡੀਵਿਜੁਅਲ ਨੂੰ ਤੇ ਉਹਨਾਂ ਨੇ ਕ੍ਰਾਈਮ ਕੀਤਾ, ਪਰ ਕਹਿੰਦੇ ਮੈਂ ਇਹ ਆਈ ਵੰਡਰ ਕਿ ਜਿਹੜੀ ਪੌਲਿਨ ਹੈਨਸਨ ਜਿਹੜੀ ਕਿ ਕੰਟਰੋਵਰਸ਼ੀਅਲ ਆਸਟ੍ਰੇਲੀਅਨ ਪੋਲੀਟੀਸ਼ੀਅਨ ਹੈ ਤੇ ਉਹਨੇ ਇਸ ਦਾ ਖੰਡਨ ਕੀਤਾ ਜਾਂ ਨਹੀਂ ਕੀਤਾ। ਤੇ ਕਹਿੰਦੇ ਕਿ ਮੇਰਾ ਆਪਣਾ ਓਪੀਨੀਅਨ ਹੈ ਕਿ ਇੱਕ ਜਿਹੜੀ ਬੈਡ ਫੀਲਿੰਗ ਕਮਿਊਨਿਟੀ ਦੇ ਵਿਚ ਲਿਆਂਦੀ ਜਾ ਰਹੀ ਹੈ, ਰੇਸ਼ੀਅਲ ਟੈਨਸ਼ਨ ਨੂੰ ਵਧਾਇਆ ਜਾ ਰਿਹਾ ਵੋਟਾਂ ਦੇ ਕਾਰਨ, ਉਹ ਵੀ ਇੱਕ ਕਾਰਨ ਹੋ ਸਕਦਾ। ਮਿੰਟੂ ਜੀ ਵੈਸੇ ਇਸ ਐਂਗਲ ਤੋਂ ਹਜੇ ਫਿਲਹਾਲ ਆਪਾਂ ਨਹੀਂ ਸੋਚਿਆ, ਮੈਨੂੰ ਲੱਗਦਾ ਕਿ ਇਹਨੂੰ ਘੋਖਣ ਦੀ ਲੋੜ ਹੈ ਕਿ ਵਾਕਿਆ ਹੀ ਪੌਲਿਨ ਹੈਨਸਨ ਜਿਹੜੇ ਕਿ ਅਕਸਰ ਰੋਟੀਆਂ ਸੇਕਦੇ ਨੇ, ਉਹਨਾਂ ਨੇ ਇਸ ਦੇ ਬਾਰੇ ਕੁਛ ਕੀਤਾ ਜਾਂ ਨਹੀਂ ਕੀਤਾ।
ਦੇਖੋ ਸਭ ਤੋਂ ਵੱਡੀ ਗੱਲ ਤਾਂ ਇੱਕ ਗੱਲ ਕੱਲ ਇਹ ਆ ਰਹੀ ਸੀ ਨਿਕਲ ਕੇ ਵੀ ਇਹ ਜਿਹੜੇ ਇਸ ਏਰੀਏ ਚ ਹੋਇਆ ਹੈ ਘਟਨਾਕ੍ਰਮ, ਇਹ ਪੌਲਿਨ ਦਾ ਏਰੀਆ ਪੈਂਦਾ, ਇਹ ਗੱਲ ਵੀ ਨਿਕਲ ਕੇ ਆ ਰਹੀ ਸੀ, ਪਰ ਹਜੇ ਤੱਕ ਇਹਦੇ ਪੱਕੇ ਸਾਨੂੰ ਕੋਈ ਉਹ ਨੀ ਹੈਗੇ, ਪਰ ਕੋਈ ਇਹ ਬੰਦੇ ਨੇ ਵੀ ਮੇਰੇ ਕੋਲ ਪੁਆਇੰਟ ਲੈ ਕੇ ਆਂਦਾ ਸੀ
ਜੀ। ਸਾਡੇ ਨਾਲ ਕਾਲਰ ਵੀ ਜੁੜ ਚੁੱਕੇ, ਆਪਾਂ ਉਹਨਾਂ ਨੂੰ ਵੀ ਨਾਲ ਲੈਣੇ ਆ। ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ, ਗੁਰਿੰਦਰ ਸਿੰਘ ਬੋਲ ਰਿਹਾ ਮੈਲਬਨ ਤੋਂ
ਜੀ। ਗੁਰਿੰਦਰ ਸਿੰਘ ਕੀ ਹਾਲ ਚਾਲ ਹੈ?
ਠੀਕ ਹੈ ਭਾਈ, ਬਾਈ ਬਾਰੇ ਗੱਲ ਕਰਨੀ ਸੀ। ਮੇਰਾ ਵੀ ਜ਼ਿਲ੍ਹਾ ਤਾਂ ਸੰਗਰੂਰ ਹੀ ਪੈਂਦਾ
ਜੀ,
ਬੜਾ ਹਰਟ ਹੋਇਆ ਸੁਣ ਕੇ, ਤੇ ਥੋੜਾ ਗੁੱਸਾ ਵੀ ਚੜ ਰਿਹਾ। ਗੁੱਸਾ ਉਹ ਲੋਕਾਂ ਨੂੰ ਚੜ ਰਿਹਾ ਜਿਹੜੇ ਕਿਸੇ ਵੀ ਬਹਾਨੇ ਨਾਲ ਖੁਸ਼ੀਆਂ ਮਨਾ ਰਹੇ ਨੇ। ਪਿਛਲੇ ਸਾਲ ਵੀ ਇਹੀ ਲੋਕ ਕਹਿੰਦੇ ਸੀ ਖੁਸ਼ੀ ਨਾ ਮਨਾਓ, ਆਹ ਹੋ ਗਿਆ
ਜੀ,
ਤਾਂ ਇਸ ਸਾਲ ਵੀ ਤਾਂ ਕੁਛ ਹੋਇਆ, ਉਹ ਹੋ ਗਿਆ ਜਿਹੜਾ ਮੈਂ ਤਾਂ ਜ਼ਿੰਦਗੀ ਅੱਜ ਤੱਕ ਸੁਣਿਆ ਨੀ
ਜੀ,
ਕਿਸੇ ਬੱਸ ਡਰਾਈਵਰ ਨੂੰ ਐਵੇਂ ਸਾੜ ਦਿੱਤਾ ਗਿਆ ਹੋਵੇ
ਜੀ।
ਤੇ ਇਹ ਵੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਹੀਨੀਅਸ ਕ੍ਰਾਈਮ ਹੋਇਆ
ਜੀ।
ਤੇ ਮੈਨੂੰ ਜਿਵੇਂ ਪਹਿਲਾਂ ਤੁਸੀਂ ਗੱਲ ਕਰ ਚੁੱਕੇ ਹੋ, ਆਪਦੇ ਘਰੇ ਬਹਿ ਕੇ ਜੋ ਮਰਜ਼ੀ ਕਰੀ ਜਾਓ, ਤੇ ਬਾਹਰ ਪਬਲਿਕ ਚ ਆ ਕੇ ਤੁਹਾਡਾ ਸ਼ੋਅ ਕਰੋ, ਹਨਾ ਕੀ ਫਰਕ ਪੈ ਜੂਗਾ, ਦੁੱਖ ਸ਼ਰੀਕ ਹੀ ਹੋ ਜਾਵੇ, ਤਾਂ ਕੋਈ ਵੀ ਹੋ ਸਕਦਾ ਜੀ, ਸ਼ਾਇਦ ਮੈਂ ਟੈਕਸੀ ਚਲਾਉਣਾ, ਸ਼ਾਇਦ ਮੈਂ ਹੋ ਸਕਦਾ, ਕੋਈ ਵੀ ਹੋ ਸਕਦਾ ਜੀ। ਤਾਂ ਥੋੜਾ ਜਿਹਾ ਅਕਲ ਨਾਲ ਕੰਮ ਲੈਣਾ ਚਾਹੀਦਾ, ਜੇ ਤੁਸੀਂ ਫਿਜੀਕਲੀ ਉਹਨਾਂ ਦੇ ਘਰਦਿਆਂ ਕੋਲ ਜਾ ਕੇ ਨੀ ਕੁਛ ਕਰ ਸਕਦੇ, ਮੈਂਟਲੀ ਉਹ ਕਰ ਦੋ
ਜੀ ਜੀ,
ਦੂਰ ਬਹਿ ਕੇ ਅੱਜੇ ਇੰਨੀ ਗੱਲ ਕਰਨੀ
ਜੀ। ਬਹੁਤ ਬਹੁਤ ਧੰਨਵਾਦ ਗੁਰਿੰਦਰ ਜੀ, ਸ਼ੁਕਰੀਆ ਤੁਹਾਡਾ। ਸੋ ਮਿੰਟੂ ਜੀ, ਮਤਲਬ ਇਹੀ ਆਪਾਂ ਜਿਹੜੀ ਗੱਲ ਕਰ ਰਹੇ ਸੀ ਰੇਸ਼ੀਅਲ ਟੈਂਸ਼ਨ ਦੀ, ਪੌਲ ਇਨਹੈਂਸਨ ਦੀ, ਆਪਾਂ ਉਹਨੂੰ ਗੱਲ ਨੂੰ ਅੱਗੇ ਤੋਰਦੇ ਹਾਂ ਕਿ ਕੁਈਨਜ਼ਲੈਂਡ ਜਿਹੜਾ ਉੱਥੇ ਉਹ ਜ਼ਿਆਦਾ ਪ੍ਰਭਾਵ ਹੈ ਕਿਉਂਕਿ ਆਪ ਉਹ ਕੁਈਨਜ਼ਲੈਂਡ ਦੀ ਹੈ, ਤੇ ਅਕਸਰ ਖ਼ਬਰਾਂ ਦੇ ਵਿੱਚ ਰਹਿੰਦੀ ਆ ਕਿ ਮਤਲਬ ਜਿਹੜੀ ਸਾਡੀਆਂ ਜੌਬਸ ਹੈ, ਮਾਈਗ੍ਰੈਂਟ ਹੈ, ਇੱਥੇ ਆਉਣੇ ਨਹੀਂ ਚਾਹੀਦੇ, ਉਹ ਨਹੀਂ ਕਰਦੇ, ਤੇ ਇਹੀ ਇੰਗਲੈਂਡ ਦੇ ਵਿੱਚ ਵੀ ਕਈ ਪੋਲੀਟੀਸ਼ੀਅਨ ਹੈ ਉਹ ਇਹ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਵੋਟਾਂ ਬਟੋਰਨ ਦੀ, ਜਿਹੜੇ ਇੱਕ ਭਾਵਨਾ ਆ। ਤੇ ਕੱਲ ਹੀ ਮੈਂ ਇੱਕ ਆਪਣਾ ਐਕਸਪੀਰੀਅੰਸ ਸਾਂਝਾ ਕਰਦਾ ਕੱਲ ਦਾ ਹੀ ਮਿੰਟੂ ਜੀ, ਕਿ ਸਾਡੇ ਬੜੇ ਹੀ ਇੱਥੇ ਕਰੀਬ ਬਹੁਤ ਓਲਡ ਜੈਂਟਲਮੈਨ ਰਿਟਾਇਰ ਹੋਏ ਨੇ ਜੀ, ਉਹ ਮਾਈਨਿੰਗ ਦੇ ਵਿੱਚ ਵੀ ਕੰਮ ਕੀਤਾ, ਤੇ ਉਹ ਕਹਿੰਦਾ ਮੈਂ 13 ਸਾਲ ਦਾ ਸੀ ਜਦੋਂ ਦਾ ਮੈਂ ਕੰਮ ਕਰ ਰਿਹਾ, ਆਈ ਐਮ ਸਟਿਲ ਵਰਕਿੰਗ ਰਾਈਟ, ਹੁਣ ਉਹ 80 ਸਾਲ ਤੋਂ ਉੱਤੇ ਆ। ਤੇ ਉਹ ਕਹਿੰਦੇ ਬਈ ਜਿਹੜੇ ਨਾ ਇਹ ਪੋਲੀਟੀਸ਼ੀਅਨ ਹੁੰਦੇ ਨੇ, ਇਹ ਬਿਆਨ ਦਿੰਦੇ ਨੇ, ਬਿਆਨ ਦੇ ਕੇ ਆਪ ਆਰਾਮ ਨਾਲ ਘਰੇ ਜਾ ਕੇ ਸੌ ਜਾਂਦੇ ਨੇ, ਜਾਂ ਇਹ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗ ਜਾਂਦੇ ਨੇ ਫੋਨ ਤੇ, ਪਰ ਜਿਹੜੇ ਘਰੇ ਬੈਠੇ ਹੁੰਦੇ ਨੇ, ਉਹਨਾਂ ਨੇ ਚਲੋ ਕੰਮ ਨਹੀਂ ਹੁੰਦਾ ਉਹਨਾਂ ਕੋਲ, ਜਾਂ ਉਹਨਾਂ ਦੀ ਕਿਤੇ ਜੌਬ ਖੁੱਸ ਗਈ ਹੁੰਦੀ, ਜਾਂ ਉਹਨਾਂ ਨੂੰ ਹੀਣ ਭਾਵਨਾ ਹੋ ਜਾਂਦੀ ਕਿ ਮੈਂ ਕੰਮ ਨਹੀਂ ਕਰ ਸਕਦਾ, ਮੇਰੇ ਤੋਂ ਜ਼ਿਆਦਾ ਹੋਰ ਬੰਦੇ ਕਰ ਸਕਦੇ ਨੇ ਕੰਮ, ਅਸੀਂ ਨਹੀਂ ਕਰ ਸਕਦੇ, ਫਿਰ ਕੀ ਆ ਉਹ ਸੈਂਟਰ ਲਿੰਕ ਤੇ ਚਲ ਜਾਂਦੇ ਨੇ, ਜਾਂ ਡਰੱਗ ਐਡਿਕਟ ਹੋ ਜਾਂਦੇ ਨੇ, ਨਸ਼ਾ ਲੈਣ ਲੱਗ ਪਏ। ਤੇ ਉਹਨਾਂ ਦੇ ਅੰਦਰ ਨਾ ਉਹ ਜਦੋਂ ਟੀਵੀ ਤੇ ਉਹਨਾਂ ਦੇ ਬਿਆਨ ਦੇਖਦੇ ਨੇ, ਤਾਂ ਉਹ ਬਿਆਨ ਸਾਰੀ ਰਾਤ ਉਹਨਾਂ ਦੇ ਦਿਮਾਗ ਦੇ ਵਿੱਚ ਘੁੰਮਦੇ ਰਹਿੰਦੇ ਨੇ, ਤੇ ਉਹਨਾਂ ਨੂੰ ਇਉਂ ਫੀਲ ਹੋ ਜਾਂਦਾ ਵੀ ਸਾਡੀ ਜਿਹੜੀ ਅਸੀਂ ਸਾਡੀ ਇਹ ਮਾੜੀ ਹਾਲਾਤ, ਅਸੀਂ ਗਰੀਬੀ ਦੇ ਵਿੱਚ ਰਹਿ ਰਹੇ ਹਾਂ, ਘੱਟ ਇਨਕਮ ਤੇ ਰਹਿ ਰਹੇ ਹਾਂ, ਇਹਦਾ ਕਾਰਨ ਜਿਹੜਾ ਆ ਉਹ ਵਾਕਿਆ ਹੀ ਮਾਈਗ੍ਰੈਂਟ ਹੈ। ਅਸਲ ਦੇ ਵਿੱਚ ਉਹ ਜਿਹੜੇ ਜੈਂਟਲਮੈਨ ਉਹ ਕਹਿੰਦੇ ਐਕਚੁਲੀ ਮਾਈਗ੍ਰੈਂਟ ਆਉਂਦੇ ਹੀ ਤਾਂ ਆ ਕਿਉਂਕਿ ਉਹ ਕੰਮ ਨਹੀਂ ਕਰ ਰਹੇ ਹੁੰਦੇ ਸਾਡੇ ਬੰਦੇ। ਹੁਣ ਪੰਜਾਬ ਦੇ ਵਿੱਚ ਵੀ ਇਹੀ ਹਾਲਤ ਹੈ, ਪੰਜਾਬ ਦੇ ਵਿੱਚ ਬਾਹਰੋਂ ਬਿਹਾਰ ਤੋਂ ਯੂਪੀ ਤੋਂ ਲੇਬਰ ਕਿਉਂ ਆ ਰਹੀ ਹੈ, ਕਿਉਂਕਿ ਸਾਡੇ ਬੰਦੇ ਆਪਣੇ ਕੰਮ ਕਰਨ ਨੂੰ ਹਟ ਗਏ ਨੇ, ਸਾਡੇ ਆਪਣੇ ਦੇਖ ਲਓ ਜੱਟਾਂ ਦੇ ਮੁੰਡੇ, ਮਤਲਬ ਖੇਤੀਬਾੜੀ ਵਾਲੇ ਮੁੰਡੇ ਮੋਟਰਸਾਈਕਲਾਂ ਤੇ ਘੁੰਮਦੇ ਨੇ, ਕੰਮ ਕਰਦੇ ਨਹੀਂ ਹੈਗੇ, ਠੀਕ ਹੈ ਨਾ। ਸੋ ਇਸ ਕਰਕੇ ਜੇ ਹੁਣ ਕੱਲ ਨੂੰ ਜਿਨ੍ਹਾਂ ਨੇ ਕੰਮ ਕਰਨਾ ਆ ਹਨਾ, ਉਹਨਾਂ ਨੇ ਤਰੱਕੀ ਤਾਂ ਕਰਨੀ ਹੈ, ਸੁਭਾਵਿਕ ਹੀ ਹੈ, ਚਾਹੇ ਉਹ ਯੂਪੀ ਤੋਂ ਆਇਆ ਕੋਈ, ਉਹ ਹੁਣ ਘਰਾਂ ਦੇ ਮਾਲਕ ਵੀ ਬਣਨਾ, ਉਹਨਾਂ ਨੇ ਜ਼ਮੀਨਾਂ ਵੀ ਖਰੀਦਣੀ ਆ, ਠੇਕੇ ਤੇ ਵੀ ਲੈਣਾ ਆ, ਬਿਜ਼ਨਸ ਵੀ ਚਲਾਉਣੇ ਆ, ਤੇ ਅਸੀਂ ਤਾਂ ਫਿਰ ਮੋਟਰਸਾਈਕਲਾਂ ਜੋਗੇ ਰਹਿਣਾ, ਫੇਰ ਅਸੀਂ ਮਾਰ ਮਰਈਆ ਸ਼ੁਰੂ ਕਰੀਏ, ਇਹ ਤਾਂ ਸੁਭਾਵਿਕ ਹੈ। ਹਰ ਥਾਂ ਦੇ ਵਿੱਚ ਇਹੀ ਪ੍ਰੋਬਲਮ ਹੈ, ਜਿੱਦਾਂ ਅਜਮੇਰ ਸਿੰਘ ਹੁਣੇ ਗਿਆ, ਇਹੀ ਇੱਕ ਫੈਕਟਰ ਇੱਥੇ ਵੀ ਕੰਮ ਕਰ ਰਿਹਾ ਆਸਟ੍ਰੇਲੀਆ ਦੇ ਵਿੱਚ ਵੀ। ਹਾਲਾਂਕਿ ਇਸ ਚੀਜ਼ ਦਾ ਖੰਡਨ ਕਰਨਾ ਚਾਹੀਦਾ ਵੀ ਸਾਨੂੰ ਇਸ ਤਰ੍ਹਾਂ ਦੀ ਪੋਲਿਟਿਕਸ ਦੀ ਲੋੜ ਨਹੀਂ ਹੈਗੀ ਆਸਟ੍ਰੇਲੀਆ ਜਿਹੜਾ।
ਬਿਲਕੁਲ ਜੀ, ਦੇਖੋ ਦੇਖੋ ਸਿੱਧੂ ਸਾਹਿਬ, ਇਹ ਮਸਲਾ ਬਹੁਤ ਗੰਭੀਰ ਆ, ਤੇ ਉਹੀ ਚਾਹੇ ਇੰਡੀਆ ਜਾਂ ਚਾਹੇ ਜਿੱਥੇ ਮਰਜ਼ੀ ਆ ਵੀ ਅੰਦਰੋਂ ਇੱਕੋ ਥਾਲੀ ਦੇ ਚਿੱਟੇ ਵੱਟੇ ਆ, ਬਾਹਰ ਦਿਖਾਉਣ ਨੂੰ ਕੁਝ ਗੱਲਾਂ ਹੋਰ ਆ। ਪਿਛਲੇ ਦਿਨ ਉਹ ਵੀਡੀਓ ਜਿਹੜੀ ਸ਼ੇਅਰ ਕੀਤੀ, ਉਹ ਚੀਜ਼ਾਂ ਵੀ ਆਪਾਂ ਸਾਹਮਣੇ ਇਹੀ ਚੀਜ਼ ਹੀ ਆ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਇਹ ਜਿਹੜੇ ਇੱਕ ਕਿਤੇ ਨਾ ਕਿਤੇ ਪੋਲੀਟੀਸ਼ੀਅਨ ਤੋਂ ਵੱਧ ਕੇ ਵੀ ਇੱਕ ਜਿਹੜਾ ਮੈਂ ਤਾਂ ਵੀ ਅਸੀਂ ਆਸਟ੍ਰੇਲੀਆ ਦੇ ਸਿਸਟਮ ਨੂੰ ਸਦਾ ਸਲਾਉਣੇ ਆ ਵੀ ਬਹੁਤ ਵਧੀਆ ਸਿਸਟਮ ਆ, ਪਰ ਮੈਨੂੰ ਇਹ ਸਿਸਟਮ ਥੋੜਾ ਜਿਹਾ ਕਿਤੇ ਨਾ ਕਿਤੇ ਜਿਹੜਾ ਸੋਸ਼ਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਘਰੇ ਬੈਠਿਆਂ ਨੂੰ ਜਿਹੜਾ ਖਵਾਉਣਾ, ਉਹ ਮੈਨੂੰ ਕਿਤੇ ਜਚਿਆ ਨੀ। ਮੈਨੂੰ ਉਹਦੇ ਵਿੱਚ ਲੱਗਦਾ ਵੀ ਇਹ ਚੀਜ਼ਾਂ ਆਪਾਂ ਕਿਤੇ ਨਾ ਕਿਤੇ ਜਿਹੜੀਆਂ ਤੰਗ ਕਰਨ ਵਾਲੀਆਂ ਆਉਣ ਵਾਲੇ ਫਿਊਚਰ ਵਾਸਤੇ ਕੋਈ ਚੰਗੀਆਂ ਨੀ ਹੈ, ਜੇ ਘਰੇ ਬੈਠੇ ਨੂੰ ਕਿਸੇ ਨੂੰ ਤੁਸੀਂ ਸਿਕਿਉਰਿਟੀ ਦਿੰਦੇ ਹੋ ਨਾ ਬਿਨਾਂ ਕੰਮ ਕਰਨ ਦੇ। ਭਾਵੇਂ ਹੁਣ ਬਹੁਤ ਸਾਰੀਆਂ ਚੇਂਜਸ ਆਈਆਂ ਅੱਗੇ ਵਾਂਗੂ ਸੈਂਟਰ ਲਿੰਕ ਨਹੀਂ ਮਿਲਦਾ, ਪਰ ਫੇਰ ਵੀ ਇਹ ਕਿਤੇ ਨਾ ਕਿਤੇ ਹਜੇ ਹੋਰ ਸੁਧਾਰ ਦੀ ਲੋੜ ਹੈ।
ਇੱਥੇ ਆਪਾਂ ਚਿੰਤਨ ਕਰਦੇ ਰਹਾਂਗੇ ਇਸ ਗੱਲ ਦੇ ਉੱਤੇ। ਸਾਡੇ ਨਾਲ ਆਨਲਾਈਨ ਕਾਲ ਦੇ ਨਾਲ ਸਾਡੇ ਸੱਜਣ ਜੁੜੇ ਨੇ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ, ਮੈਂ ਰਾਜਵਿੰਦਰ ਖੱਖ ਬੋਲ ਰਿਹਾ ਜੀ।
ਹਾਂਜੀ ਰਾਜਵਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ, ਆਇਆਂ ਨੂੰ ਕੀ ਕਹਿਣਾ ਚਾਹੋਗੇ?
ਹਾਂਜੀ ਭਾਜੀ, ਇਹੀ ਕਹਿਣਾ ਸੀ ਕਿ ਜੋ ਦੁਖਦਾਈ ਘਟਨਾ ਹੋਈ ਆ, ਕੱਲ ਸਾਰੀ ਦਿਹਾੜੀ ਮਨ ਭਾਰਾ ਭਾਰਾ ਜਾ ਰਿਹਾ ਯਾਨੀ ਕੱਲ ਪਹਿਲੀ ਵਾਰ ਹੋਇਆ ਅਸੀਂ ਬੈਠੇ ਵੀ ਸ਼ਾਮ ਨੂੰ ਫਰੈਂਡ ਵੀ ਤਾਂ ਉਸ ਮੁੰਡੇ ਦੀਆਂ ਗੱਲਾਂ ਚੱਲਦੀ ਰਹੀਆਂ ਪਤਾ ਨੀ ਜਿਵੇਂ ਸਾਰਿਆਂ ਨੂੰ ਐਂ ਲੱਗਦਾ ਸੀ ਵੀ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਘਟਨਾ ਤੁਸੀਂ ਸੱਚ ਜਾਣਿਓ ਵੀ ਇੰਨਾ ਮੇਰੇ ਫਾਦਰ ਸਾਹਿਬ ਵੀ ਐਕਸਪਾਇਰ ਹੋਏ ਨੇ ਇੰਨਾ ਮਨ ਉਦੋਂ ਵੀ ਨੀ ਭਾਰਾ ਜਾ ਰਿਹਾ ਹੈਗਾ ਬਹੁਤ ਜਾਣੀ
ਚਿੰਤਾ ਦਾ ਵਿਸ਼ਾ
ਲੱਗਿਆ ਵੀ ਹਾਂਜੀ ਤੇ ਹੋਰ ਵੀ ਅਸੀਂ ਗੱਲਾਂ ਕਰਦੇ ਰਹੇ ਜਿਵੇਂ ਵੀ ਇੱਕ ਇੱਥੇ ਆਸਟ੍ਰੇਲੀਆ ਦੇ ਇੱਕ ਗੱਲ ਅਸੀਂ ਨੋਟ ਕਰਦੇ ਹੁੰਦੇ ਆ ਵੀ ਇੱਥੇ ਨਾ ਜਿਹੜੇ ਕ੍ਰਾਈਮ ਹੁੰਦੇ ਨੇ ਉਹ ਜਿਹੜੀ ਘਟਨਾ ਹੋਣ ਲੱਗ ਜਾਂਦੀਆਂ ਨੇ ਘਟਨਾਵਾਂ ਤਾਂ ਦੂਜੇ ਜਿਹੜੇ ਸਾਈਕੋ ਜੇ ਬੰਦੇ ਨੇ ਉਹਨਾਂ ਨੂੰ ਫੋਲੋ ਕਰਦੇ ਨੇ ਜਿਵੇਂ ਆਪਾਂ ਪਹਿਲਾਂ ਜਦੋਂ ਸਟੇਸ਼ਨਾਂ ਤੋਂ ਲੁੱਟ ਹੁੰਦੀ ਸੀ ਉਹ ਫਿਰ ਇਹੀ ਘਟਨਾਵਾਂ ਆਉਣ ਲੱਗ ਗਈਆਂ ਵੀ ਸਟੇਸ਼ਨ ਤੋਂ ਜੋ ਕੋਈ ਤੁਰ ਕੇ ਘਰ ਜਾ ਰਿਹਾ ਉਹਨੂੰ ਫੜ ਲੈਣਾ ਕੁੱਟ ਦੇਣਾ ਲੈਪਟਾਪ ਖੋ ਲੈਣਾ ਫਿਰ ਪਿੱਛੇ ਜਾਇਆ ਵੀ ਟੈਕਸੀ ਡਰਾਈਵਰਾਂ ਦੇ ਚਾਕੂ ਮਾਰਨ ਲੱਗ ਗਏ ਫਿਰ ਉਹ ਹੀ ਕੰਮ ਚੱਲਦਾ ਰਿਹਾ ਕਿੰਨਾ ਚਿਰ ਫਿਰ ਆਇਆ ਵੀ ਆ ਕਾਰਾਂ ਚੋਰੀਆਂ ਹੋਣ ਲੱਗ ਗਈਆਂ ਫਿਰ ਕਾਰਾਂ ਹੀ ਚੋਰੀ ਹੋਣ ਲੱਗ ਗਈਆਂ
ਮੈਲਬਨ ਦੇ ਵਿਚ ਤੁਹਾਡੇ ਘਰੀ ਵੜ ਵੜ ਕੇ ਦੇਖੋ ਕਮਿਊਨਿਟੀ ਦਾ ਕਿੰਨਾ ਨੁਕਸਾਨ ਕਰਦੇ ਰਹੇ ਚੋਰੀਆਂ ਦਾ ਬੜਾ ਟ੍ਰੈਂਡ
ਲੁੱਟਣ ਲੱਗ ਗਏ
ਹਾਂਜੀ ਸੋ ਰੱਬ ਨਾ ਕਰੇ
ਯਾਨੀ ਅਸੀਂ ਇਹ ਵੀ ਖਰਚਾ ਜਾਗਿਆ ਵੀ ਇਹ ਇੱਕ ਨਾਲ ਹੋਈ ਆ ਪਰਮਾਤਮਾ ਇਹਨਾਂ ਕਰੇ ਵੀ ਇਹ ਕੋਈ ਹੋਰ ਪੁੱਠੇ ਦਿਮਾਗ ਦਾ ਬੰਦਾ ਉੱਠ ਪਏ ਤਾਂ ਕੋਈ ਕਿਸੇ ਹੋਰ ਨਾਲ ਇਹੋ ਜਿਹੀ ਘਟਨਾ ਵਾਪਰੇ ਤਾਂ ਯਾਨੀ ਅਸੀਂ ਇਹ ਗੱਲਾਂ ਬਾਤਾਂ ਕਰਦੇ ਰਹੇ ਇਹ ਮਨਮੀਤ ਮੇਰਾ ਫਰੈਂਡ ਉਹਦੀ ਸਿਸਟਰ ਬ੍ਰਿਸਬੇਨ ਰਹਿੰਦੇ ਨੇ ਤਾਂ ਉਹ ਕਲਾਸਮੇਟ ਸੀ ਉਹਦਾ ਕੁੜੀ ਸਿਸਟਰ ਦੱਸਦੀ ਸੀ ਮੇਰੇ ਫਰੈਂਡ ਦੀ ਵੀ ਬਹੁਤ ਬਹੁਤ ਚੰਗੇ ਸੁਭਾਅ ਦਾ ਸੀ ਜਿਵੇਂ ਦੀ ਫੋਟੋ ਆ ਜਾਣੀ ਐ ਹਸਮੁਖ ਸੀ ਅਸੀਂ ਵੈਸੇ ਕਦੇ ਮਿਲੇ ਨੀ ਸੀ ਹੈਗੇ
ਨਹੀਂ ਐ ਸੀਗਾ ਜੀ ਬਿਲਕੁਲ ਐ ਸੀਗਾ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ
ਹਾਂਜੀ ਭਾਜੀ ਸਤਿ ਸ੍ਰੀ ਅਕਾਲ ਭਾਜੀ
ਹਾਂਜੀ ਰਾਜਵਿੰਦਰ ਕੱਖ ਸਾਡੇ ਨਾਲ ਜੁੜੇ ਸਨ ਮੈਲਬਨ ਤੋਂ ਔਰ ਸਾਡੇ ਨਾਲ ਹੋਰ ਕਾਲਰ ਵੀ ਜੁੜ ਰਹੇ ਨੇ ਸਤਿ ਸ੍ਰੀ ਅਕਾਲ ਜੀ
ਹੈਲੋ ਸਤਿ ਸ੍ਰੀ ਅਕਾਲ ਮਨਦੀਪ ਸਤਿ ਸ੍ਰੀ ਅਕਾਲ ਮਿੰਟੂ ਗਾ ਜੀ
ਹਾਂਜੀ ਸਤਿ ਸ੍ਰੀ ਅਕਾਲ
ਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਜੀ
ਠੀਕ ਹੈ ਬਸ ਹਾਲ ਤਾਂ ਪਤਾ ਹੀ ਹੈ
ਹਾਂਜੀ
ਮਾੜੇ ਹੀ ਹੈ ਨਾ ਆਪਣੇ
ਹਾਂਜੀ ਤੁਹਾਡਾ ਨਾਮ ਨਹੀਂ ਆ ਰਿਹਾ ਜੀ ਪਹਿਲਾਂ ਤਾਂ ਸਾਨੂੰ ਆਪਣਾ
ਅਮਰਜੀਤ
ਅਮਰਜੀਤ ਹਾਂਜੀ ਮੈਲਬਨ ਤੋਂ
ਹਾਂਜੀ
ਹਾਂ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ ਤੇ ਮੈਨੂੰ ਲੱਗਦਾ ਤੁਸੀਂ ਕਾਫੀ ਇਮੋਸ਼ਨਲ ਹੋਏ ਹੋ ਇਮੋਸ਼ਨਲ ਹੋਣ ਵਾਲੀ ਗੱਲ ਵੀ ਆ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ
ਬਸ ਇੱਕ ਇਹੀ ਹੈ ਕਿ ਇੱਕ ਮਾਂ ਪਿਓ ਨੂੰ ਆਪਾਂ ਕੁਛ ਨਹੀਂ ਕਹਿ ਸਕਦੇ ਨਾ
ਜੀ
ਉਹਨਾਂ ਦਾ ਬੱਚਾ ਤੁਹਾਨੂੰ ਪਤਾ ਹੀ ਆ ਨਾ ਆਪਣੇ ਤੇ ਖੁਦ ਬੀਤੇ ਤੇ ਆਪਾਂ ਸੋਚੋ ਆਪਾਂ ਇਹ ਸੋਚ ਵੀ ਨਹੀਂ ਸਕਦੇ ਹੁੰਦੇ
ਜੀ
ਕਿ ਮਾਪੇ ਨੂੰ ਇਹ ਦਿਨ ਦੇਖਣੇ ਪੈਣਗੇ
ਜੀ ਇਹ ਤਾਂ ਮਤਲਬ ਕਾਫੀ ਮੰਦਭਾਗੀ ਖਬਰ ਹੈ ਤੇ ਮਤਲਬ ਹੁਣ ਚਲੋ ਪਰਿਵਾਰ ਉਹਨਾਂ ਦਾ ਆਸਟ੍ਰੇਲੀਆ ਦੇ ਵਿਚ ਆ ਗਿਆ ਫਿਲਹਾਲ ਥੋੜੀ ਦੇਰ ਪਹਿਲਾਂ ਹੀ ਗੱਲ ਹੋਈ ਸੀ ਪਰ ਇਹ ਵੀ ਬਹੁਤ ਔਖਾ ਟਾਈਮ ਹੈ ਜੀ ਇਸ ਤਰ੍ਹਾਂ ਮਤਲਬ ਟਾਈਮ ਕੱਟਣਾ ਤੇ ਅਸੀਂ ਇਹਨਾਂ ਚੀਜ਼ਾਂ ਦੇ ਵਿਚੋਂ ਵੈਸੇ ਲੰਘੇ ਆ ਕਿਉਂਕਿ ਵਿਦੇਸ਼ਾਂ ਦੇ ਵਿਚ ਕਈ ਵਾਰੀ ਜਦੋਂ ਮੌਤ ਹੁੰਦੀ ਆ ਇਹ ਤਾਂ ਚਲੋ ਹੁਣ ਇੱਥੇ ਆ ਗਏ ਨੇ ਪਰ ਜਿਹੜੇ ਪਿੱਛੇ ਉਡੀਕ ਰਹੇ ਨੇ ਉਹਨਾਂ ਲਈ ਟਾਈਮ ਇਹ ਤਾਂ ਨਾਈਟ ਮੇਅਰ ਇਟਸ ਵੈਰੀ ਹਾਰਡ ਮਤਲਬ ਚਲੋ ਸੰਭਾਲੋ ਜੀ ਆਪਣੇ ਆਪ ਨੂੰ ਥੈਂਕ ਯੂ ਹਾਂਜੀ ਸੋ ਕਾਫੀ ਇਮੋਸ਼ਨਲ ਤੇ ਹੁਣ ਆਪਾਂ ਜਿਹੜੇ ਸੁਨੇਹੇ ਵੀ ਲੈ ਰਹੇ ਆ ਨਾਲ ਦੀ ਨਾਲ ਸੁਰਜੀਤ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀਰ ਜੀ ਬੱਸ ਦੇ ਵਿਚ ਕੈਮਰਾ ਨਹੀਂ ਸੀ ਹਾਂਜੀ ਸੀਗਾ ਜੀ ਉਹਦੀ ਫੁਟੇਜ ਲਈ ਆ ਪੁਲਿਸ ਵਾਲਿਆਂ ਨੇ ਉੱਥੇ ਵੀ ਕੈਮਰਾ ਸੀ ਬਾਹਰ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਸੋ ਸਾਰੀ ਫੁਟੇਜ ਜਿਹੜੀ ਆ ਉਹ ਲਈ ਆ ਜਸਪਾਲ ਸਿੰਘ ਸਿਡਨੀ ਤੋਂ ਕਹਿੰਦੇ ਅੱਜ ਡਰਾਈਵਿੰਗ ਚ ਨਿੱਜੀ ਗੁਰਦੁਆਰਾ ਸਾਹਿਬ ਹੋਸਟਲ ਆਏ ਹੋਏ ਸੀ ਰੌਣਕ ਮੇਲਾ ਗੁਰੂ ਘਰ ਚ ਕੱਲ ਸਾਰਾ ਦਿਨ ਮੈਂ ਰੇਡੀਓ ਸੁਣਦਾ ਰਿਹਾ ਇੱਕ ਗੱਲ ਸਭ ਵਾਂਗ ਹੀ ਮੇਰੇ ਦਿਲ ਦੇ ਵਿਚ ਆ ਕਿ ਕਿਸੇ ਵੀ ਦੇਸ਼ ਦੇ ਵਿਚ ਹੋਵੇ ਤੇ ਜਦੋਂ ਕੋਈ ਉਹਨਾਂ ਦਾ ਨਾਂ ਕਰੇ ਤਾਂ ਮੈਂਟਲੀ ਅਪਸੈਟ ਤੇ ਜੇ ਆਪਣਾ ਕਰੇ ਤਾਂ ਅੱਤਵਾਦੀ ਹੋ ਜਾਂਦਾ ਕਿਤੇ ਨਾ ਕਿਤੇ ਇਹ ਵੀ ਸੱਚ ਹੈ ਜੀ ਦੇਖੋ ਇਸ ਦੇ ਉੱਤੇ ਕਾਫੀ ਡਿਬੇਟ ਹੋਣਾ ਬਣਦਾ ਜਿਹੜਾ ਟੈਰੋਰਿਸਟ ਐਕਟੀਵਿਟੀ ਜਿਹਨੂੰ ਕਹਿੰਦੇ ਨੇ ਉਹ ਕਿਸੇ ਦੀ ਚੱਕ ਦੇ ਵਿਚ ਆ ਕੇ ਜਾਂ ਰੈਂਡਮਲੀ ਕਿਸੇ ਨੂੰ ਮਾਰਨਾ ਮਾਰਿਆ ਤਾਂ ਇਹਨੇ ਵੀ ਪਰ ਉਹ ਕਿਤੇ ਬਾਹਰੋਂ ਮਤਲਬ ਅਣਸੁਖਾਵੀ ਘਟਨਾ ਪੈਦਾ ਕਰਨੀ ਦੇਸ਼ ਦੇ ਵਿਚ ਮਤਲਬ ਅਣਸੁਖਾਵਾਂ ਮਾਹੌਲ ਪੈਦਾ ਕਰਨਾ ਉਹਨੂੰ ਟੈਰੋਰਿਸਟ ਐਕਟੀਵਿਟੀ ਦਾ ਨਾਂ ਦਿੱਤਾ ਜਾਂਦਾ ਪਰ ਜਿਹੜਾ ਮੁੱਢਲੀ ਪੁਲਿਸ ਦੀ ਜਾਣਕਾਰੀ ਆ ਜਾਂ ਬਿਆਨ ਹੈ ਉਹਨਾਂ ਤੋਂ ਇਹ ਉਹਨਾਂ ਨੇ ਬਿਆਨ ਦਿੱਤਾ ਕਿ ਕਿਤੇ ਬਾਹਰੋਂ ਕਿਸੇ ਦਾ ਕੋਈ ਹੱਥ ਨਹੀਂ ਹੈਗਾ ਤੇ ਇਹਨੇ ਜੋ ਵੀ ਕੀਤਾ ਫਿਲਹਾਲ ਆਪਣੇ ਪਰ ਆਪਣੇ ਆਪ ਕੀਤਾ। ਫਿਲਹਾਲ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ। ਤੇ ਜਗਤਾਰ ਗਿੱਲ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਆ। ਅਲੀ ਸ਼ੇਰ ਵਾਲੀ ਘਟਨਾ ਨੇ ਤਕਰੀਬਨ ਸਾਰੇ ਆਸਟ੍ਰੇਲੀਆ ਨੂੰ ਸੋਗ ਚ ਪਾਇਆ, ਤੇ ਇਸੇ ਹੀ ਤਰ੍ਹਾਂ ਹਾਂਗਕਾਂਗ ਨੂੰ ਵੀ ਇਕ ਘਟਨਾਕ੍ਰਮ ਨੇ ਸਾਰੇ ਪੰਜਾਬੀ ਭਾਈਚਾਰੇ ਨੂੰ ਸੋਗ ਚ ਪਾਇਆ ਹੋਇਆ ਹੈ। ਪੁਲਿਸ ਮੁਤਾਬਕ ਇਕ ਪੰਜਾਬੀ ਪਰਿਵਾਰ ਚ ਇਕ ਢਾਈ ਸਾਲ ਇਕਲੌਤੇ ਬੱਚੇ ਨੂੰ ਪੰਜਾਬੀ ਨੌਕਰਾਣੀ ਵੱਲੋਂ ਗਲਾ ਦਬਾ ਕੇ ਮਾਰ ਦਿੱਤਾ ਗਿਆ, ਜਿਸ ਕਾਰਨ ਸਾਰੇ ਪੰਜਾਬੀ ਭਾਈਚਾਰੇ ਸੋਗ ਦੀ ਲਹਿਰ ਫੈਲੀ ਹੋਈ ਹੈ। ਲੋਕ ਦੀਵਾਲੀ ਨੂੰ ਭੁੱਲ ਚੁੱਕੇ ਹਨ ਤੇ ਹਰ ਜਗ੍ਹਾ ਇਸ ਘਟਨਾਕ੍ਰਮ ਦਾ ਜ਼ਿਕਰ ਹੋ ਰਿਹਾ, ਤੇ ਲੋਕ ਸੋਚ ਰਹੇ ਨੇ ਕਿ ਕਿਵੇਂ ਆਪਣੇ ਘਰ ਚ ਕੰਮ ਕਰਨ ਵਾਲੀਆਂ ਤੇ ਵਿਸ਼ਵਾਸ ਕਰਨਗੇ। ਮਿੰਟੂ ਜੀ ਇਹ ਵੀ ਦੇਖੋ
ਕਿੰਨਾ ਬਹੁਤ ਹੀ ਦੇਖੋ, ਇੱਕ ਤੁਸੀਂ ਸ਼ੈਲਟਰ ਵਾਸਤੇ ਬੱਚੇ ਦੀ, ਜਿਹੜਾ ਅਨਭੋਲ ਬੱਚਾ ਜਿਹਨੂੰ ਕੁਛ ਪਤਾ ਹੀ ਨੀ, ਉਹਦੇ ਲਈ ਤਾਂ ਸਾਰੇ ਉਹ ਆ ਬਰਾਬਰ ਆ, ਤਾਂ ਉਹਨੂੰ ਮਾਰਨਾ ਬਹੁਤ ਦੁੱਖ ਦੀ ਗੱਲ ਆ। ਕੱਲ ਪਰਸੋਂ ਵੀ ਮੈਨੂੰ ਇੱਕ ਦੋ ਵੀਡੀਓ ਹੱਥ ਲੱਗੀਆਂ ਸੀ, ਇਵੇਂ ਜੇ ਇੱਕ ਬੱਚਿਆਂ ਦੀ ਮਾਰ ਕਟਾਈ ਕਰਦੇ, ਤੇ ਮੈਂ ਸਾਰਾ ਦਿਨ ਅਪਸੈਟ ਰਿਹਾ ਸੀ। ਇੱਕ ਟੀਚਰ ਬੱਚਿਆਂ ਨੂੰ ਮਾਰ ਰਿਹਾ ਸੀ, ਇੱਕ ਮਾਂ ਬੱਚੇ ਨੂੰ ਮਾਰ ਰਹੀ ਸੀ, ਤੇ ਮੈਨੂੰ ਇਹ ਲੱਗ ਰਿਹਾ ਸੀ ਵੀ ਕਿਵੇਂ ਲੱਭੇ ਜਾ ਸਕਦੇ ਜੇ ਲੋਕ, ਤੇ ਬਹੁਤ ਦੁੱਖ ਲੱਗਦਾ ਜੀ ਜਦੋਂ।
ਹਾਂਜੀ ਜਗਤਾਰ ਜੀ, ਕਾਲ ਕਰਿਓ ਜੇ ਅਗਰ ਤੁਸੀਂ ਕਰ ਸਕਦੇ ਹੋ, ਸਕਾਈਪ ਤੇ ਕਰ ਲਿਓ harman.radio.com ਤੇ, ਜ਼ਿਆਦਾ ਜਾਣਕਾਰੀ ਸੀ ਤੁਹਾਡੇ ਤੋਂ ਲੈਣਾ ਚਾਹਾਂਗੇ। ਤੇ ਇੱਧਰ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਕਰਨਵੀਰ ਹੁਣਾਂ ਨੇ ਸਾਂਝ ਪਾਈ ਸੀ, ਉਹਦਾ ਵੀ ਆਪਾਂ ਗੱਲਬਾਤ ਕਰਨੀ ਹੈ। ਮਹਿੰਦਰ ਸਿੰਘ ਹਾਂਸੂਣੀ ਵੀ ਅਫਸੋਸ ਜ਼ਾਹਰ ਕੀਤਾ, ਤੇ ਨਿੱਕਾ ਢਿੱਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਉਹ ਵੀ ਕਹਿੰਦੇ ਬੈਠੇ ਆ ਜੀ, ਪ੍ਰੋਗਰਾਮ ਸੁਣ ਰਹੇ ਆ। ਅਮਨ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਉਹਨਾਂ ਨੇ ਇੱਕ ਵਿਚਾਰ ਭੇਜਿਆ ਕਿ ਭਗਵਾਨ ਦਾ ਮਤਲਬ ਹੁੰਦਾ ਪੱਬੇ ਤੋਂ ਭੂਮੀ, ਗਗਨ ਗੱਗੇ ਤੋਂ ਗਗਨ, ਬਾਵੇ ਤੋਂ ਵਾਯੂ, ਆਏ ਤੋਂ ਐੜੇ ਤੋਂ ਅਗਨੀ ਤੇ ਨੰਨੇ ਤੋਂ ਨੀਰ, ਇਹ ਹੈ ਭਗਵਾਨ। ਐਵੇਂ ਬੰਦਿਆਂ ਦੀ ਪੂਜਾ ਕਰਨੀ ਛੱਡੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਬਹੁਤ ਵਧੀਆ ਜਾਣਕਾਰੀ ਤੁਸੀਂ ਭੇਜੀ ਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਕੁਲਦੀਪ ਸਿੰਘ ਵੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਇੱਕ ਆ ਸਰਦਾਰ ਜੇ ਪੀ ਸਿੰਘ ਹੈ ਜੀ, ਕੱਲ ਵੀ ਮੈਨੂੰ ਇਹਨਾਂ ਦੀ ਆਈ ਸੀ, ਤੇ ਉਹ ਕਹਿੰਦੇ ਕਿ ਉਹ ਨਾਲ ਕੰਪੇਅਰ ਕਰ ਰਹੇ ਨੇ ਜੀ, ਜਿਹੜੇ ਆਸਟ੍ਰੇਲੀਆ ਦੇ ਮਿਸ਼ਨਰੀ ਨਹੀਂ ਸੀ ਕਾਫੀ ਸਾਲ, 10 ਸਾਲ ਪਹਿਲਾਂ ਉੜੀਸਾ ਦੇ ਵਿਚ ਜਾਲ ਕੇ ਮਾਰੇ ਕੱਟੜਪੰਥੀਆਂ ਨੇ 1999 ਦੇ ਵਿਚ, ਉਸ ਖ਼ਬਰ ਨੂੰ ਕੰਪੇਅਰ ਕਰ ਰਿਹਾ ਸਰਦਾਰ ਜੇ ਪੀ ਸਿੰਘ। ਮਿੰਟੂ ਜੀ
ਦੇਖੋ, ਕੁਝ ਇੱਕ ਕੰਟਰੋਵਰਸ਼ਲ ਬੰਦੇ ਹੁੰਦੇ ਆ ਜੀ, ਇਨ੍ਹਾਂ ਲੋਕਾਂ ਨੂੰ ਸਾਰਿਆਂ ਦਾ ਪਤਾ ਹੀ ਆ ਵੀ ਜੇ ਅੱਜ ਇੱਕ ਆਹ ਜਿਹੜਾ ਬੰਦਾ ਫੜਿਆ ਗਿਆ ਬ੍ਰਿਸਬੇਨ ਦੇ ਵਿਚ ਜਿਹਨੇ ਇਹ ਘਟਨਾਕ੍ਰਮ ਕਾਰੀ ਕੀਤਾ ਐਂਥਨੀ, ਤਾਂ ਮੈਨੂੰ ਤਾਂ ਇਹ ਬੰਦੇ ਚ ਤੇ ਉਸ ਬੰਦੇ ਚ ਕੋਈ ਫਰਕ ਨਹੀਂ ਦਿਖਾਈ ਦੇ ਰਿਹਾ ਜੇ ਇਹੋ ਜਿਹੀਆਂ ਗੱਲਾਂ ਕਰ ਰਹੇ ਆ। ਤੇ ਮੈਂ ਬਹੁਤ ਸਾਰੇ ਅਖਬਾਰਾਂ ਤੋਂ ਵੀ ਬੜਾ ਅਪਸੈਟ ਆਂ ਜੀ, ਬਹੁਤ ਸਾਰੇ ਲੋਕਾਂ ਤੋਂ ਵੀ ਬੜਾ ਅਪਸੈਟ ਆਂ, ਜਿਹੜੇ ਲੋਕ ਫੇਸਬੁੱਕਾਂ ਦੇ ਉੱਤੇ ਬੈਠੇ ਆਪਦੇ ਬੈਡਰੂਮ ਚ ਬੈਠੇ ਹੋਏ ਇਹੋ ਜਿਹੀਆਂ ਅੱਗ ਤੇ ਚੰਗਿਆੜੀਆਂ ਸਿੱਟ ਰਹੇ ਆ। ਜਿਹੜੀ ਅੱਗ ਤੇ ਚੰਗਿਆੜੀ ਨੂੰ ਮਨਮੀਤ ਨੇ ਸਾੜਿਆ, ਉਸ ਅੱਗ ਤੇ ਚੰਗਿਆੜੀਆਂ ਚ ਕੋਈ ਫਰਕ ਨਹੀਂ, ਭੋਰਾ ਵੀ ਫਰਕ ਨਹੀਂ, ਜਿਹੜੇ ਬੰਦੇ ਰਜਾਈਆਂ ਚ ਬੈਠ ਕੇ ਸਿੱਟ ਰਹੇ ਆ। ਜਾਂ ਕਈ ਲੋਕ ਨਾ ਬਿਨਾ ਮਤਲਬ ਤੋਂ ਨਾ ਉਹਨੂੰ ਇਹੋ ਜਿਹਾ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਦੇਖੋ ਪੰਜਾਬੀ ਜਾਗਰਣ ਇੱਕ ਮੇਨ ਅਖਬਾਰ ਆ, ਤੇ ਉਸ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਜਿਹੜੀ ਅੱਜ ਨਿਊਜ਼ ਲੱਗੀ ਆ ਉਹਨੂੰ ਹੋਰ ਇੱਕ ਚੀਜ਼ ਦੇ ਤੌਰ ਦੇ ਉੱਤੇ ਪੇਸ਼ ਕੀਤਾ ਉਹਨਾਂ ਨੇ। ਉਨ੍ਹਾਂ ਨੇ ਇਹ ਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਮਨਮੀਤ ਨੇ ਜੀ ਮਰਨ ਤੋਂ ਪਹਿਲਾਂ 11 ਬੰਦਿਆਂ ਨੂੰ ਆਪਦੀ ਬਹਾਦਰੀ ਨਾਲ ਬਚਾ ਲਿਆ, ਉਨ੍ਹਾਂ ਨੂੰ ਬਾਹਰ ਕੱਢਿਆ, ਉਨ੍ਹਾਂ ਨੂੰ ਐਂ ਕਰਿਆ ਵੀ ਟੋਟਲ ਹੀ ਗੱਲ ਬਣਾਤੀ। ਇਹਦੇ ਨਾਲ ਕੋਈ ਮਨਮੀਤ ਦਾ ਕੱਦ ਵੱਡਾ ਨਹੀਂ ਹੋਣ ਲੱਗਿਆ, ਮਨਮੀਤ ਦਾ ਕੱਦ ਉਹੀ ਬਥੇਰਾ ਵੱਡਾ ਸੀ, ਤੇ ਉਹ ਉਂਝ ਹੀ ਸਾਰਿਆਂ ਦਾ ਹਰਮਨ ਪਿਆਰਾ, ਉਹਦੇ ਨਾਲ ਜਿਹੜਾ ਹਾਦਸਾ ਵਾਪਰਿਆ ਉਸੇ ਨਾਲ ਹੀ ਸਾਡੀਆਂ ਭਾਵਨਾਵਾਂ ਬਹੁਤ ਜੁੜੀਆਂ ਹੋਈਆਂ। ਤੇ ਜੇ ਤੁਸੀਂ ਅੱਜ ਇਹ ਗੱਲਾਂ ਬਦਲਣ ਲੱਗ ਗਏ ਤੇ ਆਉਣ ਵਾਲੇ ਦਿਨਾਂ ਚ ਉਹੀ ਗੱਲ ਹੁੰਦੀ ਹੈ ਨਾ ਵੀ ਇਤਿਹਾਸ ਬਦਲ ਜਾਂਦਾ, ਤੇ ਸੱਚਾਈ ਤੋਂ ਲੋਕ ਕੋਹਾਂ ਦੂਰ ਹੋ ਜਾਂਦੇ ਆ। ਸੋ ਇਹ ਇਹੋ ਜਿਹੇ ਲੋਕਾਂ ਦਾ ਪਬਲਿਕਲੀ ਸਾਨੂੰ ਵੀ ਨਿੰਦਿਆ ਕਰਨੀ ਚਾਹੀਦੀ ਹੈ, ਬਾਈਕਾਟ ਕਰਨਾ ਚਾਹੀਦਾ।
ਇੱਕ ਫੇਸਬੁੱਕ ਤੇ ਮੈਨੂੰ ਇਹ ਵੀ ਬੜਾ ਕਿ ਉਹ ਜਿਹੜੇ ਬੰਦੇ ਨੇ ਜਿਹੜਾ ਕਿ ਟੈਕਸੀ ਡਰਾਈਵਰ ਸੀ ਜਿਹਨੇ ਬਾਰੀ ਖੋਲੀ, ਕਈ ਲੋਕ ਹੁਣੇ ਤਾਨੇ ਮਾਰਨ ਲੱਗ ਗਏ, ਇਹਨੂੰ ਕੱਲੇ ਨੀ ਸਨਮਾਨ ਦਿੰਦੇ, ਇਹਨੂੰ ਕੱਲੇ ਨੀ ਉਹ ਕਰਦੇ, ਤੇ ਉਹ ਬੰਦੇ ਵਿਚਾਰੇ ਮਤਲਬ ਉਹ ਕਰ ਰਹੇ ਨੇ ਉੱਥੇ ਜਿਹੜੇ ਰਹਿੰਦੇ ਵੀ ਨੀ। ਫਿਲਹਾਲ ਸਾਰਾ ਬ੍ਰਿਸਬੇਨ ਸਾਰਾ ਭਾਈਚਾਰਾ ਜਿਹੜੀ ਉਸਦੀ ਅੰਤਿਮ ਕਾਰਵਾਈ ਉਸਦੇ ਵਿਚ ਲੱਗਾ ਹੋਇਆ, ਤੇ ਉਹ ਕੁਛ ਬੰਦੇ ਬਾਹਰ ਬੈਠੇ ਰਜਾਈਆਂ ਦੇ ਵਿਚ ਆ ਫੋਟੋਆਂ ਪਾ ਪਾ ਕੇ ਸ਼ੇਅਰ, ਇਹਨਾਂ ਨੂੰ ਕੱਲੇ ਨੀ, ਜੇ ਪੰਜਾਬੀ ਹੁੰਦਾ ਤਾਂ ਉਹਨੇ ਐਂ ਕਰ ਦੇਣਾ ਸੀ, ਜੇ ਐਂ ਹੁੰਦਾ, ਇਹ ਹੁਣ ਸਿਰਫ ਕਾਲਾ ਕਰਕੇ ਨੀ ਇਹਨੂੰ ਕਰਦੇ, ਉਹ ਆਪਣਾ ਵਿਚ ਮਤਲਬ ਸੱਪ ਛੱਡੀ ਜਾਂਦੇ ਨੇ, ਮਤਲਬ ਬਲਿਹਾਰੇ ਜਾਂਦੇ ਆ ਜੀ ਇਹਨਾਂ ਬੰਦਿਆਂ ਦੇ ਜਿਹੜੇ ਫੇਸਬੁੱਕ ਦੇ ਉੱਤੇ ਲਾਈਕ ਤੇ ਸ਼ੇਅਰ ਲੈਣ ਦੀ ਖਾਤਰ ਇਹੋ ਜਿਹੀਆਂ ਅਣਸਕਾਫੀਆਂ ਗੱਲਾਂ ਪਾਉਂਦੇ ਨੇ। ਤੇ ਜਸਪਾਲ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਜਸਪਾਲ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਇਹ ਬੜੀ ਅਫਸੋਸ ਦੀ ਗੱਲ ਹੈ ਕਿ ਇਹ ਟ੍ਰੈਜਡੀ ਹੋਈ ਹੈ ਤੇ ਬੱਚੇ ਦੀ ਜਾਨ ਗਈ ਹੈ, ਤੇ ਪਰਿਵਾਰ ਨੂੰ ਭਾਣਾ ਬਖਸ਼ੇ ਪਰਮਾਤਮਾ। ਤੁਹਾਡੇ ਨਾਲ ਮੈਂ ਇਹ ਗੱਲ ਸ਼ੇਅਰ ਕਰਨੀ ਚਾਹੁੰਦਾ ਸੀ, ਮੈਂ ਪੌਲੀ ਹੈਰਿਸਨ ਨੂੰ ਖੁਦ ਮਿਲਿਆ ਬਾਈ ਫੇਸ, ਮੈਂ ਉਹਨੂੰ ਇਹ ਗੱਲ ਪੁੱਛੀ ਸਿਡਨੀ ਜਦੋਂ ਐਮ ਪੀ ਬਣੀ ਸੀ ਮੈਨੂੰ, ਪਰ ਉਹਦੇ ਜਿਹੜੇ ਸਕਿਉਰਿਟੀ ਗਾਰਡ ਸੀ ਉਹਨਾਂ ਨੇ ਮੈਨੂੰ ਬਾਹਲੀ ਗੱਲ ਨੀ ਕਰਨ ਦਿੱਤੀ। ਮੈਂ ਉਹਨੂੰ ਇਹ ਪੁੱਛਿਆ ਵੀ ਤੂੰ ਮਾਈਗ੍ਰੇਟਾਂ ਦੇ ਵਿਰੁੱਧ ਕਿਉਂ ਬੋਲਦੀ, ਵਰਡ ਸਰੀ ਦਾ
ਕੀ ਕਿਹਾ ਫਿਰ ਉਹਨਾਂ ਨੇ?
ਤੇ ਮੈਂ ਕਿਹਾ ਵੀ ਤੂੰ ਮੇਰੇ ਟੀਵੀ ਤੇ ਆ, ਇੱਥੇ ਜਿਹੜੇ ਤੁਹਾਡੇ ਕੰਟਰੀ ਚ ਮਾਈਗ੍ਰੇਟ ਡਾਕਟਰ ਇੰਜੀਨੀਅਰ ਆਈ ਟੀ ਪ੍ਰੋਫੈਸਰ ਆਉਂਦੇ ਨੇ, ਠੀਕ ਹੈ, ਤੁਹਾਡੇ ਕੰਟਰੀ ਚ ਉਹਨਾਂ ਨੇ ਗਰੋਥ ਕੀਤੀ ਹੈ, ਤੇ ਜੇ ਤੂੰ ਕੋਈ ਵੋਟਾਂ ਲੈਣੀਆਂ ਨੇ ਕੋਈ ਸੋਲਿਡ ਪਾਲਿਸੀ ਤੇ ਲੈ, ਤੁਸੀਂ ਲੈਂਡ ਸੈਲਿੰਗ ਕਰ ਰਹੇ ਹੋ, ਐਸਟ ਸੈਲਿੰਗ ਕਰ ਰਹੇ ਹੋ, ਉਹਨਾਂ ਨਾਲ ਮਾਈਗ੍ਰੇਂਟ ਵੀ ਨੇ, ਅਸੀਂ ਇੱਥੇ ਸਾਡੇ ਮੇਰੇ ਬੱਚੇ ਨੇ ਤੇ ਉਹਨਾਂ ਨੇ ਇੱਥੇ ਰਹਿਣਾ, ਕੰਟਰੀ ਥੋੜਾ ਛੱਡ ਕੇ ਜਾਣਾ। ਤੇ ਫਿਰ ਉਹ ਕਹਿੰਦੀ ਮੈਂ ਬਿਜ਼ੀ ਆ, ਮੈਂ ਗੱਲ ਨੀ ਕਰ ਸਕਦੀ। ਤੇ ਮੈਂ ਕਿਉਂ ਨੀ ਕਰ ਸਕਦੀ, ਮੈਂ ਥੋੜਾ ਗ੍ਰਸਤ ਹੋਇਆ। ਸਕਿਉਰਟੀ ਵਾਲਾ ਕਹਿੰਦੇ ਵੀ ਮਿਸਟਰ ਸਿੰਘ ਪਲੀਜ਼ ਕਾਮ ਡਾਊਨ। ਤੇ ਮੈਂ ਕਿਹਾ ਵੀ ਤੂੰ ਸਾਡੇ ਨਾਲ ਗੱਲ ਕਰ, ਤੂੰ ਤੇਰੇ ਨਾਲ ਅਸੀਂ ਗੱਲ ਕਰਨਾ ਚਾਹੁੰਦੇ। ਇਹਦੇ ਵਿਚ ਪਹਿਲਾਂ ਵੀ ਆਸਟ੍ਰੇਲੀਆ ਜਿਵੇਂ ਆਪਦੇ ਜਿਵੇਂ ਬੱਚਿਆਂ ਨੂੰ ਮੋਬਾਇਲ ਫੋਨ ਖੋਲਦੇ ਸੀ ਜਾਂ ਇਧਰ ਉਧਰ ਕਰਦੇ ਸੀ, ਕਿਉਂਕਿ ਇਹ ਲੋਕੀ ਆਸਟ੍ਰੇਲੀਆ ਸ਼ਰੇਆਮ ਓਪਨ ਨੀ ਕਹਿ ਸਕਦਾ ਰੇਸ਼ੀਅਲ, ਕਿਉਂਕਿ ਇੰਟਰਨੈਸ਼ਨਲ ਤੇ ਕੰਡੈਮ ਹੁੰਦਾ। ਪਰ ਮਾਈਗ੍ਰੈਂਟਾਂ ਨੂੰ ਇਹ ਹੁਣ ਫੀਲ ਕਰਦੇ ਨੇ ਇਹਨਾਂ ਦੇ ਬੱਚੇ ਜਿਹੜੇ ਜੰਗ ਨੇ ਕਿ ਸਾਡੀਆਂ ਜੋਬਾਂ ਰਹੇ ਨੇ, ਪਰ ਆਪ ਇਹਨਾਂ ਦੇ ਕੋਈ ਸਬਿਲਟੀ ਨੀ, ਨਾ ਕੋਈ ਕੰਮ ਕਰਨ ਦੀ ਕਪੈਸਿਟੀ ਹੈ, ਵਿਹਲੇ ਰਹਿੰਦੇ ਨੇ। ਤੇ ਜ਼ਿਆਦਾ ਜਿਹੜੇ ਚੱਕਰ ਨੇ ਇਹ ਜ਼ਿਆਦਾ ਜਿਹੜੇ ਹੌਕ ਕਮਿਸ਼ਨ ਦੇ ਅਰਾਊਂਡ ਏਰੀਏ ਨੇ ਉਹਨਾਂ ਚ ਇਹੋ ਜਿਹੇ ਬੰਦੇ ਹੁੰਦੇ ਨੇ।
ਬਜ਼ੁਰਗ ਗੋਰੇ ਦੀ ਗੱਲ ਦੱਸ ਰਿਹਾ ਸੀ, ਜਿਹੜੇ ਆਸਟ੍ਰੇਲੀਆ ਦੇ ਵਿਚ 5.6 ਜਾਂ 7% ਜਿਹੜਾ ਅਨਇੰਪਲੋਇਮੈਂਟ ਰੇਟ ਹੈ, ਠੀਕ ਹੈ ਜੀ, ਉਹਦੇ ਵਿਚੋਂ ਵੀ ਕਹਿ ਲੋ ਕਿ 1% ਰੱਖ ਲੋ, 1% ਇਹੋ ਜਿਹੇ ਬੰਦੇ ਨੇ ਜਿਹੜੇ ਬਾਕੀ ਸਾਰੇ ਕੰਮ ਕਰ ਰਹੇ ਨੇ, ਬੜੇ ਮਿਹਨਤ ਕਰ ਰਹੇ ਨੇ ਆਸਟ੍ਰੇਲੀਅਨ, ਜਿਨ੍ਹਾਂ ਦੇ ਵਿਚ ਸਾਰੇ ਹੀ ਆ ਜਾਂਦੇ ਆ, ਮਾਈਗ੍ਰੈਂਟ ਵੀ ਆ ਜਾਂਦੇ ਨੇ, ਬਛਿੰਦੇ ਵੀ ਆ ਜਾਂਦੇ ਨੇ, ਬਹੁਤ ਕੰਮ ਕਰਦੇ, ਚੰਗੇ ਤੋਂ ਚੰਗੇ ਬੰਦੇ ਵੀ ਬੈਠੇ ਆ। ਪਰ ਜਿਹੜੇ 1-2% ਦੀ ਵੋਟ ਜਿਹੜੀ ਸਵਿੰਗ ਕਰਾਉਣ ਨੂੰ ਲੈਂਦੇ ਨੇ ਜਾਂ ਉਹਨਾਂ ਦੇ ਅੰਦਰ ਇਹ ਕੂੜ ਤੇ ਝੂਠ ਤੇ ਨਫ਼ਰਤ ਭਰਦੇ ਨੇ ਪੋਲੀਟੀਸ਼ੀਅਨ, ਉਹ ਬੰਦੇ ਫੀਲ ਕਰਦੇ ਨੇ ਕਿ ਸਾਡੀਆਂ ਅੱਛਾ ਸਾਡਾ ਜਿਹੜਾ ਅਸੀਂ ਕੰਮ ਨਹੀਂ ਕਰਦੇ, ਸੈਂਟਰ ਲਿੰਕ ਦੇ ਆ, ਮਾੜੇ ਹਾਲਾਤਾਂ 'ਚ ਰਹਿੰਦੇ ਹਾਂ ਹਾਊਸਿੰਗ ਕਮਿਸ਼ਨ ਦੇ ਵਿਚ, ਉਹਦਾ ਕਾਰਨ ਮਾਈਗ੍ਰੈਂਟ ਹੈ, ਉਹਦਾ ਕਾਰਨ ਐਕਚੁਲੀ ਮਾਈਗ੍ਰੈਂਟ ਨਹੀਂ ਹੈਗੇ, ਉਹਦਾ ਕਾਰਨ ਉਹ ਆਪ ਹੀ ਨੇ ਕਿ ਉਹਨਾਂ ਨੇ ਆਪਣੇ ਆਪ ਨੂੰ ਅਪਸਕਿੱਲ ਨਹੀਂ ਕੀਤਾ, ਆਪਣੇ ਆਪ ਨੂੰ ਕੰਮ ਨਹੀਂ ਕਰਦਾ। ਇਹੀ ਹਾਲਤ ਪੰਜਾਬ ਦੇ ਵਿਚ ਹੈ ਜਸਪਾਲ ਜੀ।
ਮੈਂ ਵੀ ਕਹਿ ਸੀ ਇੱਥੇ ਐਮ ਪੀ ਸੀ ਜਾਂ ਇੱਥੇ ਮੈਂ ਇੱਕ ਰੇਡੀਓ ਤੇ ਕਿਹਾ ਸੀ ਵੀ ਮਹਾਂ ਜਿਹੜੇ ਤੁਹਾਡੇ ਜੰਗ ਬੰਦੇ ਨੇ ਹੌਸਪੀਟਲ ਵਿੱਚ
ਜੀ,
ਇਹਨਾਂ ਤੁਸੀਂ ਫੋਰਸ ਲਈ ਮਿਲਟਰੀ ਚ ਕਿਉਂ ਨੀ ਭੇਜਦੇ 5 ਸਾਲ ਵਾਸਤੇ
ਜੀ?
ਇਹ ਲੋਕਾਂ ਦੇ ਇੱਥੇ ਰਿਕੁਐਸਟ ਕਰਦੇ, ਸਾਡੇ ਵੀ ਪ੍ਰੋਬਲਮ ਆ ਗਈ ਸੀ, ਮੈਂ ਐਮ ਪੀ ਨੂੰ ਕਿਹਾ ਫਿਰ ਪੁਲਿਸ ਪਾਸ ਲਾ ਕੇ ਅਸੀਂ ਤਾਂ ਖਤਮ ਕਰਤੀ ਸੀ
ਜੀ।
ਪਰ ਮੈਂ ਕਿਹਾ ਵੀ ਇਹ ਬੰਦੇ ਜਿਹੜੇ ਇੱਥੇ ਸੜਕਾਂ ਦੇ ਰਾਤ ਨੂੰ ਤੁਰੇ ਫਿਰਦੇ ਨੇ, ਵਾਈ ਨੋਟ ਸੈਲ ਦੇ ਮਿਲਟਰੀ? ਮਿਲਟਰੀ ਤੁਸੀਂ ਇੰਨਾ ਐਡਵਰਟਾਈਜ਼ ਕਰਦੇ ਹੋ, ਜੌਨ ਹਾਰਬਰ ਨੇ 33 ਮਿਲੀਅਨ ਐਡਵਰਟਾਈਜ਼ ਤੇ ਖਤਮ ਕਰਤਾ ਸੀ, ਮਿਲਟਰੀ ਚ ਕੋਈ ਭਰਤੀ ਨਹੀਂ ਹੁੰਦਾ, ਮੈਂ ਇਹਨਾਂ ਨੂੰ 5 ਸਾਲ ਵਾਸਤੇ ਕਿਉਂ ਨੀ ਭੇਜਦੇ? ਡੋਨਟ ਗਿਵ ਦੇਮ ਚੋਇਸ
ਜੀ। ਜਸਪਾਲ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਜੁੜੇ ਤੇ ਆਪਣੇ ਵਿਚਾਰ ਸਾਂਝੇ ਕੀਤੇ, ਥੈਂਕ ਯੂ ਜੀ।
ਹੋਣਾ ਚਾਹੀਦਾ ਤੇ ਯੂਨਿਟੀ ਹੋਣੀ ਚਾਹੀਦੀ ਹੈ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਪੈ ਜਾਵੇ
ਜੀ,
ਤਾਂ ਕਿ ਆਉਣ ਵਾਲੀਆਂ ਚੀਜ਼ਾਂ ਇਹ ਨਾ ਹੈਪਨ ਹੋਣ
ਜੀ। ਜੀ ਸ਼ੁਕਰੀਆ ਜੀ ਜਸਪਾਲ ਜੀ, ਥੈਂਕ ਯੂ। ਹਾਂਜੀ ਤੇ ਮਿੰਟੂ ਜੀ, ਆਪਣੇ ਕਰਨਵੀਰ ਹੁਣੀ ਸ਼ੈਪਟਨ ਵਾਲਿਆਂ ਨੇ ਵੀ ਇਸੇ ਹੀ ਐਂਗਲ ਤੋਂ ਗੱਲ ਕਰਨੀ ਚਾਹੀਏ ਆ, ਵਿਚਾਰ ਦੇ ਜ਼ਰੀਏ ਉਹ ਵਿਚਾਰ ਪੁੱਛਦੇ ਆ, ਮੈਨੂੰ ਲੱਗਦਾ ਉਹ ਜਿਹੜੇ ਵਿਚਾਰ ਨੇ ਆਟੋਮੈਟਿਕਲੀ ਕਾਲ ਦੇ ਜ਼ਰੀਏ ਜਾਂ ਅਸੀਂ ਗਾਹੇ ਵਗਾਹੇ ਕਰੀ ਜਾ ਰਹੇ ਹਾਂ, ਤੇ ਉਹਨਾਂ ਨੇ ਵੀ ਇਸੇ ਹੀ ਐਂਗਲ ਤੋਂ ਗੱਲ ਕੀਤੀ ਸੀਗੀ ਕਿ ਅਕਸਰ ਇਹ ਦੇਖਣ ਨੂੰ ਮਿਲਦਾ ਕਿ ਕਈ ਲੋਕ ਸੈਂਟਰ ਲਿੰਕ ਦੀ ਤੋਂ ਡੋਲ ਲੈਣ ਲਈ ਹੀ ਮਾਨਸਿਕ ਬਿਮਾਰ ਹੋਣ ਦਾ ਪਬਲਿਕ ਚ ਡਰਾਮਾ ਕਰਦੇ ਰਹਿੰਦੇ ਨੇ, ਪਰ ਕਈ ਵਾਰੀ ਅਜਿਹੇ ਡਰਾਮੇ ਬੜੇ ਹਾਨੀਕਾਰਨ ਹੁੰਦੇ ਨੇ, ਉਹ ਕਈ ਵਾਰੀ ਉਹ ਹੁੰਦੇ ਵੀ ਨਹੀਂ ਪਰ ਡਾਕਟਰਾਂ ਨੂੰ ਡਰਾਮਾ ਕਰ ਕਰਕੇ ਉਹ ਇਹੋ ਜਿਹੀਆਂ ਮਤਲਬ ਫੈਸਿਲਿਟੀਆਂ ਲੈਣ ਦੀ ਕੋਸ਼ਿਸ਼ ਕਰਦੇ ਨੇ। ਤੇ ਚਲੋ ਇਸ ਤੇ ਆਪਾਂ ਗਾਹਾਂ ਫਰਦਰ ਗੱਲ ਕਰਦੇ ਰਹਾਂਗੇ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੇ ਮਿੰਟੂ ਬਰਾੜ ਪ੍ਰੋਗਰਾਮ ਕਰ ਰਹੇ ਹਾਂ, ਤੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਦਿਲ ਵਾਲੀ ਗੱਲ ਅਸੀਂ ਤੁਹਾਡੀਆਂ ਕਾਲਾਂ ਲਈਏ ਤੇ ਜਾਣੀਏ ਕਿ ਤੁਸੀਂ ਕੀ ਸੋਚਦੇ ਹੋ, ਕੀ ਤੁਹਾਡੇ ਦਿਲ ਦੇ ਉੱਤੇ ਕੋਈ ਭਾਰ ਹੈ ਸਾਡੇ ਨਾਲ ਸਾਂਝਾ ਕਰੋ, ਗੱਲ ਕਰਕੇ ਦੁੱਖ ਵੰਡ ਹੋ ਜਾਂਦਾ ਤੇ ਸਾਡੇ ਨਾਲ ਅਗਲੇ ਕਾਲਰ ਜੁੜ ਗਏ ਨੇ, ਉਹਨਾਂ ਦਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ
ਸਿਸਟਮ ਕੁਛ ਕਰ ਕਿਉਂ ਨੀ ਪਾ ਰਿਹਾ, ਮਤਲਬ ਇੰਨਾ ਇੱਥੇ ਸਾਰਾ ਡਿਵੈਲਪ ਕੰਟਰੀ ਹੈ, ਕੈਮਰੇ ਲੱਗੇ ਹੋਏ ਹਰ ਜਗ੍ਹਾ ਤੇ, ਹਰ ਜਗ੍ਹਾ ਤੇ ਐਜੂਕੇਟਡ ਪੀਪਲ ਹੈ, ਫਿਰ ਵੀ ਸਿਸਟਮ ਇਹਨਾਂ ਨੂੰ ਸਮਝਾ ਕਿਉਂ ਨੀ ਪਾ ਰਿਹਾ। ਮਤਲਬ ਇੰਡੀਅਨ ਵੀ ਅਟੈਕ ਕਰਦੇ ਆ, ਦੂਜੇ ਵੀ ਅਟੈਕ ਕਰਦੇ ਆ, ਕਾਲੇ ਵੀ ਅਟੈਕ ਕਰਦੇ ਆ, ਹਰ ਸਾਰਿਆਂ ਤੇ ਅਟੈਕ ਹੁੰਦੇ ਆ, ਗੋਰਿਆਂ ਤੇ ਵੀ ਹੁੰਦੇ ਆ, ਪਰ ਫਿਰ ਵੀ ਸਿਸਟਮ ਇਹਨੂੰ ਰੋਕ ਕਿਉਂ ਨੀ ਪਾ ਰਿਹਾ। ਹੁਣ ਮੈਂ ਤੁਹਾਨੂੰ ਇਗਜ਼ਾਮਪਲ ਦੇਵਾਂ ਕਿ ਮੇਰੀ ਵਾਈਫ ਨਾਲ ਸਿਡਨੀ ਚ ਦੋ ਵਾਰੀ ਏਦਾਂ ਹੋਇਆ
ਜੀ।
ਉਹ ਇੰਡੀਅਨ ਗਰੋਸਰੀ ਸ਼ਾਪ ਤੇ ਕੰਮ ਕਰਦੀ ਸੀ ਤੇ ਉੱਥੇ ਦੋ ਵਾਰੀ ਬੰਦੇ ਆਏ, ਇੱਕ ਵਾਰੀ ਚਾਕੂ ਲੈ ਕੇ, ਇੱਕ ਵਾਰੀ ਗਨ ਲੈ ਕੇ ਪਿਸਟਲ
ਜੀ।
ਤੇ ਉਹਨਾਂ ਨੇ ਚਾਕੂ ਇੱਕ ਵਾਰੀ ਇਹਦੀ ਧੌਣ ਤੇ ਰੱਖਿਆ ਤੇ ਪਿਸਟਲ ਇਹਦੇ ਸਿਰ ਤੇ ਰੱਖਿਆ ਮੱਥੇ ਤੇ
ਜੀ।
ਪਰ ਸ਼ਾਇਦ ਬੁੜੀ ਹੋਣ ਕਰਕੇ ਬਚ ਗਈ ਇਹ, ਤੇ ਇਹਨੇ ਸਾਰਾ ਢਿੱਲ ਖੋਲ ਕੇ ਉਹਨਾਂ ਨੂੰ ਦੇਤਾ ਕਿ ਜੋ ਲਿਜਾਣਾ ਲੈ ਜਾਓ ਪਰ ਮੈਨੂੰ ਨਾ ਮਾਰਿਓ
ਜੀ।
ਤੇ ਉਸ ਦੋਵੇਂ ਗਰੋਸਰੀ ਸ਼ਾਪ ਤੇ ਕੈਮਰੇ ਲੱਗੇ ਹੋਏ ਸੀ, ਬਟ ਪੁਲਿਸ ਕੁਛ ਵੀ ਨੀ ਕਰ ਪਾਈ, ਉਹਨਾਂ ਨੂੰ ਫੜ ਵੀ ਨੀ ਪਾਈ ਤੇ ਇਹਨੂੰ ਕੁਛ ਵੀ ਨਹੀਂ ਦੇ ਪਾਈ ਕਿ ਤੈਨੂੰ ਕੁਛ ਕਰਾਂਗੇ ਅਸੀਂ ਜਾਂ ਛੁੱਟੀ ਦਿੰਨੇ ਆ। ਓਨਰ ਨੇ ਵੀ ਕੁਛ ਨੀ ਕਿਹਾ, ਮਤਲਬ ਕੁਛ ਵੀ ਨੀ ਕਰ ਪਾਇਆ ਸਿਸਟਮ, ਤੇ ਉਹਨਾਂ ਨੂੰ ਹੋਰ ਬੜਾਵਾ ਮਿਲ ਗਿਆ। ਸੋ ਹੋ ਸਕਦਾ ਉਸ ਤੋਂ ਬਾਅਦ ਮੇਰੀ ਵਾਈਫ ਨੇ ਜੋਬ ਛੱਡਤੀ, ਜਿਹਨੇ ਹੋਰ ਜੁਆਇਨ ਕੀਤੀ ਹੋਊ ਉਹਦੇ ਨਾਲ ਵੀ ਏਦਾਂ ਹੋਇਆ ਹੋਵੇ। ਸੋ ਮੇਰਾ ਤਾਂ ਇਹ ਮੰਨਣਾ, ਵੈਸੇ ਤਾਂ ਇਹ ਚਲੋ ਸਿਸਟਮ ਤੋਂ ਪਰੇ ਹੈ ਤਾਂ ਹੋਣਾ ਨੀ ਚਾਹੀਦਾ, ਪਰ ਉਹ ਬੰਦੇ ਨੇ ਜਿਹਨੇ ਮਨਮੀਤ ਨੂੰ ਮਚਾਇਆ ਜੀ, ਤੇ ਹੋਣਾ ਤਾਂ ਏਦਾਂ ਚਾਹੀਦਾ ਕਿ ਉਹਨੂੰ ਵੀ ਉਹ ਸੇਮ ਸਜ਼ਾ ਦਿੱਤੀ ਜਾਵੇ, ਉਸੇ ਬੱਸ ਚ ਬਿਠਾ ਕੇ ਉਹਨੂੰ ਜਿੰਦਾ ਜਲਾਇਆ ਜਾਵੇ, ਉਹਨੂੰ ਪਤਾ ਲੱਗੇ ਕਿ ਅਹਿਸਾਸ ਕੀ ਹੁੰਦਾ ਜਿੰਦਾ ਮੱਚਣ ਦਾ।
ਪਰ
ਬਸ ਏਦਾਂ ਹੁਣ ਜੇ ਉਹਨੂੰ
ਨਹੀਂ ਹੋ ਨਹੀਂ ਨਾ ਸਕਦਾ ਇਸ ਤਰ੍ਹਾਂ, ਪਰ ਜਿਹੜੀ ਆਪਾਂ ਕਹਿੰਦੇ ਆ ਕਿ ਮਤਲਬ ਵੱਧ ਤੋਂ ਵੱਧ ਸਜ਼ਾ ਜਿਹੜੀ ਕਾਨੂੰਨ ਦੇ ਸਕਦਾ ਆ, ਉਹ ਐਕਚੁਲੀ ਫਿਲਹਾਲ ਉਤੇ ਚਾਰਜਸ ਲਾਏ ਗਏ ਨੇ, ਮਰਡਰ ਚਾਰਜ ਲੱਗਾ ਆ ਤੇ 11 ਅਟੈਂਪਟਡ ਮਰਡਰ ਦੇ ਕੇਸ ਪਿਆ, ਤੇ ਉਹਦਾ ਜਿਹੜੀ ਮੈਂਟਲ ਸਥਿਤੀ ਆ ਉਸ ਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕੀਤਾ ਗਿਆ ਜਿਹੜੇ ਉਹ ਕਲੇਮ ਕਰ ਰਹੇ ਨੇ। ਤੇ ਪਰ ਇਹ ਆਉਣ ਵਾਲੇ ਟਾਈਮ ਦੇ ਵਿੱਚ ਕੋਰਟਾਂ ਕਚਹਿਰੀਆਂ ਚ ਪਤਾ ਲੱਗੂਗਾ ਜੀ ਇਹ ਕਿੱਧਰ ਨੂੰ ਚੱਲਦਾ, ਪਰ ਉਸ ਦੇ ਲਈ ਜਿਹੜੀ ਮਨਮੀਤ ਅਲੀ ਫਾਊਂਡੇਸ਼ਨ ਹੈ, ਮੈਮੋਰੀਅਲ ਫਾਊਂਡੇਸ਼ਨ ਹੈ, ਉਹ ਪੂਰਾ ਕੰਮ ਕਰ ਰਹੀ ਆ। ਜਸਪਾਲ ਸੰਧੂ ਹੁਣੀ ਨੇ ਲਾਇਰ ਨੇ, ਤੇ ਨਾਲ ਉਹਨਾਂ ਦੇ ਬਲਵਿੰਦਰ ਸਿੰਘ ਹੁਣੀ ਵੀ ਲਾਇਰ ਨੇ, ਗੁਪਤਾ ਲਾਇਰ ਉਹ ਆਪ ਵੀ ਨੇ। ਸੋ ਮੈਨੂੰ ਲੱਗਦਾ ਕਿ ਲੌਂਗ ਲੰਬੀ ਲੜਾਈ ਲੜਨੀ ਪਊਗੀ ਜੀ ਜਸਟਿਸ ਲੈਣ ਦੇ ਲਈ, ਪ੍ਰੈਸ਼ਰ ਕੰਟੀਨਿਊ।
ਹਾਂਜੀ ਹਾਂਜੀ ਬਿਲਕੁਲ ਜੀ, ਲੰਬੀ ਲੜਾਈ ਆਪਾਂ ਸਾਰਿਆਂ ਨੂੰ ਇੱਕ ਪਹਿਲੀ ਗੱਲ ਤੇ ਇਕੱਠ ਕਰਨਾ ਚਾਹੀਦਾ ਕਿ ਆਹੀ ਜੋ ਆਪਾਂ ਇੱਧਰ ਉੱਧਰ ਗਲਤ ਕੰਮ ਕਰਦੇ ਹਾਂ ਟੂਰਨਾਮੈਂਟਸ ਵਗੈਰਾ ਤੇ, ਜਿੱਥੇ ਆਪਣੀ ਪੰਜਾਬੀ ਕਮਿਊਨਿਟੀ ਬਦਨਾਮ ਹੁੰਦੀ ਹੈ, ਤੇ ਲੋਕਾਂ ਨੂੰ ਇਹ ਮੌਕਾ ਮਿਲਦਾ ਕਿ ਇਹ ਤਾਂ ਇੱਕ ਇਕੱਠੇ ਹੀ ਨਹੀਂ ਹੈਗੇ, ਗੰਦ ਪਾਉਣ ਵਾਲੇ ਆ, ਇਹ ਕਰਦੇ ਆ, ਉਹ ਕਰਦੇ ਆ, ਤੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ। ਸੋ ਪਹਿਲੀ ਗੱਲ ਤਾਂ ਆਪਾਂ ਨੂੰ ਆਪਣੇ ਆਪ ਨੂੰ ਸੁਧਾਰ ਕੇ ਇਕੱਠੇ ਹੋ ਕੇ ਇਹਨਾਂ ਨੂੰ ਯੂਨਿਟੀ ਦਿਖਾਉਣੀ ਚਾਹੀਦੀ ਹੈ। ਚਲੋ ਮਨਮੀਤ ਦੇ ਮਾਮਲੇ ਚ ਹੀ ਸਹੀ, ਆਪਾਂ ਨੂੰ ਸਾਰਿਆਂ ਨੂੰ ਯੂਨਿਟੀ ਦਿਖਾਉਣੀ ਚਾਹੀਦੀ ਹੈ, ਜੋ ਵੀ ਮੈਮੋਰੀਅਲ ਬਣਾਉਣਾ ਚਾਹੁੰਦੇ ਹਾਂ ਤੇ ਆਪਾਂ ਉਹ ਬਣਾਉਣਾ ਚਾਹੀਦਾ, ਤੇ ਇਹਨਾਂ ਨੂੰ ਗਵਰਨਮੈਂਟ ਨੂੰ ਦੱਸਣਾ ਚਾਹੀਦਾ ਕਿ ਅਸੀਂ ਸਾਰੇ ਇਕੱਠੇ ਹਾਂ
ਜੀ,
ਤੇ ਤਾਂ ਕਿ ਇਹਨਾਂ ਨੂੰ ਮੌਕਾ ਨਾ ਮਿਲੇ ਦੁਬਾਰਾ ਕੁਛ ਕਰਨ ਦਾ ਇੱਦਾਂ ਦਾ
ਜੀ।
ਬਾਕੀ ਜੀ ਜੋ ਉਹਨਾਂ ਦਾ ਮੁੰਡਾ ਗਿਆ ਉਹ ਤਾਂ ਹੁਣ ਦੁਬਾਰਾ ਆ ਨਹੀਂ ਸਕਦਾ, ਉਹ ਤਾਂ ਆਪਾਂ ਚਾਹੇ ਜੋ ਮਰਜ਼ੀ ਕਹਿ ਲਈਏ, ਉਹ ਤਾਂ ਉਹਨਾਂ ਦਾ ਘਾਟਾ ਕਦੇ ਪੂਰਾ ਨਹੀਂ ਹੋਣਾ
ਜੀ। ਸੋ ਬਹੁਤ ਬਹੁਤ ਧੰਨਵਾਦ ਜੀ,
ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਜੀ।
ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ,
ਚੰਗਾ ਜੀ,
ਥੈਂਕ ਯੂ,
ਓਕੇ ਜੀ।
ਅਮਨ ਧਾਲੀਵਾਲ ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਸਨ। ਸੋ ਮਿੰਟੂ ਜੀ, ਮੁੜ ਕੇ ਗੱਲ ਉਹੀ ਆ ਜਾਂਦੀ ਹੈ ਕਿ ਜਿਹੜੀ ਸਮਾਜ ਦੇ ਵਿੱਚ ਸਾਡੀ ਪ੍ਰੋਬਲਮ ਹੈ ਮਨਮੀਤ ਦੇ ਨਾਲ ਹੋਇਆ, ਇਹ ਕਿਸੇ ਨਾਲ ਵੀ ਹੁੰਦਾ, ਹਰ ਦੁਨੀਆਂ ਦੇ ਹਰ ਹਿੱਸੇ ਵਿੱਚ ਹੁੰਦਾ ਕਿ ਜੇ ਨਾ ਜਿਹੜਾ ਸਾਨੂੰ ਸਾਡੇ ਗੁਰੂਆਂ ਨੇ ਪੀਰਾਂ ਨੇ ਸਾਨੂੰ ਦਿੱਤਾ ਹੈ ਗੁਰ ਕਿ ਕਿਰਤ ਕਰੋ, ਹੈ ਨਾ, ਮੈਨੂੰ ਲੱਗਦਾ ਕਿ ਸਾਰਿਆਂ ਨੂੰ ਵਧੀਆ ਹੀ ਫਾਰਮੂਲਾ ਹੈ ਕਿ ਜਦੋਂ ਆਪਾਂ ਵਿਹਲੇ ਹੁੰਦੇ ਹਾਂ ਤਾਂ ਆਪਾਂ ਬਹੁਤ ਵਿਹਲੇ ਰਹਿਣ ਦੇ ਡਰਾਮੇ ਕਰਦੇ ਹਾਂ, ਤਾਂ ਆ ਵੀ ਉਹਨਾਂ ਦੇ ਵਿੱਚੋਂ ਹੀ ਇਹਦੀ ਇਹੋ ਜਿਹੀਆਂ ਉਪਜਾਂ ਫਿਰ ਨਿਕਲਦੀਆਂ ਨੇ, ਹੈ ਨਾ। ਗੈਰ ਸਮਾਜ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਰਾਤ ਨੂੰ ਨੀਂਦ ਆ ਜਾਂਦੀ ਹੈ ਤੇ ਮਤਲਬ ਸਾਡਾ ਇੱਧਰ ਨੂੰ ਰੂਹੇ ਨਹੀਂ ਜਾਂਦੀ ਇਸ ਪਾਸੇ ਨੂੰ, ਤਰੱਕੀ ਤਰੱਕੀ ਹੁੰਦੀ ਹੈ ਹਰ ਪਾਸੇ
ਜੀ। ਜੀ ਬਿਲਕੁਲ ਜੀ, ਦੇਖੋ ਜਦੋਂ ਕਹਿੰਦੇ ਨੇ ਇਹਦੇ ਵਿਹਲਾ ਦਿਮਾਗ ਸ਼ੈਤਾਨੀ ਦਾ ਘਰ, ਇਹ ਵੀ ਇੱਕ ਇੱਥੇ ਫੈਕਟ ਕੰਮ ਕਰਦਾ ਗਾ। ਜਦੋਂ ਤੁਸੀਂ ਵਿਹਲੇ ਬੈਠੇ ਹੋ ਤੁਹਾਨੂੰ ਫੁਰਨੇ ਆ ਜਿਹੜੇ ਟੇਢੇ ਵਿੰਗੇ ਫਿਰਦੇ ਆ, ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਚੰਗੇ ਹੀ ਅੱਗੇ ਵਧਣ ਦੇ ਫੁਰਨੇ, ਜਾਂ ਫਿਰ ਉਦੋਂ ਬਾਅਦ ਕੰਮ ਕਰਨ ਤੋਂ ਬਾਅਦ ਆ ਕੇ ਤੁਸੀਂ ਬੜੇ ਰਿਲੈਕਸ ਦੀ ਨੀਂਦ ਵੀ ਸੌਂਦੇ ਹੋ। ਸੋ ਇਹ ਕਿਤੇ ਨਾ ਕਿਤੇ ਇਫੈਕਟ ਜ਼ਰੂਰ ਕੰਮ ਕਰਦਾ। ਮੈਂ ਤਾਂ ਇਸ ਚੀਜ਼ ਦੇ ਵਿੱਚ ਇਸ ਤੋਂ ਪੂਰਨ ਰੂਪ ਚ ਸਹਿਮਤ ਹਾਂ ਵੀ ਸਾਨੂੰ ਚਾਹੀਦਾ ਵੀ ਜੇ ਤੁਸੀਂ ਆਲੇ ਦੁਆਲੇ ਚ ਜਾਂ ਜੇ ਕਿਤੇ ਵੀ ਕੋਈ ਇਹੋ ਜਿਹੇ ਬੰਦੇ ਦੇਖਦੇ ਹੋ, ਭਾਵੇਂ ਗੌਰਮੈਂਟ ਨੇ ਹੁਣ ਸਕਿੱਲ ਦੀਆਂ ਗੱਲਾਂ ਖੋਲੀਆਂ, ਪਰ ਤੁਸੀਂ ਵੀ ਉਸ ਚੀਜ਼ ਨੂੰ ਮੋਟੀਵੇਸ਼ਨਲ ਤਰੀਕੇ ਨਾਲ ਉਹਨੂੰ ਮੋੜ ਸਕਦੇ ਹੋ, ਉਹਨੂੰ ਕਹਿ ਸਕਦੇ ਹੋ ਵੀ ਭਾਈ ਜੀ ਅਸੀਂ ਵਿਦੇਸ਼ਾਂ ਤੋਂ ਖਾਲੀ ਹੱਥ ਆ ਕੇ ਇੱਥੇ ਘਰ ਬਾਰ ਵੱਡੀਆਂ ਕਾਰਾਂ ਲੈ ਸਕਦੇ ਹਾਂ, ਤੇ ਤੁਸੀਂ ਇਸ ਮੁਲਕ ਚ ਬੈਠੇ ਕਿਉਂ ਨੀ ਲੈ ਸਕਦੇ? ਤਾਂ ਹੋ ਸਕਦਾ ਵੀ ਅਸੀਂ ਇਹਨੂੰ ਹੇਟ ਨਾ ਕਰਕੇ ਇਸ ਨੂੰ ਆਪ ਇਮੋਸ਼ਨਲ ਤਰੀਕੇ ਨਾਲ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜ ਲਈਏ ਇਹਨਾਂ ਗੱਲਾਂ ਨੂੰ, ਤੇ ਖਰਬੂਜੇ ਨੂੰ ਖਰਬੂਜਾ ਦੇਖ ਕੇ ਰੰਗ ਫੜਦੇ ਵਾਲੀ ਗੱਲ ਹੁੰਦੀ ਹੈ ਕਈ ਵਾਰੀ, ਹੋ ਸਕਦਾ ਹੋਏ ਰਾਹ ਪੈ ਜਾਣ
ਜੀ ਬਿਲਕੁਲ। ਔਰ ਨਹੀਂ ਆਪਾਂ ਇੱਥੇ ਹੋਰ ਗੱਲਬਾਤ ਕਰਾਂਗੇ, ਤੇ ਸਾਡੇ ਨਾਲ ਇੱਕ ਹੋਰ ਸੱਜਣ ਜੁੜੇ ਨੇ, ਉਹਨਾਂ ਨੂੰ ਵੀ ਆਪਾਂ ਆਨਲਾਈਨ ਲੈ ਲੈਂਦੇ ਹਾਂ। ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਜਗਵੀਰ ਸਿੰਘ ਕੰਨ ਤੋਂ ਬੋਲਦਾ ਜੀ।
ਹਾਂਜੀ ਜਗਵੀਰ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ ਤੁਸੀਂ?
ਹਾਂਜੀ ਠੀਕ ਠਾਕ ਜੀ, ਬਸ ਮਨਮੀਤ ਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਾਂ ਜੀ।
ਜੀ ਜੀ ਬਿਲਕੁਲ।
ਹਾਂਜੀ ਦੇਖੋ,
ਤੁਸੀਂ ਆਪ ਇਸ ਡਰਾਈਵਿੰਗ ਕਿੱਤੇ ਦੇ ਵਿੱਚੋਂ ਬਹੁਤ ਸਾਰੇ ਸਾਡੇ ਸੱਜਣ ਜਿਹੜੇ ਨੇ ਕੇਨਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਸ ਕਿੱਤੇ ਚੋਂ, ਮੈਨੂੰ ਲੱਗਦਾ ਕਾਫੀ ਮਤਲਬ ਸ਼ੌਕ ਲੱਗਿਆ ਹੋਊਗਾ ਤੁਹਾਨੂੰ ਸਾਰਿਆਂ ਨੂੰ।
ਬਹੁਤ ਬਹੁਤ ਜਿਆਦਾ ਜੀ, ਬਹੁਤ ਜਿਆਦਾ, ਹਰ ਇੱਕ ਬੰਦੇ ਨੇ ਬਹੁਤ ਜਾਣੀ ਸ਼ੌਕ ਦੇ ਵਿੱਚ ਆਇਆ, ਤੇ ਪਤਾ ਨੀ ਉਸ ਬੰਦੇ ਦਾ ਕੀ ਸੀਗਾ ਸਾਰਿਆਂ ਦੇ ਨਾਲ ਮੇਲ, ਪਰ ਕਦੇ ਮਿਲੇ ਵੀ ਨੀ, ਬਸ ਉਹਦੀਆਂ ਕੁਛ ਵੀਡੀਓਆਂ ਦੇਖੀਆਂ। ਦੇਖੋ ਐ ਲੱਗਦਾ ਵੀ ਕਾਫੀ ਟਾਈਮ ਤੋਂ ਉਹਨੂੰ ਜਾਣਦੇ ਸੀਗੇ। ਹਰ ਇੱਕ ਬੰਦਾ ਇਹੀ ਕਹਿੰਦਾ ਵੀ ਉਹ ਦੇਖਿਆ ਲੱਗਦਾ ਬੰਦਾ ਹਸਮੁਖ ਸੀ, ਕਿੰਨਾ ਕਿਸ ਤਰੀਕੇ ਨਾਲ ਉਸ ਬੰਦੇ ਨੇ ਇਹ ਗਲਤ ਕੰਮ ਕੀਤਾ, ਬਹੁਤ ਬਹੁਤ ਹੀ ਜਾਣੀ ਮਾੜਾ ਕੰਮ ਹੋਇਆ। ਪਰ ਇਹ ਡਰਾਈਵਿੰਗ ਦੇ ਵਿੱਚ ਆਉਂਦੀਆਂ ਨੇ ਕਾਫੀ ਪ੍ਰੋਬਲਮਾਂ ਆਉਂਦੀਆਂ ਨੇ, ਸਾਰਿਆਂ ਨਾਲ ਹੋ ਰਿਹਾ, ਛੋਟੀਆਂ ਘਟਨਾਵਾਂ ਹੋ ਰਹੀਆਂ, ਪਤਾ ਨੀ ਇਹ ਗੌਰਮੈਂਟਾਂ ਵੱਡੇ ਦਾ ਇੰਤਜ਼ਾਰ ਕਰਦੀਆਂ ਰਹਿੰਦੀਆਂ, ਕੁਛ ਐਕਸ਼ਨ ਹੁੰਦੇ ਪਰ ਬਹੁਤ ਜ਼ਿਆਦਾ ਨੀ।
ਜੀ ਜੀ ਬਿਲਕੁਲ, ਮਤਲਬ ਆਪਾਂ ਥੋੜਾ ਜਿਹਾ ਇਸ ਦੇ ਉੱਤੇ ਹੋਰ ਸਤਰਕ ਰਹੀਏ ਸਾਰੇ, ਹੈ ਨਾ, ਡਰਾਈਵਰ ਵੀਰ ਜਿੰਨੇ ਵੀ ਆਪਣੇ ਹੈਗੇ ਨੇ, ਤਾਂ ਜ਼ਿਆਦਾ ਵਧੀਆ ਰਹੇਗਾ। ਤੇ ਆਪਣੇ ਵੈਸੇ ਤੁਸੀਂ ਸਾਰਿਆਂ ਨੂੰ ਮਿਲਦੇ ਗਿਲਦੇ ਰਹਿੰਦੇ ਹੋ, ਕੀ ਮਾਹੌਲ ਕੀ ਆ ਮਤਲਬ ਤੁਹਾਡੇ ਕੇਨਸ ਦੇ ਵਿੱਚ?
ਨਹੀਂ ਦੇਖੋ, ਇੱਥੇ ਸਾਡੇ ਜਿੱਦਾਂ ਕੇਂਦ ਦੇ ਵਿੱਚ ਥੋੜੀ ਟੂਰਿਜ਼ਮ ਸਿਟੀ ਹੈ, ਟੂਰਿਜ਼ਮ ਇੰਡਸਟਰੀ ਹੈ ਇੱਥੇ, ਇੱਥੇ ਦੇ ਲੋਕ ਵੀ ਬੜੇ ਵਧੀਆ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿ ਸਕਦੇ, ਬੜੇ ਚੰਗੇ ਨੇ, ਬਟ ਕੁਛ ਕੁ ਮਿਲਦੇ ਨੇ ਜਿਹੜੇ ਮਾੜੇ ਲੋਕ ਨੇ, ਉਹ ਥੋੜਾ ਬਹੁਤ ਰੇਸਿਸਟ ਹੁੰਦਾ ਤੇ ਹਾਂਜੀ ਵਿੱਚੋਂ ਹੁੰਦੇ ਨੇ, ਪਰ ਜੇ ਆਪਾਂ ਸਭ ਨੂੰ ਮਾੜਾ ਕਹੀਏ ਉਹ ਵੀ ਠੀਕ ਨੀ ਗਾ, ਪਰ ਥੋੜਾ ਜਿਹਾ ਆਪਾਂ ਨੂੰ ਵੀ ਸਤਰਕ ਰਹਿਣਾ ਚਾਹੀਦਾ। ਜਿੱਦਾਂ ਹੁਣ ਆਪਣੇ ਸਾਰੇ ਕਮਿਊਨਿਟੀ ਇਕੱਠੀ ਹੋਈ, ਕੱਲ ਬ੍ਰਿਸਬੇਨ ਦਾ ਸਾਰਾ ਪ੍ਰੋਗਰਾਮ ਦੇਖਿਆ, ਜੋ ਵੀ ਵੀਰ ਨੂੰ ਸ਼ਰਧਾਂਜਲੀ ਭੇਂਟ ਕੀਤੀ, ਆਪਾਂ ਨੂੰ ਇੱਕ ਕੱਲੀ ਸਿਟੀ ਜਾਂ ਇੱਕ ਸਟੇਟ ਦੇ ਉੱਤੇ ਨੀ, ਸਾਰੇ ਆਸਟ੍ਰੇਲੀਆ ਲੈਵਲ ਦੇ ਉੱਤੇ ਆਪਾਂ ਇਕਜੁੱਟ ਹੋਈਏ, ਕੋਈ ਏਦਾਂ ਦਾ ਬਣਾਉਣਾ ਚਾਹੀਦਾ ਆਪਾਂ ਨੂੰ ਜਿਹਦੇ ਉੱਤੇ ਆਪਾਂ ਇੱਕ ਝੰਡੇ ਦੇ ਥੱਲੇ ਇਕੱਠੇ ਹੋਈਏ, ਤਾਂ ਕਿ ਹਰ ਇੱਕ ਬੰਦੇ ਚਾਹੇ ਛੋਟਾ ਚਾਹੇ ਵੱਡਾ ਉਹਨੂੰ ਸਾਫ ਮਿਲੇ।
ਨਹੀਂ ਕਰ ਰਹੇ ਜੀ, ਹੁਣ ਇਸ ਦੇ ਬਾਰੇ ਤੁਹਾਨੂੰ ਅਸੀਂ ਜਾਣਕਾਰੀਆਂ ਦਿੰਦੇ ਵੀ ਆ ਤੇ ਦੇਵਾਂਗੇ ਵੀ। ਸੋ ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜੁਆਇਨ ਇਨ ਕੀਤਾ।
ਹਾਂਜੀ
ਥੈਂਕ ਯੂ ਜੀ।
ਹਾਂਜੀ ਥੈਂਕ ਯੂ ਜੀ, ਸਤਿ ਸ੍ਰੀ ਅਕਾਲ।
ਸੋ ਜਗਵੀਰ ਸਿੱਖੋ ਸਾਡੇ ਨਾਲ ਜੁੜੇ ਹੋਏ ਸਨ ਕੇਂਸ ਤੋਂ ਮਿੰਟੂ ਜੀ, ਤੇ ਇੱਕ ਸੱਜਣ ਹੋਰ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਵੀ ਆਪਾਂ ਕਾਲ ਲੈਣੇ। ਬਹੁਤ ਸਾਰੇ ਜਿਹੜੇ ਮਿੱਤਰ ਨੇ ਉਹ ਮੇਰੇ ਪਰਸਨਲ ਫੋਨ ਤੇ ਵੀ ਫੋਨ ਕਰ ਰਹੇ ਨੇ, ਸੋ ਮਾਫੀ ਚਾਹਨਾ ਕਿ ਉਹ ਨਹੀਂ ਅਟੈਂਡ ਕਰ ਸਕਦਾ। ਸਤਿ ਸ੍ਰੀ ਅਕਾਲ ਜੀ, ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ,
ਹੈਲੋ ਵੀਰ ਜੀ ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ, ਹਾਂਜੀ ਤੁਸੀਂ ਹਰਮਨ ਰੇਡੀਓ ਦੇ ਜੁਆਇਨ ਇਨ ਕਰ ਰਹੇ ਹੋ, ਪਹਿਲਾਂ ਆਪਣੇ ਆਪ ਨੂੰ ਇੰਟਰੋਡਿਊਸ ਕਰ ਦਿਓ ਸਾਡੇ ਸਰੋਤਿਆਂ ਦੇ ਨਾਲ।
ਹਾਂਜੀ ਵੀਰ ਜੀ, ਮੈਂ ਮਨਜਿੰਦਰ ਬੋਲ ਰਹੀ ਹਾਂ ਮੈਲਬਨ ਤੋਂ।
ਜੀ ਮਨਜਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਕੀ ਕਹਿਣਾ ਚਾਹੋਗੇ?
ਹਾਂਜੀ ਵੀਰ ਜੀ, ਮੈਂ ਲਾਡੀ ਮੈਲਬਨ ਉਹਨਾਂ ਦੀ ਵਾਈਫ ਬੋਲ ਰਹੀ ਹਾਂ। ਵੀਰ ਜੀ ਜੋ ਮਨਮੀਤ ਅਲੀ ਸ਼ੇਰ ਬਾਰੇ ਸੁਣਿਆ ਬਹੁਤ ਹੀ ਬੁਰਾ ਲੱਗਾ, ਤੇ ਜੋ ਉਹਨਾਂ ਦੀ ਘਟਨਾ ਘਟੀ ਇੱਥੋਂ, ਅਸੀਂ 16 ਸਾਲ ਪਹਿਲੇ ਵੀਰ ਜੀ ਅਸੀਂ ਆਪਣੇ ਦਿਲ ਤੇ ਲਾ ਚੁੱਕੇ ਹਾਂ ਘਟਨਾ।
ਕਿਸ ਤਰ੍ਹਾਂ ਜੀ?
ਤੇ ਇਹ ਵੀਰ ਜੀ ਘਟਨਾ 16 ਸਾਲ ਪਹਿਲੇ।
ਹਾਂਜੀ ਨਹੀਂ, ਤੁਸੀਂ ਆਪਣੇ ਆਪ ਨੂੰ ਸੰਭਾਲੋ ਤੇ ਆਪਾਂ ਗੱਲ ਕਰਨੀ ਹੈ। ਕੋਈ ਵੀ ਦੇਖੋ ਦਿਲ ਦੇ ਉੱਤੇ ਦੁੱਖ ਹੈ, ਦਰਦ ਹੈ, ਤੁਹਾਨੂੰ ਦਰਦ ਆਇਆ ਤੇ ਤੁਸੀਂ ਸਾਨੂੰ ਕਾਲ ਕੀਤੀ, ਤੇ ਪਲੀਜ਼ ਠਰੰਮੇ ਦੇ ਨਾਲ ਸਾਂਝ ਪਾਓ ਤਾਂ ਕਿ ਅਸੀਂ ਤੁਹਾਡਾ ਦੁੱਖ ਵੰਡਾ ਸਕੀਏ।
ਹਾਂਜੀ ਵੀਰ ਜੀ, ਮੇਰੇ ਜੀ 16 ਸਾਲ ਪਹਿਲੇ ਮੇਰੇ ਬ੍ਰਦਰ ਦੀ ਡੈਥ ਹੋਈ ਸੀ, ਸੇਮ ਏਜ ਵਿਚ 29 ਸਾਲ ਉਹਨਾਂ ਦੀ ਏਜ ਸੀ, ਔਰ ਉਹ ਆਰਮੀ ਵਿਚ ਸੀ ਸਾਡੇ, ਅਸੀਂ ਤਿੰਨ ਬ੍ਰਦਰ ਦੋ ਸਿਸਟਰ, ਤਿੰਨ ਸਿਸਟਰ ਦੋ ਬ੍ਰਦਰ ਸੀ, ਉਹ ਮੇਰੇ ਵੱਡੇ ਬ੍ਰਦਰ ਸੀ, ਤੇ ਅਸੀਂ ਤਿੰਨ ਸਿਸਟਰ, ਫਿਰ ਛੋਟਾ ਬ੍ਰਦਰ, ਤੇ ਇਹਨਾਂ ਨੇ ਚਲੋ ਇਹਨਾਂ ਨੇ ਮੈਰਿਜ ਕਰਵਾਉਣੀ ਸੀ, ਹਜੇ ਮੇਰੇ ਬ੍ਰਦਰ ਦੀ 10 ਮਹੀਨੇ ਹੋਏ ਸੀ ਮੈਰਿਜ ਹੋਈ ਨੂੰ ਅਜੇ, ਔਰ ਬਹੁਤ ਹੀ ਜ਼ਿਆਦਾ ਮਨ ਖਰਾਬ ਹੁੰਦਾ ਜਦੋਂ ਕੱਲ ਦਾ ਸੁਣਿਆ, ਬਹੁਤ ਮਨ ਖਰਾਬ।
ਉਹ ਇੰਡੀਅਨ ਆਰਮੀ ਦੇ ਵਿਚ ਸੀ?
ਹਾਂਜੀ ਵੀਰ ਜੀ, ਇੰਡੀਅਨ ਆਰਮੀ ਵਿਚ ਸੀ ਉਹ, ਤੇ ਬਹੁਤ ਵੀ ਸੇਮ ਹੀ ਜਿਵੇਂ ਇਹ ਬੜੇ ਮਿਲਨਸਾਰ ਸੀ, ਸਾਰਿਆਂ ਨਾਲ ਵਿਚਰਦੇ ਸੀ, ਵਧੀਆ ਸੀ ਆਪਣਾ ਇਹਨਾਂ ਦਾ, ਔਰ ਸੇਮ ਹੀ ਬ੍ਰਦਰ ਮੇਰੇ ਸੀ, ਉਹਨਾਂ ਦਾ ਵੀ ਬਹੁਤ ਹੀ ਜ਼ਿਆਦਾ ਸੀ, ਆਪਣੇ ਭੈਣ ਭਰਾਵਾਂ ਵਾਲੇ ਸਾਰੇ ਆਪਣਾ ਨੇ ਫਰਜ਼ ਪੂਰੇ ਕੀਤੇ ਉਹਨਾਂ ਨੇ, ਸਿਸਟਰ ਛੋਟੀਆਂ ਸੀ ਉਹਨਾਂ ਦੀ, ਆਪਣੇ ਪਹਿਲੇ ਮੈਰਿਜ ਕਰਤੀ, ਜਿਵੇਂ ਤੁਹਾਨੂੰ ਪਤਾ ਪਿੰਡਾਂ ਵਿਚ ਹੁੰਦਾ ਜੀ ਭੈਣਾਂ ਦਾ ਵਿਆਹ ਪਹਿਲੇ ਕਰਦੀ ਏ, ਤੇ ਉਹਨਾਂ ਦੀ ਮੈਰਿਜ ਪਹਿਲੇ ਕਰਤੀ, ਆਪਣੀ ਬਾਅਦ ਵਿਚ ਕਰਵਾਈ, ਅਜੇ 10 ਮਹੀਨੇ ਹੋਏ ਸੀ ਉਹਨਾਂ ਨੂੰ, ਹਾਰਟ ਅਟੈਕ ਹੋ ਗਿਆ ਸੀ ਉੱਥੇ, ਤੇ ਮਤਲਬ ਬਹੁਤ ਜ਼ਿਆਦਾ, ਜੋ ਕੱਲ ਦਾ ਸੁਣਿਆ ਪਰਸੋਂ ਤਾਂ ਪਤਾ ਲੱਗਾ, ਬਹੁਤ ਮਨ ਖਰਾਬ ਹੋਇਆ ਬਹੁਤ ਜ਼ਿਆਦਾ
ਮਨਜਿੰਦਰ ਜੀ,
ਔਰ ਮਨ ਕਿਸੇ ਵੀ ਚੀਜ਼ ਨੂੰ ਨਹੀਂ ਕਰ ਰਿਹਾ।
ਨਹੀਂ, ਸਿਆਣੇ ਕਹਿੰਦੇ ਆ ਕਿ ਜਦੋਂ ਕਿਸੇ ਦਾ ਦੁੱਖ ਹੁੰਦਾ ਉਹਦਾ ਦੁੱਖ ਤਾਂ ਹੁੰਦਾ ਹੀ ਆ, ਆਪਣੇ ਵੀ ਮਰੇ ਹੋਏ ਚੇਤੇ ਆ ਜਾਂਦੇ ਜੀ, ਅਕਸਰ ਬਜ਼ੁਰਗ ਔਰਤਾਂ ਕਹਿੰਦੀਆਂ ਕਿ ਉਹ ਦਰਦ ਜਿਹੜਾ ਹੋਰ ਵੀ ਜ਼ਿਆਦਾ ਉਗੜ ਆਉਂਦਾ, ਤੇ ਅਸੀਂ ਤੁਹਾਡੇ ਦਰਦ ਨਾਲ ਵਾਕਫ ਹਾਂ ਜੀ, ਅਸੀਂ ਜਾਣਦੇ ਹਾਂ ਕਿ ਇਹ ਨਾ ਭੁੱਲਣ ਵਾਲਾ ਹੁੰਦਾ, ਸੋ ਆਪਣੇ ਆਪ ਨੂੰ ਸੰਭਾਲੋ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਕਾਲ ਕੀਤੀ ਤੇ ਆਪਣਾ ਦਿਲ ਵਾਲੀ ਗੱਲ ਸਾਂਝੀ ਕੀਤੀ ਜੀ, ਸ਼ੁਕਰੀਆ।
ਬਿਲਕੁਲ ਜੀ,
ਬਸ ਭਾਜੀ ਕੀ ਦੇਖੋ ਕਈ ਵਾਰੀ ਆਪਾਂ ਕਿੰਨਾ ਕੁਛ ਸੋਚਦੇ ਆ, ਪਤਾ ਨੀ ਹੁੰਦਾ ਕੀ ਹੋ ਜਾਣਾ, ਹਲੇ ਸੰਡੇ ਗੱਲ ਹੋਈ ਆ ਤੇ ਨਾ ਪੂਰੀ ਹੋਣ ਵਾਲੀ ਉਡੀਕ ਦੇ ਕੇ ਚੱਲ ਗਿਆ ਸਿੱਖ ਗੇਮ ਤੇ
ਜੀ
ਜੀ ਜੀ ਜੀ ਦੇਖ ਲੋ ਪਿਛਲੇ ਸੰਡੇ ਆਪਣੇ ਕੋਲੇ ਸੀ, ਇਸ ਵੇਲੇ ਮੈਨੂੰ ਬਸ ਇਸ ਪ੍ਰੋਗਰਾਮ ਤੋਂ 15 ਮਿੰਟ ਬਾਅਦ ਕਾਲ ਆਈ ਆ ਮਨਮੀਤ ਦੀ, ਮੈਂ ਪ੍ਰੋਗਰਾਮ ਕਰੀ ਜਾਂਦਾ ਸੀ, ਪ੍ਰੋਗਰਾਮ ਦੇ ਬਸ ਐਂਡ ਤੇ 15 ਮਿੰਟ ਚ ਕਾਲ ਆਈ ਆ ਵੀ ਬਾਈ ਜੀ ਕਿੱਥੇ ਹੋ, ਮੈਂ ਕਿਹਾ ਮੈਂ ਆਉਣਾ ਯਾਰ 3 ਵਜੇ, ਕੀ ਸੋਚਿਆ ਵੀ ਨਹੀਂ ਸੀ ਉਦੋਂ ਵੀ ਆਹ ਚੀਜ਼ਾਂ ਹੋਣਗੀਆਂ, ਵੀ ਅਗਲੇ ਪ੍ਰੋਗਰਾਮ ਚ ਤਾਂ ਤੇਰੇ ਜੇ ਹੋਣਗੇ।
ਬਿਲਕੁਲ ਬਾਈ ਜੀ, ਮੈਲ ਨੀ ਹੋਇਆ, ਬੜਾ ਅਫਸੋਸ ਸੀਗਾ ਕਿ ਮੈਲ ਨੀ ਹੋਇਆ, ਤੇ
ਜੀ
ਫੋਨ ਤੇ ਗੱਲ ਹੋਈ ਤੇ ਗੇਮ ਤੇ ਮਿਲਾਂਗੇ।
ਮੇਰੇ ਨਾਲ ਵੀ ਇਹੀ ਵਾਅਦਾ ਕਰਕੇ ਗਿਆ ਸੀ ਜੀ, ਕਹਿੰਦਾ ਸਿੱਖ ਗੇਮਾਂ ਤੇ ਆਪਾਂ ਇਕੱਠੇ ਹੋਵਾਂਗੇ, ਤੇ ਗੱਲਾਂ ਚ ਗੱਲਾਂ ਮਜ਼ਾਕ ਦੀਆਂ ਕਈ ਗੱਲਾਂ ਆਉਂਦੀਆਂ, ਮੇਰੇ 3-4 ਗੱਲਾਂ ਰਾਤ ਬੈਠੇ ਪਏ ਦੇ ਚੇਤੇ ਆਈ ਜਾਂਦੀਆਂ, ਤੇ ਕਈ ਚੀਜ਼ਾਂ ਚ ਬੜਾ ਅਨੁਭੋਲ ਸੀਗਾ। ਇੱਕ ਨਾ ਮੈਂ ਇੱਥੇ ਸਿੱਧੂ ਸਾਹਿਬ ਤੇ ਹਰਪ੍ਰੀਤ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ। ਜਿੱਦਣ ਪੋਸਟਰ ਪਾਇਆ ਨਾ ਉਸਦਾ ਜਿਹੜਾ ਐਡਲੇਡ ਮੇਲੇ ਦਾ, ਦੀਵਾਲੀ ਮੇਲੇ ਦਾ, ਉਸ ਪੋਸਟਰ ਦੇ ਵਿਚ ਮਨਮੀਤ ਦੀ ਫੋਟੋ ਲਾਈ, ਨਾਲ ਮਨਮੀਤ ਬੈਸ ਦੀ ਲਾਈ ਤੇ ਮੁਹੰਮਦ ਸਦੀਕ ਹੋਰਾਂ ਦੇ ਨਾਲ, ਉਹ ਪੋਸਟਰ ਮਨਮੀਤ ਨੇ ਸ਼ੇਅਰ ਕੀਤਾ ਆਪਦੀ ਫੇਸਬੁੱਕ ਤੇ, ਤੇ ਉਹਦੇ ਥੱਲੇ ਨਾ ਸਵਰਨ ਬਰਨਾਲੇ ਨੇ ਆਪਣੇ ਨੇ ਜਿਹੜੇ ਸਿਡਨੀ ਵਾਲਿਆਂ ਨੇ, ਉਹਨਾਂ ਨੇ ਕਮੈਂਟ ਕੀਤਾ ਬਾਈ, ਕਹਿੰਦਾ ਵੀ ਆ ਫੋਟੋ ਦੀ ਕੁਆਲਿਟੀ ਤਾਂ ਚੰਗੀ ਬਣਾ ਲੈਂਦੇ, ਮੈਥੋਂ ਮੰਗ ਲੈਂਦੇ, ਮੈਂ ਦੇ ਦਿੰਦਾ। ਹੁਣ ਉਹ ਮੈਨੂੰ ਤਾਂ ਉਹ ਕਮੈਂਟ ਸਮਝ ਆ ਗਿਆ ਵੀ ਉਹ ਬਰਨਾਲੇ ਨੇ ਕਿਉਂ ਕਮੈਂਟ ਕੀਤਾ, ਕਿਉਂਕਿ ਜਿਹੜਾ ਉਹਦੇ ਵਿਚ ਜਿਹੜੀ ਮੇਨ ਪੇਂਟਿੰਗ ਯੂਜ ਕੀਤੀ ਗਈ ਸੀ ਉਹ ਸਵਰਨ ਬਰਨਾਲੇ ਦੀ ਬਣੀ ਹੋਈ ਸੀਗੀ, ਤੇ ਉਹ ਪੇਂਟਰ ਜਿਹੜੇ ਦੀ ਕਲਾਕਿਰਤੀ ਉਹਨੂੰ ਆਉਂਦਾ ਹੀ ਆ ਮਨ ਚ ਵੀ ਮੇਰੇ ਰਾਈਟ ਆ ਇਸ ਚੀਜ਼ ਦੇ ਉੱਤੇ, ਤੇ ਲੋਕ ਐ ਯੂਜ ਕਰੀ ਜਾਂਦੇ ਵੀ ਮਿਣਾ ਮੈਨੂੰ ਕ੍ਰੈਡਿਟ ਦਿੱਤੇ, ਪਰ ਮਨਮੀਤ ਨੂੰ ਇਸ ਗੱਲ ਦਾ ਨਹੀਂ ਪਤਾ ਸੀ, ਤੇ ਮਨਮੀਤ ਨੇ ਉਸਦਾ ਕਮੈਂਟ ਦੇ ਵਿਚ ਜਵਾਬ ਦਿੱਤਾ ਵੀ ਬਾਈ ਪ੍ਰਬੰਧਕਾਂ ਨੇ ਬਣਾਇਆ ਪੋਸਟਰ ਪਰ ਫਿਰ ਵੀ ਠੀਕ ਆ ਕੁੱਲ ਮਿਲਾ ਕੇ, ਉਹਨੇ ਸੋਚਿਆ ਵੀ ਇਹ ਕੁਆਲਿਟੀ ਕਰਕੇ ਗੱਲ ਕੀਤੀ ਜਾ ਰਹੀ ਆ, ਤੇ ਜਦੋਂ ਮੈਂ ਸੰਡੇ ਨੂੰ ਉਹਨੂੰ ਮਿਲਿਆ ਤੇ ਮੈਂ ਗੱਲਾਂ ਕਰਦੇ ਰਹੇ, ਮੈਂ ਕਿਹਾ ਮਨਮੀਤ ਉਹ ਜਿਹੜਾ ਕਮੈਂਟ ਸੀ ਨਾ ਉਹਦੇ ਪਿਛਲਾ ਕਾਰਨ ਇਹ ਸੀਗਾ, ਮੈਂ ਪਹਿਲਾਂ ਉਹ ਕਮੈਂਟ ਦੇ ਥੱਲੇ ਕਮੈਂਟ ਦੇਣ ਲੱਗੇ, ਫਿਰ ਮੈਂ ਕਿਹਾ ਚੱਲ ਐਵੇਂ ਕੰਟਰੋਵਰਸੀ ਵੱਧਦੀ ਆ ਕਿਸੇ ਗੱਲ ਦੀ, ਮੈਂ ਮਨਮੀਤ ਨੂੰ ਜੋ ਮਿਲਿਆ ਉਦੋਂ ਦੱਸ ਦੂੰਗਾ। ਮੈਂ ਮਨਮੀਤ ਨੂੰ ਕਿਹਾ ਮਨਮੀਤ ਉਹ ਪੇਂਟਿੰਗ ਸੀ ਨਾ ਉਹ ਸਵਰਨ ਦੀ ਸੀਗੀ, ਇਸ ਲਈ ਉਹ ਸਵਰਨ ਨੇ ਉਸ ਲਹਿਜੇ ਨਾਲ ਲਿਖਿਆ ਸੀ ਵੀ ਤੁਸੀਂ ਮੇਰੇ ਤੋਂ ਓਰਿਜਨਲ ਹੀ ਲੈ ਲੈਂਦੇ ਜੇ ਸੀ ਤਾਂ, ਉਹ ਤਾਂ ਬਾਈ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ, ਮੈਂ ਤਾਂ ਸੋਚਿਆ ਵੀ ਇਹ ਕੁਆਲਿਟੀ ਮਾੜੀ ਹੋਣ ਕਰਕੇ ਆ, ਮੈਂ ਕਿਹਾ ਬਿਲਕੁਲ ਤੁਹਾਡਾ ਤੁਸੀਂ ਤਾਂ ਬਣਾਇਆ ਵੀ ਨਹੀਂ ਸੀ, ਚਲੋ ਪ੍ਰਬੰਧਕਾਂ ਨੇ ਬਣਾਇਆ ਸੀ ਤਾਂ ਉਹਨਾਂ ਨੂੰ ਚਾਹੀਦਾ ਸੀ, ਵੀ ਇਹ ਜਿਹੀਆਂ ਗੱਲਾਂ ਹੁਣ ਬਸ ਉਹ ਚੇਤੇ ਚ ਹੀ ਰਹਿ ਗਈਆਂ ਗੱਲਾਂ
ਜੀ।
ਬਿਲਕੁਲ ਬਸ ਇਹ ਹੈ ਕਿ
ਵਾਲਾ ਨੀ ਪਰ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਛ ਦੇ ਗਿਆ ਕਿ ਓਹਦੇ ਨਾਂ ਨੂੰ ਲੈ ਕੇ ਆਪਾਂ ਬਹੁਤ ਕੁਛ ਕਰ ਸਕਦੇ ਆ ਤੇ ਆਪਾਂ ਨੂੰ ਕਰਨਾ ਚਾਹੀਦਾ ਵੀ ਕਿਸੇ ਹੋਰ ਨਾਲ ਏਦਾਂ ਨਾ ਹੋਵੇ
ਜੀ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ ਸ਼ੁਕਰੀਆ ਤੁਹਾਡਾ ਜੁਆਇਨ ਕਰਨ ਦਾ
ਮਿਹਰਬਾਨੀ
ਜੀ ਤੇ ਹੋਰ ਸੱਜਣ ਮਿੱਤਰ ਵੀ ਜੁੜ ਰਹੇ ਨੇ ਤੇ ਦੋ ਸੱਜਣ ਹੋਰ ਸਾਡੇ ਨਾਲ ਮਿੰਟੂ ਜੀ ਕਿਊ ਤੇ ਨੇ ਉਹਨਾਂ ਨੂੰ ਵੀ ਲੈਣਾ ਤੇ ਮੈਂ ਬੇਨਤੀ ਕਰਾਂ ਆਪਣੇ ਹੋਰ ਮਿੱਤਰਾਂ ਨੂੰ ਕਿ ਪਲੀਜ਼ ਇਹ ਤੋਂ ਬਾਅਦ ਨਾ ਕਾਲ ਕਰਨ ਆਪਾਂ ਸਮਾਂ ਥੋੜਾ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਜੀ ਆਇਆਂ ਨੂੰ
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਹਾਂਜੀ
ਕੌਣ ਬੋਲ ਰਹੇ
ਹਾਂਜੀ ਮਿੰਟੂ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ
ਸਤਿ ਸ੍ਰੀ ਅਕਾਲ ਜੀ 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 ਹੈਲੋ ਮੈਨੂੰ ਲੱਗਦਾ ਆਵਾਜ਼
ਹਾਂਜੀ
ਹੈਲੋ
ਹਾਂਜੀ
ਹਾਂਜੀ ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਪਲੀਜ਼ ਜਾਰੀ ਰੱਖੋ ਹਾਂਜੀ ਜਾਰੀ ਰੱਖੋ
ਹਾਂਜੀ ਵੀਰ ਜੀ ਬਸ ਮੈਂ ਅਲੀ ਸ਼ੇਰ ਵੀਰ ਜੀ ਬਾਰੇ ਗੱਲ ਕਰਨੀ ਮੈਂ ਬਸ ਨਿਊਜ਼ ਸੁਣੀ ਦਿਨ ਦਿਨ ਹੋਵੇ ਦਿਮਾਗ ਚੋਂ ਗੱਲ ਹੀ ਨੀ ਨਿਕਲਦੀ ਪਈ ਇੰਨਾ ਅਪਸੈਟ ਇੰਨਾ ਜਿਆਦਾ ਅਪਸੈਟ ਹੋਇਆ ਪਿਆ ਮੂਡ ਤੇ ਕੱਲ ਮੈਂ ਬੱਸ ਤੇ ਮੈਂ ਕੰਮ ਤੇ ਜਾ ਰਹੀ ਹਾਂ ਤੇ ਮੈਂ ਪਹਿਲੀ ਸੀਟ ਤੇ ਬਹਿ ਗਈ ਤੇ ਉਹ ਵੀਰ ਬਾਰੇ ਸੋਚ ਸੋਚ ਕੇ ਦਿਮਾਗ ਇੰਨਾ ਬਹੁਤ ਅਪਸੈਟ ਹੋਇਆ ਜੀ ਤੇ ਉਹ ਬੱਸ ਵੀ ਨਾ ਸਰਦਾਰ ਵੀਰ ਜੀ ਚਲਾ ਰਹੇ ਸੀ ਕੱਲ ਤੇ ਮੇਰਾ ਦਿਲ ਕੀਤਾ ਉੱਠ ਕੇ ਵੀਰ ਜੀ ਨੂੰ ਕਹਾਂ ਆ ਜਿਹੜਾ ਸ਼ੀਸ਼ਾ ਅੱਧਾ ਆ ਨਾ ਇਹਨੂੰ ਪੂਰਾ ਕਰਵਾ ਲੋ ਪਤਾ ਨੀ ਕੱਲ ਨੂੰ ਫੇਰ ਦਾ ਪਤਾ ਨੀ ਆ
ਕਦੋਂ ਕੋਈ ਤੁਹਾਡਾ ਹਾਂਜੀ ਨਾਮ ਮਿਸ ਕਰ ਗਏ ਸੀ ਅਸੀਂ ਤੇ ਸ਼ਹਿਰ ਪਹਿਲਾਂ
ਹਾਂਜੀ ਹਾਂਜੀ ਮੈਂ ਪਵਨਦੀਪ ਕੈਨਬਰਾ ਤੋਂ ਬੋਲ ਰਹੀ
ਹਾਂ ਪਵਨਦੀਪ ਕੈਨਬਰਾ
ਠੀਕ ਹੈ ਹਾਂਜੀ ਹਾਂਜੀ
ਕਾਫੀ ਮਤਲਬ
ਬਾਕੀ
ਮਤਲਬ ਟ੍ਰੋਮੈਟਿਕ ਸਿਚੁਏਸ਼ਨ ਹੈ ਕਾਫੀ ਮਤਲਬ ਸਦਮੇ ਵਾਲੀ ਸਿਚੁਏਸ਼ਨ ਹੈ ਤੇ ਖਾਸ ਕਰਕੇ ਮਤਲਬ ਸਾਡੇ ਭਾਈਚਾਰੇ ਦੇ ਵਿੱਚ ਹਨਾ ਮਤਲਬ ਇਟਸ ਵੈਰੀ ਸ਼ੋਕਿੰਗ
ਹਾਂਜੀ ਹਾਂਜੀ ਬਹੁਤ ਜਿਆਦਾ ਸ਼ੋਕ ਲੱਗਾ ਮੈਂ ਵੀਰ ਜੀ ਨੂੰ ਜਾਣਦੀ ਤੇ ਨਹੀਂ ਉਹ ਬਸ ਉਹਨਾਂ ਦੀ ਫੇਸਬੁੱਕ ਤੇ ਵੇਖਿਆ ਉਹਨਾਂ ਨੂੰ ਔਰ ਪਰ ਤਿੰਨ ਦਿਨ ਹੋ ਗਏ ਉਹਨਾਂ ਦਾ ਹੱਸਦਾ ਹੋਇਆ ਚਿਹਰਾ ਹੀ ਬਸ ਅੱਖਾਂ ਅੱਗੋਂ ਜਾਂਦਾ ਹੀ ਨੀ ਪਿਆ ਕੰਮ ਦੇ ਤੇ ਜਾਣਾ ਹੀ ਪੈਂਦਾ ਆ ਪਰ ਧਿਆਨ ਕੰਮ ਦੇ ਨੀ ਬਸ ਉਧਰ ਹੀ
ਦੀਵਾਲੀ ਤੇ ਭੋਲੀ ਗਈ ਅੱਜ ਦੀਵਾਲੀ ਵੀ ਹੈਗੀ ਆ
ਹਾਂਜੀ
ਤੇ ਪ੍ਰੋਗਰਾਮ ਦੀ ਜੀ ਮਿੰਟੂ ਜੀ ਆਖਰੀ ਕਾਲ ਅਸੀਂ ਲੈਣੇ ਆ ਜੀ ਮਨਪ੍ਰੀਤ ਕਰੋੜ ਸਾਡੇ ਨਾਲ ਜੁੜ ਚੁੱਕੇ ਨੇ ਸਵਾਗਤ ਕਰਦੇ ਆ ਜੀ ਉਹਨਾਂ ਦਾ ਮਨਪ੍ਰੀਤ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਨੂੰ ਬਹੁਤ ਬਹੁਤ ਜੀ ਬਹੁਤ ਮਾੜੀ ਗੱਲ ਹੋ ਗਈ ਮਤਲਬ ਦੇਖੋ ਮੈਂ ਮਨਮੀਤ ਬਾਈ ਨੂੰ ਮਿਲਿਆ ਤਾਂ ਸ਼ਾਇਦ ਇੱਕ ਅੱਧੀ ਵਾਰ ਹੋਵਾਂ ਪਰ ਮੈਨੂੰ ਪੱਕਾ ਨੀ ਪਤਾ ਪਰ ਯਾਰ ਉਹ ਬੰਦਾ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ ਬੰਦਾ ਸੀਗਾ ਯਾਰ ਇਟਸ ਰੀਅਲੀ ਬੈਡ ਹੈ ਨਾ ਵੀ ਜੋ ਵੀ ਹੈਪਨ ਹੋਇਆ ਬਹੁਤ ਗਲਤ ਆ
ਜੀ ਜੀ ਬਿਲਕੁਲ
ਹੁਣ ਕੀ ਕਰ ਸਕਦੇ ਆ ਜੀ ਦੇਖੋ ਆਪਾਂ ਤਾਂ ਹੁਣ ਇਸ ਵੇਲੇ ਉਹਦੀ ਲਾਈਫ ਨੂੰ ਸੈਲੀਬ੍ਰੇਟ ਕਰ ਸਕਦੇ ਆ ਉਹ ਅਸੀਂ ਕਰ ਰਹੇ ਆ ਉਹਦੇ ਗੁਣ ਆਪਾਂ ਸਾਰਿਆਂ ਨੂੰ ਦੱਸ ਰਹੇ ਆ ਤੇ ਗਾਂਹ ਵਾਸਤੇ ਇਸ ਤੋਂ ਆਪਾਂ ਮਤਲਬ ਸਿੱਖਿਆ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਰੀ ਕਮਿਊਨਿਟੀ ਭਾਈਚਾਰਾ ਇੱਕ ਇਕੱਠਾ ਹੋਇਆ ਨਾਲ ਹੈ ਸੋ ਮਨਪ੍ਰੀਤ ਜੀ ਥੈਂਕ ਯੂ ਬਹੁਤ ਬਹੁਤ ਸਮਾਂ ਇਜਾਜ਼ਤ ਨਹੀਂ ਦਿੰਦਾ ਹੁਣ ਲੰਬੀ ਗੱਲ ਕਰਨ ਦਾ
ਥੈਂਕ ਯੂ
ਹਾਂਜੀ ਸੋ ਦੋਸਤੋ ਅਸੀਂ ਹੁਣ ਕਾਲ ਨਹੀਂ ਲਵਾਂਗੇ ਕਿਉਂਕਿ ਸਮਾਂ ਕਾਫੀ ਹੋ ਚੁੱਕਾ ਹੈ ਤੇ ਆਪਾਂ ਵਾਇੰਡ ਅਪ ਵੀ ਕਰਨਾ ਤੇ ਮਿੰਟੂ ਜੀ ਇੱਧਰ ਬਹੁਤ ਸਾਰੇ ਸੱਜਣ ਸੁਨੇਹੇ ਦੇ ਰਹੇ ਨੇ ਤੇ ਮਨਮੀਤ ਅਲੀ ਸ਼ੇਰ ਦਾ ਇੱਕ ਸ਼ੇਅਰ ਸਤਿੰਦਰਪਾਲ ਸਿੰਘ ਸ਼ੇਅਰ ਕਰ ਰਹੇ ਨੇ ਮੇਰੇ ਵਿਹੜੇ ਚੋਂ ਇੱਕ ਦੀਵਾ ਬੁਝ ਗਿਆ ਮੈਂ ਹੋਰ ਦੀਵੇ ਬਾਲਾਂ ਕਿਸ ਕਰਕੇ ਅੰਬਰਾਂ ਤੇ ਸਦਾ ਚਮਕਣ ਵਾਲਾ ਤਾਰਾ ਮਨਮੀਤ ਅਲੀ ਸ਼ੇਰ ਤੇ ਜਗਤਾਰ ਗਿੱਲ ਹੋਣਾ ਨੇ ਕੋਸ਼ਿਸ਼ ਕੀਤੀ ਸੀ ਕਾਲ ਕਰਨ ਦੀ ਸ਼ਾਇਦ ਤੁਸੀਂ ਪ੍ਰਾਈਵੇਟ ਨੰਬਰ ਤੋਂ ਕੀਤਾ ਹੋਣਾ ਇਸ ਕਰਕੇ ਜੀ ਉਹ ਨਾ ਹੀ ਆ ਸਕਿਆ ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਬੱਚੇ ਦੀ ਜਿਹੜੀ ਮੌਤ ਹੋਈ ਆ ਉਹਨਾਂ ਨੇ ਇੱਕ ਸਟੋਰੀ ਸਾਂਝੀ ਕੀਤੀ ਸੀ ਤੇ ਅਸੀਂ ਸ਼ੇਅਰ ਕਰਾਂਗੇ ਜੀ ਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਬਹੁਤ ਹੀ ਦੁੱਖ ਹੋਇਆ ਜੀ ਘਟਨਾ ਵਾਪਰੀ ਕਹਿੰਦੇ ਸਿੱਧੂ ਸਾਹਿਬ ਕੁਝ ਲੋਕ ਕੈਨੇਡਾ ਦੇ ਵਿਚ ਰਹਿ ਕੇ ਇਸ ਘਟਨਾ ਨੂੰ 1999 ਵਿਚ ਉੜੀਸਾ ਵਿਚ ਵਾਪਰੀ ਮਿਸ਼ਨਰੀ ਘਟਨਾ ਦੇ ਨਾਲ ਜੋੜ ਰਹੇ ਨੇ ਉਹ ਲੋਕ ਫੇਸਬੁੱਕ ਤੇ ਬਹੁਤ ਹੀ ਐਕਟਿਵ ਰਹਿੰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹ ਆਦਮੀ ਉਨ੍ਹਾਂ ਦਾ ਰਿਲੇਟਿਵ ਹੈ ਜਿਹੜਾ ਕਿ ਠੀਕ ਨਹੀਂ ਹੈ ਸਾਡੀ ਇਹ ਦੋ ਇਹ ਵੈਸੇ ਆਪਾਂ ਘੋਖਾਂਗੇ ਇਸ ਗੱਲ ਨੂੰ ਹੋ ਵੀ ਸਕਦਾ ਆ ਆਪਾਂ ਨੂੰ ਲੱਭਣਾ ਚਾਹੀਦਾ ਆ ਪਰ ਮੈਨੂੰ ਲੱਗਦਾ ਉਹ ਤਾਂ ਜੀ ਨੱਟ ਕੇ ਸਹੀ ਆ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਹੀ ਉਹ ਤਾਂ ਇਹਦੇ ਚ ਬਹੁਤਾ ਕੋਈ ਫਰਕ ਨੀ ਜਿੱਦਾਂ ਮਿੰਟੂ ਬਰਾੜ ਹੋਣਾ ਨੇ ਕਿਹਾ ਗੁਰਦੀਪ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਭਾਜੀ ਤੁਹਾਨੂੰ ਕੀ ਲੱਗਦਾ ਕਿਸੇ ਓਰਿਜਨਲ ਨਾਲ ਵੀ ਹੋ ਸਕਦਾ ਸੀ ਆ ਸਾਈਕੋ ਹੋਣਾ ਨਾਲੇ ਇਸ ਤਰ੍ਹਾਂ ਦਾ ਕੁਛ ਜ਼ਿਆਦਾ ਨੀ ਕਰਦੇ ਹਾਂਜੀ ਦੇਖੋ ਜਿਹੜੇ ਬੰਦੇ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹ ਫਿਰ ਇਸ ਤਰ੍ਹਾਂ ਹੀ ਨੇ ਤੇ ਕੀ ਕਰ ਸਕਦੇ ਹਨਾ ਉਹਨਾਂ ਬਾਰੇ ਤਾਂ ਰਮਨਜੀਤ ਸਿੰਘ ਜੰਦੋੜੀਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਕਹਿੰਦੇ ਕਿ ਮੇਰੇ ਵਾਈਫ ਤੇ ਬ੍ਰਦਰ ਵੀ 2007 ਦੇ ਵਿਚ 19 ਸਾਲਾਂ ਦੀ ਉਮਰ ਦੇ ਵਿਚ ਕੈਂਸਰ ਕਾਰਨ ਮੌਤ ਹੋ ਗਈ ਸੀ ਤੇ ਜਦੋਂ ਉਹ ਦਿਨ ਆਉਂਦਾ ਤੇ ਫਿਰ ਉਹ ਦਿਨ ਉਹਨਾਂ ਨੂੰ ਫਿਰ ਵੀ ਉਸ ਸਿਚੁਏਸ਼ਨ ਦੇ ਵਿਚ ਪਾ ਦਿੰਦਾ ਬੜਾ ਔਖਾ ਹੈ ਜੀ ਇਸ ਸਿਚੁਏਸ਼ਨ ਦੇ ਵਿਚ ਨਿਕਲਣਾ ਸੋ ਸਾਰੇ ਹੀ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਸੁਖਵਿੰਦਰ ਸੌਂਦ ਵੀ ਕਿਰਤ ਮਨੂ ਵੀ ਤੇ ਉਹ ਵੀ ਅਫਸੋਸ ਜ਼ਾਹਰ ਕਰ ਰਹੇ ਨੇ ਗਗਨ ਹੁਣੀ ਬੂਟਾ ਸਿੰਘ ਕੌਂਕੇ ਤੇ ਲਾਡੀ ਨੰਗਲ ਵੀ ਤੇ ਗੁਰਪ੍ਰੀਤ ਨਾਟੋਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਸ਼ਰਧਾਂਜਲੀ ਭੇਟ ਕਰ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪ੍ਰੋਗਰਾਮ ਦੇ ਵਿਚ ਜੁੜੇ ਨੇ ਸੋ ਮਿੰਟੂ ਜੀ ਅੰਤ ਦੇ ਵਿਚ ਤਾਂ ਅਸੀਂ ਇਹੀ ਕਹਾਂਗੇ ਪ੍ਰੋਗਰਾਮ ਦੇ ਵਿਚ ਕਿ ਜੋ ਸਰਕਾਰ ਕਰ ਰਹੀ ਆ ਉਹ ਬਹੁਤ ਵਧੀਆ ਹੋ ਰਿਹਾ ਫਿਲਹਾਲ ਤੇ ਮਤਲਬ ਕੋਈ ਇਹੋ ਜਿਹੀ ਆਪਾਂ ਕਾਰਵਾਈ ਨਹੀਂ ਕਰਨੀ ਘਟਨਾ ਨਹੀਂ ਕਰਨੀ ਜਿਸ ਦੇ ਕਾਰਨ ਇਹ ਜਿਹੜਾ ਜਸਟਿਸ ਹੈ ਉਸ ਨੂੰ ਧੱਕਾ ਲੱਗੇ ਜਾਂ ਨਾ ਮਿਲ ਸਕੇ ਸੋ ਅਸੀਂ ਇਸ ਦੇਸ਼ ਦੇ ਵਿਚ ਰਹਿਣਾ ਆ ਤੇ ਆਪਣਾ ਪੂਰਾ ਸਾਥ ਵੀ ਦੇਣਾ ਇਕ ਦੂਜੇ ਦਾ ਮੌਜੂਦਾ ਜਿਹੜੀ ਗਵਰਨਮੈਂਟ ਹੈ ਉਹਦਾ ਵੀ ਸਾਥ ਦੇਣਾ ਆ ਸਰਕਾਰੀ ਅਦਾਰਿਆਂ ਦਾ ਵੀ ਕਾਨੂੰਨ ਦਾ ਵੀ ਸਾਥ ਦੇਣਾ ਤੇ ਦਾਇਰੇ ਦੇ ਵਿਚ ਰਹਿ ਕੇ ਆਪਾਂ ਕਰਨਾ ਜੋ ਕਰਨਾ ਹਨਾ
ਜੀ 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 ਦੋ ਚੀਜ਼ਾਂ ਇੱਥੇ ਜ਼ਰੂਰੀ ਹੈ ਜੀ ਜਿਹੜੀਆਂ ਇੱਕ ਤਾਂ ਸਾਨੂੰ ਜਿਹੜੇ ਮੁਲਕ ਦੇ ਆਏ ਆ ਉਸਦੇ ਕਾਨੂੰਨ ਦਾ ਜਿਹੜਾ ਸਾਨੂੰ ਆਦਰ ਕਰਨਾ ਚਾਹੀਦਾ ਤੇ ਜੇ ਉਹ ਕਾਨੂੰਨ ਸਾਨੂੰ ਨਹੀਂ ਇਨਸਾਫ਼ ਦਿੰਦਾ ਤਾਂ ਉਦੋਂ ਬਾਅਦ ਦਾ ਸਟੈਪ ਸੋਚਣਾ ਵੀ ਅਸੀਂ ਕੀ ਸੋਚਣਾ ਹੁਣੇ ਨਹੀਂ ਉਹ ਸੋਚਣਾ ਫਿਲਹਾਲ ਜੋ ਕਾਨੂੰਨ ਸਹੀ ਆਪਦੇ ਰਾਹ ਚੱਲ ਰਿਹਾ ਤਾਂ ਉਹਦੀ ਹੀ ਸਾਨੂੰ ਮੰਨਣੀ ਚਾਹੀਦੀ ਹੈ ਤੇ ਉਸ ਢੰਗ ਨਾਲ ਸਾਨੂੰ ਸਤਿਕਾਰ ਕਰਨਾ ਚਾਹੀਦਾ ਤੇ ਉਹਦੇ ਚ ਵਿਸ਼ਵਾਸ ਜਿਤਾਉਣਾ ਚਾਹੀਦਾ ਦੂਜੀ ਜਿਹੜੀ ਇਸ ਟਾਈਮ ਸਮੇਂ ਦੀ ਲੋੜ ਆ ਜੀ ਯੂਨਿਟੀ ਦੀ ਸਾਨੂੰ ਜਿਹੜੀ ਇਕਜੁੱਟਤਾ ਦੀ ਬਹੁਤ ਜ਼ਿਆਦਾ ਲੋੜ ਆ ਇਕਜੁੱਟਤਾ ਦੇ ਸਾਡੇ ਚ ਆਊਗੀ ਤਾਂ ਜਾ ਕੇ ਅਸੀਂ ਆਪਣੀ ਗੱਲ ਆ ਹੋਰ ਪ੍ਰਭਾਵੀ ਤਰੀਕੇ ਨਾਲ ਮਨਾ ਸਕਾਂਗੇ ਸੋ ਬੇਨਤੀ ਆ ਜੀ ਜਿੱਥੇ ਵੀ ਜਿਹੜਾ ਉਪਰਾਲਾ ਹੋ ਰਿਹਾ ਨਾ ਉਸ ਉਪਰਾਲੇ ਦੇ ਬਰਾਬਰ ਉਪਰਾਲੇ ਸ਼ੁਰੂ ਕਰਨ ਦੀ ਥਾਂ ਤੇ ਉਸੇ ਉਪਰਾਲੇ ਨੂੰ ਮਦਦ ਕਰੋ ਤਾਂ ਕਿ ਅਸੀਂ ਇਸ ਚੀਜ਼ ਨੂੰ ਇੱਕ ਤਰੀਕੇ ਨਾਲ ਅਪਣਾ ਸਕੀਏ ਤਰੀਕੇ ਨਾਲ ਇਹਨੂੰ ਫਾਈਨਲਾਈਜ਼ ਕਰ ਸਕੀਏ ਸੋ ਕੋਸ਼ਿਸ਼ ਅੱਜ ਕੱਲ ਦੇ ਸੋਸ਼ਲ ਮੀਡੀਆ ਦੇ ਜ਼ਰੀਏ ਨਾ ਛੇਤੀ ਉਹ ਜਦੋਂ ਵੀ ਸੰਸਥਾ ਹੋਂਦ ਚ ਆਉਂਦੀ ਆ ਤੇ ਉਹਦਾ ਫੇਸਬੁੱਕ ਦਾ ਪੇਜ ਵੀ ਬਣੂਗਾ ਸਾਰਾ ਕੁਛ ਹੋਊਗਾ ਤਾਂ ਕੋਸ਼ਿਸ਼ ਇਹੀ ਹੋਣੀ ਚਾਹੀਦੀ ਵੀ ਸਾਨੂੰ ਸਾਰਿਆਂ ਨੂੰ ਇੱਕੋ ਹੀ ਥਾਂ ਤੇ ਉੱਥੇ ਜੁੜ ਕੇ ਤੇ ਇੱਕੋ ਥਾਂ ਦੇ ਉੱਤੋਂ ਰੀਅਲ ਅਪਡੇਟ ਸਾਨੂੰ ਲੈਣੀ ਚਾਹੀਦੀ ਆ ਨਾ ਕਿ ਜਿਹੜੀਆਂ ਅਫਵਾਹਾਂ ਦੇ ਦੌਰ ਦੇਖੋ ਦੇਖੀ ਇਧਰੋਂ ਆਈ ਗੱਲ ਉਧਰ ਆਈ ਹੁਣ ਦੇਖੋ ਵੀ ਹੁਣ ਕੱਲ ਤੱਕ ਕੋਈ ਵੀ ਉਹਦੀ ਫੋਟੋ ਰਿਲੀਜ਼ ਨਹੀਂ ਹੋਈ ਸੀ ਉਸ ਐਂਥਨੀ ਦੀ ਤੇ ਲੋਕ ਵੱਖਰੋ ਵੱਖਰੀਆਂ ਫੋਟੋਆਂ ਭੇਜ ਰਹੇ ਸੀ ਅੱਡੋ ਅੱਡ ਬੰਦਿਆਂ ਦੀਆਂ ਆਹ ਐਂਥਨੀ ਆਹ ਐਂਥਨੀਆਂ ਪਰ ਹੁਣ ਅੱਜ ਇੱਕ ਦੋ ਅਖਬਾਰਾਂ ਚ ਉਹਦੇ ਚਿਹਰੇ ਦੀ ਜਿਹੜੀ ਫੋਟੋ ਰਿਲੀਜ਼ ਹੋਈ ਹੈ ਜੀ ਤੇ ਹੁਣ ਵੀ ਉਹ ਚੀਜ਼ ਤੇ ਯਕੀਨ ਨਹੀਂ ਆਉਂਦਾ ਕਿਉਂਕਿ ਯਕੀਨ ਤਾਂ ਨਹੀਂ ਆਉਂਦਾ ਵੀ ਫੇਕ ਬਹੁਤ ਸਾਰੀਆਂ ਚੀਜ਼ਾਂ ਦੇਖ ਲਈਆਂ
ਸਬਰ ਦੀ ਲੋੜ ਹੈ ਇੱਕ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਬ੍ਰਿਸਬੇਨ ਦਾ ਜਿਹੜਾ ਭਾਈਚਾਰਾ ਬਹੁਤ ਸੁਲਝਿਆ ਭਾਈਚਾਰਾ ਮਤਲਬ ਬਹੁਤ ਸਿਆਣੇ ਬੰਦੇ ਬੈਠੇ ਨੇ ਤੇ ਮੈਂ ਬਾਹਰਲੇ ਬੰਦੇ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਵਿਚ ਮੈਂ ਵੀ ਆ ਜਾਂਦਾ ਹਾਂ ਤੁਸੀਂ ਵੀ ਆ ਜਾਂਦੇ ਆ ਸਾਰੇ ਆ ਜਾਂਦੇ ਆ ਕਿ ਬਾਹਰ ਬੈਠ ਕੇ ਐਵੇਂ ਧੂੜ ਦੇ ਵਿਚ ਟੱਟੂ ਨਾ ਭਜਾਈਏ ਆਪਣਾ ਉਹ ਤੁਸੀਂ ਐ ਕਰ ਲਓ ਤੁਹਾਨੂੰ ਆਹ ਕਰਨਾ ਚਾਹੀਦਾ ਤੁਹਾਨੂੰ ਉਹ ਕਰਨਾ ਚਾਹੀਦਾ ਪਲੀਜ਼ ਸਟੋਪ ਇਟ ਹਨਾ ਇਹ ਗੱਲਾਂ ਗਲਤ ਨੇ ਜਿਹੜੇ ਬੰਦੇ ਓਨ ਦਾ ਗਰਾਊਂਡ ਸਿਚੁਏਸ਼ਨ ਸਾਂਭ ਰਹੇ ਨੇ ਡੀਲ ਕਰ ਰਹੇ ਨੇ ਲੈਟ ਦੈਮ ਡੂ ਦੇਅਰ ਜੋਬ ਹਨਾ ਉਹਨਾਂ ਨੂੰ ਕਿਹੜੇ ਪੈਸੇ ਮਿਲਦੇ ਨੇ ਉਹ ਵੀ ਇੱਕ ਭਾਵਨਾ ਦੇ ਤੌਰ ਤੇ ਹੀ ਕੰਮ ਕਰਦੇ ਨੇ ਬਾਹਰੋਂ ਬੈਠ ਕੇ ਰਜਾਈਆਂ ਚੋਂ ਬੈਠ ਕੇ ਫੇਸਬੁੱਕ ਅਪਡੇਟ ਕਰੀ ਜਾਂਦੇ ਇਹਨਾਂ ਨੂੰ ਆਹ ਕਰਨਾ ਚਾਹੀਦਾ ਇਹਨਾਂ ਨੂੰ ਆਹ ਕਰਨਾ ਚਾਹੀਦਾ ਦੈਟਸ ਟੋਟਲੀ ਰੋਂਗ ਹਨਾ ਉਹ ਬੰਦੇ ਵੀ ਯਾਰ ਨੇ ਸਾਨੂੰ ਪਤਾ ਆ ਕੌਣ ਕੌਣ ਨੇ ਉਹ ਤੇ ਸਮੇਂ ਸਿਰ ਆ ਕੇ ਉਹਨਾਂ ਨੂੰ ਅਸੀਂ ਪਰਸਨਲੀ ਮਿਲ ਕੇ ਵੀ ਉਹਨਾਂ ਦੇ ਫਿੱਟ ਲਾਂਤ ਪਾਵਾਂਗੇ ਕਿ ਮਤਲਬ ਇੰਸਟੈਡ ਆਫ ਹੈਲਪਿੰਗ ਦੋਜ਼ ਪੀਪਲ ਹੂ ਆਰ ਹੈਲਪਿੰਗ ਦਿਸ ਕੌਜ਼ ਦੇ ਆਰ ਐਕਚੁਲੀ ਕ੍ਰੀਏਟਿੰਗ ਮੋਰ ਟਰਬਲ ਹਨਾ ਉਹਨਾਂ ਨੂੰ ਹੋਰ ਡਿਮਾਂਡਾਂ ਕਰ ਰਹੇ ਤੁਸੀਂ ਆਹ ਵੀ ਕਰੋ ਆਹ ਵੀ ਕਰੋ ਆਹ ਵੀ ਕਰੋ ਹਨਾ ਇਸ ਕਰਕੇ ਆਪਾਂ ਬਾਹਰੋਂ ਬੈਠ ਕੇ ਧੂੜ ਦੇ ਵਿਚ ਟੱਟੂ ਨਾ ਭਜਾਈਏ ਜਿਹੜੇ ਆਨ ਦਾ ਗਰਾਊਂਡ ਕੰਮ ਕਰ ਰਹੇ ਨੇ ਲੈਟ ਦੈਮ ਡੂ ਇਟ ਦੇ ਆਰ ਡੂਇੰਗ ਵੈਰੀ ਗੁੱਡ ਜੋਬ ਐਟ ਦ ਮੋਮੈਂਟ ਹਨਾ ਠੀਕ ਹੈ ਅਗਰ ਉਹਨਾਂ
ਨੂੰ ਹੋ ਸਕਦਾ ਸਿੱਧੂ ਸਾਹਿਬ ਹੋ ਸਕਦਾ ਕੋਈ ਜੈਨੂਅਨ ਤੁਹਾਡੇ ਕੋਲ ਐਡਵਾਈਸ ਹੋਵੇ ਜਾਂ ਕੋਈ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਉਹ ਫੇਸਬੁੱਕ ਤੇ ਲਿਖ ਕੇ ਨਹੀਂ ਹੁੰਦੀ ਉਹ ਤੁਸੀਂ ਤੁਹਾਡੇ ਕੋਲ ਸਭ ਕੋਲ ਉਹਨਾਂ ਦੇ ਨੰਬਰ ਹੈਗੇ ਜਸਪਾਲ ਸੰਧੂ ਹੋਇਆ ਨਵਦੀਪ ਹੋਇਆ ਮਨਜੀਤ ਬੋਪਰ ਜੋ ਮਰਜ਼ੀ ਰਸਪਾਲ ਹੇਅਰ ਬਾਈ ਹੋਏ ਸਾਰੇ ਬੰਦੇ ਪ੍ਰੋਮੀਨੈਂਟ ਬੰਦੇ ਆ ਉਹਨਾਂ ਦੇ ਸਭ ਦੇ ਕੰਟੈਕਟ ਹੈਗੇ ਆ ਸੋ ਉਹਨੂੰ ਫਰਜ਼ ਬਣਦਾ ਉਹਨਾਂ ਨੂੰ ਸਿੱਧਾ ਕਾਲ ਕਾਲ ਕਰਕੇ ਕੋਈ ਵੀ ਚੀਜ਼ ਤੁਸੀਂ ਉਹਨੂੰ ਦੱਸ ਸਕਦੇ ਹੋ ਪੁੱਛ ਸਕਦੇ ਹੋ
ਕਾਲ ਕਰੋ ਕਾਲ ਕਰਕੇ ਡਿਸਕਸ਼ਨ ਕਰੋ ਨਹੀਂ ਤਾਂ $250-$300 ਦੀ ਟਿਕਟ ਆ ਜਹਾਜ਼ ਫੜ ਕੇ ਆਪ ਚੱਲ ਜਾ ਦੋ ਚਾਰ ਦਿਹਾੜੀਆਂ ਭੰਨ ਕੇ ਜੇ ਐਡਾ ਹੀ ਜ਼ਿਆਦਾ ਹੀ ਹੈਗਾ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਵੈਸੇ ਤਾਂ ਫਿਰ ਜਾਣ ਦੇ ਵਿਚ ਵੀ ਰੋਟੀਆਂ ਉਹਨਾਂ ਸਿਰੇ ਖਾਣੀਆਂ ਆ ਵੈਸੇ ਕਰਨਾ ਨਹੀਂ ਚਾਹੀਦਾ ਪਰ ਕਾਲ ਕਰਕੇ ਇੰਸਟੈਡ ਆਫ ਪੋਸਟਿੰਗ ਦੈਟ ਔਨ ਫੇਸਬੁੱਕ ਹਨਾ ਵਾਈ ਡੋਂਟ ਯੂ ਜਸਟ ਕਾਲ ਦੋਜ਼ ਪੀਪਲ ਹਨਾ ਉਹਨਾਂ ਨੂੰ ਇੱਕ ਨੂੰ ਕਾਲ ਕਰਕੇ ਉਹਨੂੰ ਸੁਜੈਸਟ ਕਰੋ ਉਹਨੂੰ ਪੁੱਛ ਲਓ ਕੀ ਕਰਨਾ ਹਨਾ ਫੇਸਬੁਕ ਤੇ ਮੈਂ ਉਹਨਾਂ ਦੇ ਨੰਬਰ ਸਾਰੇ ਨੋਟ ਕੀਤੇ ਹੋਏ ਨੇ, ਮਾਰਕ ਕੀਤਾ, ਇਨ ਦਾ ਡਿਊ ਟਾਈਮ ਜਦੋਂ ਫੇਸ ਟੂ ਫੇਸ ਕਿਤੇ ਗੱਲ ਕਰਾਂਗੇ ਨਾ ਤਾਂ ਉਹਨਾਂ ਨੂੰ ਅਸੀਂ ਸਰਦਨ ਤੇ ਬਿਠਾ ਕੇ ਪੁੱਛਾਂਗੇ ਫਿਰ ਇਹ ਗੱਲਾਂ, ਹਨਾ, ਕਿ ਉਹਨਾਂ ਨੇ ਜ਼ਿੰਦਗੀ ਦੇ ਵਿਚ ਆਪ ਕੀ ਕੀਤਾ ਹਜੇ ਤੱਕ, ਐਂਡ ਐਂਡ ਦੇ ਆਰ ਦਾ ਸੇਮ ਪੀਪਲ ਹੂ ਹੈਵ ਡਨ ਨਥਿੰਗ ਸੋ ਫਾਰ ਫੋਰ ਦਾ ਕਮਿਊਨਿਟੀ, ਹਨਾ। ਤੇ ਚਲੋ ਇਹ ਏਦਾਂ ਹੈ ਕਿ ਆਪਾਂ ਸਾਰੇ ਚਿੰਤਤ ਹੈ, ਸਾਰੇ ਆਸਟ੍ਰੇਲੀਆ ਵਾਈਡ
ਪ੍ਰੋਬਲਮ। ਜਿਹੜੇ ਬੰਦੇ ਕਰਦੇ ਆ ਨਾ ਸਿੱਧੂ ਸਾਹਿਬ, ਜਾਂਦੇ ਜਾਂਦੇ ਮੈਂ ਦੱਸਦਾ ਵੀ ਜਿਹੜੇ ਬੰਦੇ ਕਰਦੇ ਆ ਨਾ ਉਹਨਾਂ ਉਹ ਕਰਦੇ ਆ, ਉਹਨਾਂ ਨੂੰ ਕਹਿਣ ਦੀ ਲੋੜ ਨੀ ਪੈਂਦੀ। ਹੁਣ ਡੈਨੀਅਲ ਕੋਨਲ ਇੱਕ ਗੋਰਾ ਤੇ ਉਹ ਜਦੋਂ ਮਰਜ਼ੀ ਦੇਖੋ ਉਹਦਾ ਇੱਕੋ ਹੀ ਕੰਮ ਹੁੰਦਾ ਵੀ ਉਹ ਮਲਟੀ ਕਲਚਰ ਫੈਲਾਵੇ, ਤੇ ਉਹ ਦੇਖੋ ਹੁਣ ਸਾਨੂੰ ਅਪਰੋਚ ਕਰ ਰਿਹਾ ਵੀ ਆਓ ਆਪਾਂ ਐਡਲੇਟ ਦੇ ਵਿਚ ਕਰੀਏ, ਤਾਂ ਉਹ ਬੰਦਾ ਖੁਦ ਆਪਦੇ ਪੱਧਰ ਦੇ ਉੱਤੇ ਹੀ ਕੰਮ ਕਰੀ ਜਾਂਦਾ ਤੇ ਦਿਲੋਂ ਹੀ ਕਰੀ ਜਾਂਦਾ। ਕਿਤੇ ਉਹ ਹੋਰਡਿੰਗ ਬਣਾ ਬਣਾ ਸਿੱਖ ਮੁੰਡਿਆਂ ਦੇ ਲਾਉਂਦਾ, ਕਿਤੇ ਏਅਰਪੋਰਟਾਂ ਤੇ ਹੋਰਡਿੰਗ ਲਾਉਂਦਾ, ਕਿਤੇ ਵੀਡੀਓ ਬਣਾਉਂਦਾ, ਉਹ ਹੁੰਦੇ ਕੰਮ ਜਿਹੜੇ ਜ਼ਮੀਨੀ ਪੱਧਰ ਤੇ ਕੀਤੇ ਜਾਂਦੇ ਆ। ਸੋ ਗੱਲਾਂ ਤਾਂ ਮੇਰੇ ਵਰਗੇ ਬੈਠ ਕੇ ਹਰੇਕ ਹੀ ਕਰ ਲੈਂਦਾ, ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਕੋਸ਼ਿਸ਼ ਕਰੋ ਦੋਸਤੋ। ਤੇ ਅੱਜ ਦੇ ਪ੍ਰੋਗਰਾਮ ਸਿੱਧੂ ਸਾਹਿਬ, ਬਹੁਤ ਸਾਰੇ ਜਿਹੜੇ ਸੱਜਣਾ ਮਿੱਤਰਾਂ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ, ਚਲੋ ਅਸੀਂ ਵੀ ਉਹਨਾਂ ਦੇ ਨਾਲ ਆ ਜੀ ਇਸ ਦੁੱਖ ਦੀ ਘੜੀ ਦੇ ਵਿਚ, ਤੇ ਆਓ ਰਲ ਮਿਲ ਕੇ ਇਸ ਜਿਹੜੇ ਬੁਰੇ ਵਕਤ ਨੂੰ, ਕਹਿੰਦੇ ਨੀ ਹੁੰਦੇ ਚੰਗਾ ਵਕਤ ਨੀ ਰਹਿੰਦਾ ਤਾਂ ਰਹਿੰਦਾ ਬੁਰਾ ਵਕਤ ਵੀ ਨੀ, ਇਸ ਬੁਰੇ ਨੂੰ ਕੱਢੀਏ ਤੇ ਦੁਆ ਅਰਦਾਸ ਕਰੀਏ ਵੀ ਅੱਗੇ ਤੋਂ ਇਹੋ ਜਿਹਾ ਬੁਰਾ ਵਕਤ ਨਾ ਆਵੇ ਸਾਡੇ ਤੇ
ਜੀ। ਤੇ ਅਰਦਾਸ ਕਰਦੇ ਆ ਕਿ ਅੱਜ ਦਾ ਜਿਹੜਾ ਬੰਦੀ ਛੋੜ ਦਿਵਸ ਹੈ, ਅੱਜ ਦੀ ਦੀਵਾਲੀ ਹੈ, ਅੰਦਰ ਸਾਡੇ ਪਰਮਾਤਮਾ ਦਾ ਨਾਮ ਪ੍ਰਕਾਸ਼ ਕਰੇ, ਸਾਡੇ ਜਿਹੜੇ ਬੰਧਨ ਤੋੜੇ, ਇਹੀ ਸਾਡੀ ਦੁਆ ਹੈ, ਇਹੀ ਸਾਡੀ ਅਰਦਾਸ ਹੈ। ਤੇ ਆਓ ਸਾਰੇ ਰਲ ਮਿਲ ਕੇ ਸਰਬੱਤ ਦਾ ਭਲਾ ਮੰਗਦੇ ਆ ਜੀ। ਇੱਕ ਵਾਰੀ ਫੇਰ ਜਾਂਦੇ ਜਾਂਦੇ ਇਹੀ ਨਾਰਾ ਮਾਰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਚਲੋ ਜੀ।